Y. Tune in to Radio Y 24/7 on the Y Media app or call 647-910-5000 or visit southasiandaily.com. For any inquiries, contact Y Media at 416-475-5000.
ਧੰਨਵਾਦ ਕਰਦੇ ਹਾਂ ਜਿਸ ਨੇ ਸਾਡੇ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ। ਇਹ ਘਟਨਾ ਸਾਡੇ ਦੁਵੱਲੇ ਸਬੰਧਾਂ ਦੀ ਮਜ਼ਬੂਤੀ ਨੂੰ ਦਰਸਾਉਂਦੀ ਹੈ। ਬੁੱਧਵਾਰ ਨੂੰ ਹੁਸ਼ਿਆਰਪੁਰ ਦੇ ਨੌਜਵਾਨ ਅੰਮ੍ਰਿਤਪਾਲ ਦੀ ਮਾਂ ਗੁਰਦੀਪ ਕੌਰ ਨੇ ਕਿਹਾ ਕਿ 18 ਦਿਨਾਂ ਬਾਅਦ ਉਸਦੇ ਪੁੱਤਰ ਦੀ ਸੁਰੱਖਿਅਤ ਹੋਣ ਦੀ ਖ਼ਬਰ ਨੇ ਉਸਦੇ ਦਿਲ ਨੂੰ ਰਾਹਤ ਦਿੱਤੀ ਹੈ। ਉਹ ਇਸ ਉੱਤੇ ਵਿਸ਼ਵਾਸ ਨਹੀਂ ਕਰ ਪਾ ਰਹੇ, ਪਰ ਜਦੋਂ ਉਸ ਨੇ ਆਪਣੇ ਪੁੱਤਰ ਨਾਲ ਗੱਲ ਕੀਤੀ ਤਾਂ ਉਸ ਨੂੰ ਸ਼ਾਂਤੀ ਮਹਿਸੂਸ ਹੋਈ ਹੈ। ਉਸ ਦੇ ਪੁੱਤਰ ਨੇ ਉਸ ਨੂੰ ਦੱਸਿਆ ਕਿ ਉਸ ਨੂੰ ਅਤੇ ਉਸਦੇ ਦੋਸਤਾਂ ਨੂੰ ਰਿਹਾ ਕਰ ਦਿੱਤਾ ਗਿਆ, ਹੁਣ ਚਿੰਤਾ ਦੀ ਜਿਹੜੀ ਹੈ ਕੋਈ ਵੀ ਗੱਲ ਨਹੀਂ ਹੈ। ਸੋ ਦੋਸਤੋ, ਖਬਰਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ। ਫਿਲਹਾਲ ਮੈਨੂੰ ਜਿਹੜੀ ਹੈ ਉਹ ਤੁਸੀਂ ਇਜਾਜ਼ਤ ਦਿਓ ਤੇ ਤੁਹਾਨੂੰ ਜਿਹੜਾ ਹੁਣ ਅੱਗੇ ਸੁਰਤੇ ਹਾਲ ਜਿਹੜਾ ਉਹ ਤਾਣੀਆਂ ਜੀ ਦੇਣਗੇ। ਫਿਲਹਾਲ ਇੱਕ ਸਮਾਂ ਬ੍ਰੇਕ ਦੇ, ਬ੍ਰੇਕ ਤੋਂ ਬਾਅਦ ਹਾਜ਼ਰ ਹੋਣਗੇ ਜੀ।
ਬਿਲਕੁਲ, ਥੈਂਕ ਯੂ ਸੋ ਮਚ ਇੰਦਰਜੀਤ ਬਖਸ਼ੀ ਜੀ। ਜਦੋਂ ਵੀ ਤੁਸੀਂ ਆਨ ਏਅਰ ਆਉਂਦੇ ਹੋ ਸਾਡੇ ਸਾਰੇ ਲਿਸਨਰਸ ਐਂਡ ਦਰਸ਼ਕਾਂ ਦੇ ਲਈ ਬਹੁਤ ਹੀ ਵੈਲਿਊਏਬਲ ਇਨਫੋਰਮੇਸ਼ਨ ਹਮੇਸ਼ਾ ਲੈ ਕੇ ਆਉਂਦੇ ਹੋ ਆਂ ਦੇ ਨਾਲ ਹੀ। ਅਪਡੇਟਸ ਦਾ ਸਿਲਸਿਲਾ ਬਿਲਕੁਲ ਆਪਾਂ ਕੰਟੀਨਿਊ ਰੱਖਾਂਗੇ, ਪਰ ਬਿਲਕੁਲ ਵਾਈ ਮੀਡੀਆ ਸਾਡੇ ਸਾਰੇ ਜਿਹੜੇ ਲਿਸਨਰਸ ਹੁਣ ਲਾਈਕ ਜੁੜ ਰਹੇ ਨੇ 770 ਦੇ ਉੱਤੇ, ਵਨਸ ਅਗੇਨ ਵੈਰੀ ਵਾਰਮ ਵੈਲਕਮ। ਤੁਸੀਂ ਦੇਖ ਰਹੇ ਹੋ ਚੈਨਲ ਵਾਈ ਐਂਡ ਸੁਣ ਰਹੇ ਹੋ ਰੇਡੀਓ ਵਾਈ। ਦਿਸ ਇਜ਼ ਯੋਰ ਹੋਸਟ ਤਾਨੀਆ, ਐਵਰੀ ਡੇ ਰਾਈਟ ਆਨ ਟਾਈਮ ਆਪਾਂ ਤੁਹਾਡੇ ਲਈ ਹਾਜ਼ਰ ਹੋ ਜਾਂਦੇ ਹਾਂ ਵਾਈ ਮੀਡੀਆ ਅਪਡੇਟਸ ਦੇ ਨਾਲ, ਸ਼ਹਿਰ ਦੀਆਂ ਖਬਰਾਂ, ਦੇਸ਼ ਵਿਦੇਸ਼ ਦੀਆਂ ਖਬਰਾਂ, ਐਂਟਰਟੇਨਮੈਂਟ ਐਂਡ ਵਿਦ ਆਲ ਦ ਸੈਂਸ਼ਲ ਇਨਫੋਰਮੇਸ਼ਨ। ਤੁਸੀਂ ਟਿਊਨ ਇਨ ਰੱਖਣਾ ਆ ਚੈਨਲ ਵਾਈ ਐਂਡ ਰੇਡੀਓ ਵਾਈ ਫਾਰ ਆਲ ਦ ਅਪਡੇਟਸ। ਵਾਈ ਮੀਡੀਆ ਤੁਹਾਡੇ ਲਈ ਲੈ ਕੇ ਆਉਂਦੇ ਨੇ 7 ਪਲੇਟਫਾਰਮ, ਜੇ ਤੁਸੀਂ ਘਰੇ ਹੋ ਤੁਸੀਂ ਦੇਖ ਸਕਦੇ ਹੋ ਚੈਨਲ ਵਾਈ ਐਂਡ ਵਾਈ ਪਲੱਸ 24/7 24 ਘੰਟੇ 7 ਦਿਨ। ਤੁਸੀਂ ਜਿੱਥੇ ਚਾਹੋ ਜਦੋਂ ਚਾਹੋ ਸੁਣ ਸਕਦੇ ਹੋ ਰੇਡੀਓ ਵਾਈ ਲਾਈਵ, ਲੋਕਲ ਨੰਬਰ 647-910-5000 ਤੇ। ਐਵਰੀ ਟਿਊਜ਼ਡੇ ਤੁਸੀਂ ਨਿਊਜ਼ ਪੇਪਰ ਮਿਡ ਵੀਕ ਨੂੰ ਪੜ੍ਹ ਸਕਦੇ ਹੋ ਫਾਰ ਆਲ ਦ ਵੀਕਲੀ ਅਪਡੇਟਸ। ਸਾਊਥ ਏਸ਼ੀਅਨ ਡੇਲੀ .com ਤੇ ਜਾ ਕੇ ਸਾਰੀਆਂ ਲੇਟੈਸਟ ਖਬਰਾਂ ਤੁਸੀਂ ਡਾਇਰੈਕਟਲੀ ਅਸੈਸ ਕਰ ਸਕਦੇ ਹੋ। ਇਹਦੇ ਨਾਲ ਹੀ ਡਾਊਨਲੋਡ ਕਰਨਾ ਬਿਲਕੁਲ ਵੀ ਨਾ ਭੁੱਲਿਓ ਵਾਈ ਮੀਡੀਆ ਟੀਵੀ ਐਪ, ਜਿੱਥੋਂ ਤੁਸੀਂ ਦੋਨੋਂ ਟੀਵੀ ਚੈਨਲਸ ਚੈਨਲ ਵਾਈ, ਵਾਈ ਪਲੱਸ ਅਸੈਸ ਕਰ ਸਕਦੇ ਹੋ। ਰੇਡੀਓ ਵਾਈ ਐਂਡ ਸਾਊਥ ਏਸ਼ੀਅਨ ਡੇਲੀ .com ਦੇ ਉੱਤੇ ਵੀ ਡਾਇਰੈਕਟਲੀ ਪਹੁੰਚ ਸਕਦੇ ਹੋ। ਵਾਂਸ ਅਗੇਨ, ਜੇ ਕੋਈ ਵੀ ਸਪੋਂਸਰ ਅਪਡੇਟ ਤੁਹਾਡੇ ਤੋਂ ਮਿਸ ਹੋ ਜਾਂਦੀ ਹੈ ਜਾਂ ਤੁਸੀਂ ਵਾਈ ਮੀਡੀਆ ਦੇ ਨਾਲ ਐਡਵਰਟਾਈਜ਼ ਕਰਨਾ ਚਾਹੁੰਦੇ ਹੋ, ਤੁਸੀਂ ਆਲਵੇਜ਼ ਰੀਚ ਆਊਟ ਕਰ ਸਕਦੇ ਹੋ। ਨੰਬਰ ਟੂ ਕਾਲ ਇਜ਼ 416-475-5000, ਦੈਟ ਇਜ਼ 416-475-5000। ਇਹਦੇ ਨਾਲ ਹੀ ਅਪਡੇਟਸ ਦਾ ਸਿਲਸਿਲਾ ਬਿਲਕੁਲ ਕੰਟੀਨਿਊ ਰੱਖਾਂਗੇ, ਤੁਹਾਨੂੰ ਜ਼ਰੂਰ ਦੱਸ ਦਈਏ। ਟੂ ਗੈਟ ਇਨ ਟੱਚ ਵਿਦ ਆਲ ਆਰ ਪਲੈਟਫਾਰਮ, ਸੋਸ਼ਲ ਮੀਡੀਆ ਦੇ ਉੱਤੇ ਵੀ ਤੁਸੀਂ ਫਾਲੋ ਕਰਨਾ ਵਾਈ ਮੀਡੀਆ ਨੂੰ ਬਿਲਕੁਲ ਨਾ ਭੁੱਲਿਓ ਜੀ। ਬਿਲਕੁਲ, ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਵਾਈ ਮੀਡੀਆ ਨੂੰ ਆਲਵੇਜ਼ ਰੀਚ ਆਊਟ ਕਰ ਸਕਦੇ ਹੋ। ਤੁਸੀਂ ਯੂਟਿਊਬ ਦੇ ਉੱਤੇ ਸਬਸਕ੍ਰਾਈਬ ਕਰਨੇ ਆ ਚੈਨਲਸ, ਚੈਨਲ ਵਾਈ 24/7 ਵਾਈ ਮੀਡੀਆ ਲਾਈਵ, ਵਾਈ ਮੀਡੀਆ ਗਰੁੱਪ, ਐਂਡ ਇਹਦੇ ਨਾਲ ਹੀ ਜੇ ਆਪਾਂ ਟਿਕਟੋਕ ਦੀ ਗੱਲ ਕਰੀਏ ਦੈਟ ਇਜ਼ ਵਾਈ ਮੀਡੀਆ ਅੰਡਰਸਕੋਰ ਗਰੁੱਪ, ਫੇਸਬੁੱਕ ਇਜ਼ ਵਾਈ ਮੀਡੀਆ ਲਾਈਵ, ਐਂਡ ਇਹਦੇ ਨਾਲ ਹੀ ਫਾਰ ਆਲ ਦ ਬਿਗ ਸ਼ਾਟ ਨੀਡਸ ਤੁਸੀਂ ਫਾਲੋ ਕਰਨਾ ਵਾਈ ਮੀਡੀਆ ਬਿਗ ਸ਼ਾਟ ਪੇਜਸ ਨੂੰ, ਐਂਡ ਐਕਸਿਸ ਵਾਈ ਮੀਡੀਆ ਗਰੁੱਪ ਫਾਰ ਆਲ ਦ ਐਂਟਰਟੇਨਮੈਂਟ ਨੀਡਸ ਤੁਸੀਂ ਬਿਲਕੁਲ ਫਾਲੋ ਕਰਨਾ ਵਾਈ ਮੀਡੀਆ ਐਂਟਰਟੇਨਮੈਂਟ ਨੂੰ। ਵਾਂਸ ਅਗੇਨ, ਜੇ ਕੋਈ ਵੀ ਸਪੋਂਸਰ ਅਪਡੇਟ ਤੁਹਾਡੇ ਤੋਂ ਮਿਸ ਹੋ ਜਾਂਦੀ ਹੈ ਜਾਂ ਤੁਸੀਂ ਵਾਈ ਮੀਡੀਆ ਦੇ ਨਾਲ ਐਡਵਰਟਾਈਜ਼ ਕਰਨਾ ਚਾਹੁੰਦੇ ਹੋ, ਤੁਸੀਂ ਆਲਵੇਜ਼ ਰੀਚ ਆਊਟ ਕਰ ਸਕਦੇ ਹੋ। ਨੰਬਰ ਟੂ ਕਾਲ ਇਜ਼ 416-475-5000, ਦੈਟ ਇਜ਼ 416-475-5000। ਅਪਡੇਟਸ ਦਾ ਸਿਲਸਿਲਾ ਆਪਾਂ ਬਿਲਕੁਲ ਕੰਟੀਨਿਊ ਰੱਖਾਂਗੇ। ਜਲਦ ਹੀ ਸਾਡੇ ਨਾਲ ਜੁੜਨ ਜਾ ਰਹੇ ਨੇ ਗਰੁੱਪ ਐਡੀਟਰ ਐਂਡ ਸੀਈਓ ਆਫ ਵਾਈ ਮੀਡੀਆ ਯੁਧਵੀਰ ਜਸਵਾਲ ਜੀ। ਜਲਦੀ ਤੁਹਾਡੇ ਲਈ ਵੈਦਰ ਅਪਡੇਟ ਬਿਲਕੁਲ ਆਪਾਂ ਸ਼ੇਅਰ ਕਰਨੀ ਆ, ਥੋਟ ਆਫ ਦ ਡੇ ਬਿਲਕੁਲ ਆਪਾਂ ਸ਼ੇਅਰ ਕਰਨਾ, ਇਸ ਸੈਗਮੈਂਟ ਦੇ ਕੁਝ ਇੰਪੋਰਟੈਂਟ ਸਪੋਂਸਰ ਆਪਾਂ ਸ਼ੇਅਰ ਕਰਨੇ ਆ। ਪਰ ਅੱਗੇ ਵਧਣ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ, ਵਾਈ ਮੀਡੀਆ ਗਰੁੱਪ ਤੁਹਾਨੂੰ ਸਾਰਿਆਂ ਨੂੰ ਲਾਈਕ ਵਿਸ਼ ਕਰਦਾ ਆ ਐਵਰੀ ਵਨ ਵੈਰੀ ਹੈਪੀ ਵਰਲਡ ਇਨਵਾਇਰਮੈਂਟ ਡੇ 2025 ਜੀ। ਬਿਲਕੁਲ, ਅੱਜ ਵਰਲਡ ਇਨਵਾਇਰਮੈਂਟ ਡੇ ਆ। ਜਦੋਂ ਆਪਾਂ ਇਨਵਾਇਰਮੈਂਟ ਦੀ ਗੱਲ ਕਰਦੇ ਹਾਂ, ਕਾਫੀ ਫਨ ਫੈਕਟਸ ਨੇ ਉਹ ਵੀ ਤੁਹਾਡੇ ਨਾਲ ਆਪਾਂ ਬਿਲਕੁਲ ਸ਼ੇਅਰ ਕਰਾਂਗੇ। ਬਟ ਇਸ ਸਾਲ ਦਾ ਜੋ ਏਜੰਡਾ ਆ, ਜਦੋਂ ਆਪਾਂ ਪਲਾਸਟਿਕ ਦੀ ਗੱਲ ਕਰਦੇ ਹਾਂ, ਵੀ ਆਲ ਨੋ ਪਲਾਸਟਿਕ ਇਜ਼ ਨਾਟ ਗੁੱਡ, ਐਂਡ ਜਿਹੜੀ ਡੀਕੰਪੋਜ਼ ਕਰਨ ਦੀ ਗੱਲ ਆਉਂਦੀ ਆ, ਸੋ 450+ ਈਅਰਸ ਇੱਕ ਪਲਾਸਟਿਕ ਦੀ ਪਾਣੀ ਦੀ ਬੋਟਲ ਜੋ ਆਪਾਂ ਕੰਜ਼ਿਊਮ ਕਰ ਰਹੇ ਹਾਂ, ਆਪਾਂ ਕਰਸ਼ ਕਰਕੇ ਸਾਈਡ ਦੇ ਉੱਤੇ ਕਈ ਵਾਰੀ ਸਿੱਟ ਦਿੰਦੇ ਹਾਂ, ਐਂਡ ਵੀ ਆਰ ਜਸਟ ਕਿ ਵੇਸਟ ਆ, ਰਾਈਟ? ਇਟ ਸਿੰਪਲ ਇੱਕ ਇੱਕ ਬੋਟਲ ਆ, ਬਟ ਤੁਸੀਂ ਦੇਖੋ ਹਰ ਇੱਕ ਇਨਸਾਨ ਜੋ ਇੱਕ ਬੋਟਲ ਵੀ ਪੀ ਰਿਹਾ ਆ। ਸੋ ਇੱਕ ਸਿੰਪਲ ਚੀਜ਼, ਪਾਣੀ ਦੀ ਬੋਟਲ ਜੋ ਪਲਾਸਟਿਕ ਚ ਕੰਜ਼ਿਊਮ ਆਪਾਂ ਕਰ ਰਹੇ ਹਾਂ, ਉਹਨੂੰ ਡੀਕੰਪੋਜ਼ ਹੋਣ ਨੂੰ ਸਾਡੀਆਂ ਜਨਰੇਸ਼ਨ ਲਾਈਕ ਅੱਗੇ ਤੋਂ ਅੱਗੇ ਚਲੇ ਜਾਣਗੀਆਂ, ਬਟ ਉਹ ਬੋਟਲ ਡੀਕੰਪੋਜ਼ ਨਹੀਂ ਹੋਏਗੀ। ਸੋ ਪਲਾਸਟਿਕ ਇਨਵਾਇਰਮੈਂਟ ਦੇ ਲਈ ਇੱਕ ਬਹੁਤ ਵੱਡਾ ਡੈਮੇਜ ਆ। ਸੋ ਇੱਕ ਇੱਕ ਚੀਜ਼ ਆਪਾਂ ਜ਼ਰੂਰ ਕਰ ਸਕਦੇ ਹਾਂ ਔਨ ਦਿਸ ਡੇ, ਕਿ ਵਰਲਡ ਇਨਵਾਇਰਮੈਂਟ ਡੇ ਦੇ ਉੱਤੇ ਇੱਕ ਚੀਜ਼ ਆਪਾਂ ਟਰਾਈ ਕਰੀਏ ਕਿ ਜਿੰਨਾ ਜ਼ਿਆਦਾ ਹੋ ਸਕਦਾ ਔਨ ਰੈਗੂਲਰ ਬੇਸਿਸ, ਚਾਹੇ ਅਸੀਂ ਪਾਣੀ ਕੰਜ਼ਿਊਮ ਕਰਨਾ ਆ, ਟਿਫਿਨ ਦੀ ਆਪਾਂ ਗੱਲ ਕਰ ਰਹੇ ਹਾਂ, ਉੱਥੇ ਪਲਾਸਟਿਕ ਨੂੰ ਅਵੋਇਡ ਕਰਦੇ ਹੋਏ ਆਪਾਂ ਸਵਿਚ ਕਰੀਏ ਡਿਫਰੈਂਟ, ਲਾਈਕ ਜਿਵੇਂ ਹੁਣ ਤੁਸੀਂ ਵਾਟਰ ਬੋਟਲ ਆ ਕੰਚ ਦੀ ਆਪਾਂ ਯੂਜ਼ ਕਰ ਸਕਦੇ ਹਾਂ ਜਾਂ ਹੋਰ ਸਟੀਲ ਦੀ ਤੁਸੀਂ ਯੂਜ਼ ਕਰ ਸਕਦੇ ਹੋ, ਇਹੀ ਚੀਜ਼ ਟਿਫਿਨਸ ਦੇ ਨਾਲ ਵੀ ਆਪਾਂ ਟਰਾਈ ਕਰ ਸਕਦੇ ਹਾਂ। ਇਹ ਬਹੁਤ ਇੰਪੋਰਟੈਂਟ ਹੋ ਜਾਂਦਾ ਆ ਕਿ ਆਪਾਂ ਨੇਚਰ ਦਾ ਧਿਆਨ ਰੱਖੀਏ, ਬਿਕੋਜ਼ ਜੇ ਆਪਾਂ ਨੇਚਰ ਦਾ ਧਿਆਨ ਰੱਖਾਂਗੇ ਨੇਚਰ ਆਪਣਾ ਧਿਆਨ ਰੱਖੇਗੀ। ਕਾਫੀ ਸਾਰੇ ਫਨ ਫੈਕਟਸ ਨੇ ਉਹ ਵੀ ਤੁਹਾਡੇ ਲਈ ਆਪਾਂ ਬਿਲਕੁਲ ਸ਼ੇਅਰ ਕਰਾਂਗੇ। ਐਂਡ ਜਦੋਂ ਆਪਾਂ ਪਲਾਸਟਿਕ ਦੀ ਗੱਲ ਕਰਦੇ ਹਾਂ, ਇਵਨ ਨੇਚਰ ਇਟਸ ਅ ਲਾਈਕ ਆਕਸੀਜਨ ਤੋਂ ਲੈ ਕੇ, ਆਕਸੀਜਨ ਇਜ਼ ਵੈਰੀ ਇੰਪੋਰਟੈਂਟ। ਜੇ ਤੁਸੀਂ ਇੱਕ ਪਲਾਂਟ, ਇੱਕ ਟ੍ਰੀ ਵੀ ਪਲਾਂਟ ਕਰ ਰਹੇ ਹੋ, ਇਫ ਯੂ ਹੈਵ ਟਾਈਮ ਟੂਡੇ ਟਰਾਈ ਟੂ ਪਲਾਂਟ ਅ ਟ੍ਰੀ, ਬਿਕੋਜ਼ ਤੁਹਾਡੇ ਘਰ ਦੇ ਆਸ ਪਾਸ ਜਾਂ ਤੁਹਾਡੇ ਬੈਕਯਾਰਡ ਦੇ ਵਿੱਚ ਜਿਹੜਾ ਇੱਕ ਟ੍ਰੀ ਹੈ ਨਾ, ਏਸੀ ਲਾਈਕ ਏਅਰ ਕੰਡੀਸ਼ਨਿੰਗ ਦੀ ਨੀਡ 30% ਤੱਕ ਘਟਾ ਦਿੰਦਾ ਹੈ, ਬਿਕੋਜ਼ ਦੇ ਆਰ ਦ ਨੈਚੁਰਲ ਪਿਓਰੀਫਾਇਰਸ। ਜੇ ਆਪਾਂ ਬੈਕ ਅੱਜ ਤੋਂ 20-25 ਸਾਲ ਪਹਿਲਾਂ ਦੇਖੀਏ, ਜਦੋਂ ਘਰਾਂ ਦੇ ਆਸ ਪਾਸ ਬਹੁਤ ਜ਼ਿਆਦਾ ਪੇੜ ਪੌਦੇ ਹੁੰਦੇ ਸੀਗੇ, ਟ੍ਰੀਜ਼ ਵਰ ਦੇਅਰ, ਇੰਨੀ ਜ਼ਿਆਦਾ ਗਰਮੀ ਨਹੀਂ ਸੀ ਹੁੰਦੀ ਜਿਹੜੀ ਆਪਾਂ ਸਾਰੀਆਂ ਚੀਜ਼ਾਂ ਗਲੋਬਲ ਵਾਰਮਿੰਗ ਦੇਖ ਰਹੇ ਹਾਂ, ਟੈਂਪਰੇਚਰਸ ਵੱਧ ਰਹੇ ਨੇ, ਬਿਕੋਜ਼ ਜਿਹੜੀ ਗ੍ਰੀਨਰੀ ਆ ਸਾਡੀ ਉਹ ਘਟਦੀ ਜਾ ਰਹੀ ਆ। ਸੋ ਟਰਾਈ ਟੂ ਪਲਾਂਟ ਐਜ਼ ਮੈਨੀ ਟ੍ਰੀਜ਼ ਐਜ਼ ਯੂ ਕੈਨ, ਐਂਡ ਜਿਹੜੀ ਪਲਾਸਟਿਕ ਹੈ ਉਹਨੂੰ ਆਪਾਂ ਐਲੀਮੀਨੇਟ ਕਰਨ ਦੀ ਕੋਸ਼ਿਸ਼ ਕਰੀਏ। ਤੁਸੀਂ ਗਰੋਸਰੀ ਬੈਗਸ ਜਿਹੜੇ ਲੈਣੇ ਨੇ ਉਹ ਤੁਸੀਂ ਦੂਜੇ ਜਿਹੜੇ ਡੀਗ੍ਰੇਡੇਬਲ ਆਪਣੇ ਸਬਸਟਾਂਸਿਸ ਨੇ ਉਹਨਾਂ ਤੋਂ ਬਣਾ ਕੇ ਤੁਸੀਂ ਉਦਾਂ ਦੇ ਕੈਰੀ ਕਰੋ, ਰੈਦਰ ਦੈਨ ਯੂਜ਼ਿੰਗ ਪਲਾਸਟਿਕ ਬੈਗਸ ਔਨ ਰੈਗੂਲਰ ਬੇਸਿਸ। ਸੋ ਜਿੰਨਾ ਜ਼ਿਆਦਾ ਇਸ ਚੀਜ਼ ਨੂੰ ਆਪਾਂ ਐਲੀਮੀਨੇਟ ਕਰ ਸਕਦੇ ਹਾਂ ਆਪਣੀ ਡਾਇਟ ਦੇ ਵਿੱਚੋਂ ਵੀ, ਐਂਡ ਔਨ ਰੈਗੂਲਰ ਬੇਸਿਸ ਆਪਾਂ ਜੇ ਕੰਜ਼ਿਊਮ ਕਰ ਰਹੇ ਹਾਂ, ਇਹਨੂੰ ਬਿਲਕੁਲ ਘਟਾ ਦਿੱਤਾ ਜਾਵੇ। ਇੱਕ ਹੋਰ ਇੱਥੇ ਇੰਪੋਰਟੈਂਟ ਫੈਕਟ ਆਈ ਵੁੱਡ ਲਾਈਕ ਟੂ ਫੋਰ ਸ਼ੋਰ ਸ਼ੇਅਰ, ਕਿ ਜਿਹੜੀ ਮਾਈਕਰੋ ਪਲਾਸਟਿਕ ਹੁੰਦੀ ਆ, ਆਪਾਂ ਕਹਿੰਦੇ ਹਾਂ ਕਿ ਜੇ ਆਪਾਂ ਪਲਾਸਟਿਕ ਦੇ ਭਾਂਡੇ ਦੇ ਵਿੱਚ ਆਪਾਂ ਮਾਈਕਰੋਵੇਵ ਕਰ ਰਹੇ ਹਾਂ ਫੂਡ, ਕਈ ਵਾਰੀ ਆਪਾਂ ਗਰਮ ਕਰਦੇ ਹਾਂ, ਗਰਮ ਖਾਣਾ ਉਹਦੇ ਵਿੱਚ ਪਾ ਕੇ ਆਪਾਂ ਲਾਈਕ ਫਰਿੱਜ ਦੇ ਵਿੱਚ ਰੱਖ ਦਿੰਦੇ ਹਾਂ, ਉਹ ਮਾਈਕਰੋ ਪਲਾਸਟਿਕ ਚੋਂ ਨੇ ਨਾ, ਨਿੱਕੇ ਨਿੱਕੇ ਐਲੀਮੈਂਟਸ ਨੇ ਪਲਾਸਟਿਕ ਦੇ, ਉਹ ਸਾਡੇ ਖਾਣੇ ਦੇ ਵਿੱਚ ਵੀ ਮਿਕਸ ਹੁੰਦੇ ਨੇ, ਤੇ ਜਦੋਂ ਉਹ ਸਾਡੀ ਬਾਡੀ ਦੇ ਵਿੱਚ ਜਾਂਦੇ ਨੇ, ਦੇ ਆਰ ਨਾਟ ਹੈਲਦੀ ਐਟ ਆਲ। ਜੀ ਬਿਲਕੁਲ, ਉਹ ਜਿਹੜੇ ਐਲੀਮੈਂਟਸ ਨੇ ਉਹ ਬਿਲਕੁਲ ਵੀ ਹੈਲਦੀ ਨਹੀਂ ਹੈਗੇ। ਸੋ ਉਹਨਾਂ ਨੂੰ ਜਿੰਨਾ ਜ਼ਿਆਦਾ ਆਪਾਂ ਅਵੋਇਡ ਕਰ ਸਕਦੇ ਹਾਂ, ਵੀ ਸ਼ੁਡ ਟਰਾਈ ਟੂ ਅਵੋਇਡ ਪਲਾਸਟਿਕ। ਜਿਹੜੀਆਂ ਚੀਜ਼ਾਂ ਆਪਾਂ ਸਪੈਸ਼ਲੀ ਕੰਜ਼ਿਊਮ ਕਰਨੀਆਂ ਨੇ, ਈਡੇਬਲ ਗੁੱਡਸ ਨੇ, ਉੱਥੇ ਅਸੀਂ ਪਲਾਸਟਿਕ ਨੂੰ ਐਲੀਮੀਨੇਟ ਕਰੀਏ, ਜੋ ਪਾਣੀ ਅਸੀਂ ਪੀ ਰਹੇ ਹਾਂ ਉੱਥੇ ਅਸੀਂ ਪਲਾਸਟਿਕ ਨੂੰ ਐਲੀਮੀਨੇਟ ਕਰੀਏ, ਐਂਡ ਜਿੰਨਾ ਜ਼ਿਆਦਾ ਹੋ ਸਕਦਾ ਆਪਣੀ ਬਾਡੀ ਦੇ ਲਈ ਵੀ, ਆਪਣੀ ਫੈਮਿਲੀ ਦੇ ਲਈ ਵੀ, ਐਂਡ ਇਨਵਾਇਰਮੈਂਟ ਦੇ ਲਈ ਵੀ ਇੱਕ ਪੋਜ਼ਿਟਿਵ ਸਟੈਪ ਆਪਾਂ ਇੱਥੇ ਜ਼ਰੂਰ ਲਈਏ। ਐਂਡ ਅਪਾਰਟ ਫਰੋਮ ਦੈਟ, ਜੋ ਸੈਕਿੰਡ ਚੀਜ਼ ਆ ਜਾਂਦੀ ਹੈ ਕਿ ਹੈਲਦੀ ਟ੍ਰੀਜ਼ ਆਪਾਂ ਜ਼ਰੂਰ ਗਰੋ ਕਰੀਏ। ਟ੍ਰੀਜ਼ ਆਰ ਵੈਰੀ ਇੰਪੋਰਟੈਂਟ। ਇੱਕ ਇੰਟਰਸਟਿੰਗ ਫਨ ਫੈਕਟ ਆਈ ਵੁੱਡ ਲਾਈਕ ਟੂ ਸ਼ੇਅਰ ਹੇਅਰ ਐਜ਼ ਵੈਲ, ਕਿ ਜਿਹੜੇ ਟ੍ਰੀਜ਼ ਨੇ, ਡੂ ਯੂ ਨੋ ਕਿ ਉਹ ਆਪਸ ਦੇ ਵਿੱਚ ਲਾਈਕ ਗੱਲਾਂ ਕਰਦੇ ਨੇ? ਯੈਸ, ਯੂ ਆਰ ਹੇਅਰਿੰਗ ਮੀ ਰਾਈਟ। ਜਿਹੜੇ ਟ੍ਰੀਜ਼ ਹੁੰਦੇ ਨੇ ਉਹਨਾਂ ਦੀਆਂ ਰੂਟਸ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਇਟਸ ਕਾਲਡ ਵੁੱਡ ਵਾਈਡ ਵੈਬ। ਜੀ ਬਿਲਕੁਲ, ਨੈਟਵਰਕ ਹੁੰਦਾ ਆ, ਫੰਗੀ ਨੈਟਵਰਕ, ਅੰਡਰਗਰਾਊਂਡ ਜਿਹੜੀਆਂ ਜੜਾਂ ਹੁੰਦੀਆਂ ਨੇ ਪੇੜ ਦੀਆਂ, ਉਹਨਾਂ ਜੜਾਂ ਦੇ ਥਰੂ, ਇਸ ਫੰਗੀ ਦੇ ਨੈਟਵਰਕ ਦੇ ਥਰੂ ਆਪਸ ਦੇ ਵਿੱਚ ਗੱਲ ਵੀ ਕਰ ਸਕਦੇ ਨੇ, ਕੋਆਰਡੀਨੇਟ ਵੀ ਕਰ ਸਕਦੇ ਨੇ। ਕੁਦਰਤ ਸਾਡੇ ਵਾਂਗੂ ਸ਼ਾਇਦ ਬੋਲ ਨਹੀਂ ਸਕਦੀ, ਬਟ ਇੱਕ ਵਾਈਬ੍ਰੇਸ਼ਨ, ਇੱਕ ਐਨਰਜੀ ਐਕਸਚੇਂਜ ਹਰ ਇੱਕ ਜਿਹੜੀ ਕੁਦਰਤ ਦਾ ਐਲੀਮੈਂਟ ਆ ਉਹ ਕਿਤੇ ਨਾ ਕਿਤੇ ਕਰਦੀ ਆ। ਇਹਦੇ ਨਾਲ ਹੀ ਇੱਕ ਹੋਰ ਲਾਈਕ ਇੰਟਰਸਟਿੰਗ ਫਨ ਫੈਕਟ, ਜੋ ਕਿ ਸਾਨੂੰ ਕਿਤੇ ਨਾ ਕਿਤੇ ਪਤਾ ਵੀ ਆ ਕਿ ਇੰਡੀਆ ਦੇ ਵਿੱਚ ਵੀ ਕਾਫੀ ਜ਼ਿਆਦਾ ਜੋ ਕਲਚਰ ਆਪਾਂ ਸਾਊਥ ਇੰਡੀਆ ਦੇ ਵਿੱਚ ਸਪੈਸ਼ਲੀ ਦੇਖਦੇ ਹਾਂ, ਕਿ ਜਿਹੜੀਆਂ ਪਲਾਸਟਿਕ ਪਲੇਟਸ ਆਪਾਂ ਰੀਯੂਜ਼ੇਬਲ, ਜਦੋਂ ਕੋਈ ਆਉਂਦਾ ਵੀ ਆਰ ਯੂਜ਼ਿੰਗ ਦੋਸ ਪਲੇਟਸ, ਇਨਸਟੈਡ ਆਫ ਦੋਸ ਪਲੇਟਸ ਜਾਂ ਤਾਂ ਅਸੀਂ ਸਟੀਲ ਤੇ ਸਵਿਚ ਕਰ ਸਕਦੇ ਜਾਂ ਫਿਰ ਬਨਾਨਾ ਲੀਵਸ। ਬਨਾਨਾ ਲੀਵਸ ਦੇ ਉੱਤੇ ਅਸੀਂ ਇਹ ਚੀਜ਼ ਕਲਚਰ ਦੇ ਵਿੱਚ ਦੇਖਦੇ ਹਾਂ ਕਿ ਉਹਨਾਂ ਪੱਤਿਆਂ ਦੇ ਉੱਤੇ ਕਾਫੀ ਵੱਡੇ ਪੱਤੇ ਹੁੰਦੇ ਆ, ਉਹਨਾਂ ਦੇ ਉੱਤੇ ਰੱਖ ਕੇ ਜਿਹੜਾ ਫੂਡ ਹੈ ਉਹ ਕੰਜ਼ਿਊਮ ਕੀਤਾ ਜਾਂਦਾ। ਐਂਡ ਸਾਊਥ ਇੰਡੀਆ ਦੇ ਵਿੱਚ ਇਹ ਚੀਜ਼ ਦੇਖਣ ਨੂੰ ਮਿਲਦੀ ਆ ਕਿ ਫੂਡ ਇੱਦਾਂ ਕੰਜ਼ਿਊਮ ਕੀਤਾ ਜਾਂਦਾ। ਇਹਦਾ ਇੱਕ ਬੈਨੀਫਿਟ ਇਹ ਵੀ ਹੈ ਕਿ ਜਿਹੜੇ ਉਹ ਗੁੱਡ ਨਿਊਟ੍ਰੀਐਂਟਸ ਹੁੰਦੇ ਨੇ ਬਨਾਨਾ ਲੀਵ ਦੇ, ਉਹ ਵੀ ਤੁਹਾਡੇ ਫੂਡ ਦੇ ਵਿੱਚ ਆਉਂਦੇ ਨੇ, ਵਿਚ ਇਜ਼ ਵੈਰੀ ਹੈਲਦੀ ਐਂਡ ਨਿਊਟ੍ਰੀਸ਼ੀਅਸ, ਰਾਈਟ? ਜਿਹੜੀ ਚੀਜ਼ ਤੁਸੀਂ ਆਪਣਾ ਖਾਣਾ ਰੱਖ ਰਹੇ ਹੋ, ਗਰਮ ਖਾਣਾ ਰੱਖ ਰਹੇ ਹੋ, ਉਹ ਥੋੜਾ ਥੋੜਾ ਐਲੀਮੈਂਟ ਉਸ ਚੀਜ਼ ਦਾ ਵੱਧਦਾ ਜਾਂਦਾ। ਇਵਨ ਜਦੋਂ ਆਪਾਂ ਕੁਕਿੰਗ ਕਰਦੇ ਹਾਂ, ਜਿਹੜੇ ਯੂਟੈਂਸਲਸ ਹੁੰਦੇ ਨੇ, ਕਿਹਾ ਜਾਂਦਾ ਕਿ ਪਿੱਤਲ ਦੇ ਭਾਂਡੇ 'ਚ ਜੇ ਤੁਸੀਂ ਖਾਣਾ ਬਣਾ ਰਹੇ ਹੋ ਜਾਂ ਇੱਦਾਂ ਦੇ, ਤੁਹਾਨੂੰ ਜਿਹੜੇ ਸਟੀਲ ਦੀ ਜਗ੍ਹਾ ਹੈ ਨਾ, ਆਇਰਨ ਦਾ ਤੁਹਾਨੂੰ ਯੂਜ਼ ਕਰਨੀ ਚਾਹੀਦੀ ਆ ਕੜਾਹੀ ਫੂਡ ਬਣਾਉਂਦੇ, ਬਿਕੋਜ਼ ਉਹ ਹਲਕੇ ਹਲਕੇ ਐਲੀਮੈਂਟਸ ਤੁਹਾਡੇ ਫੂਡ ਦੇ ਵਿੱਚ ਵੀ ਸਾਨੂੰ ਲਾਈਕ ਉੱਥੇ ਨਜ਼ਰ ਆਉਂਦੇ ਆ, ਉਹ ਆਪਣੀ ਬਾਡੀ ਦੇ ਵਿੱਚ ਜਾਂਦੇ ਆ ਹਲਕੀ ਹਲਕੀ ਛੋਟੀ ਛੋਟੀ ਮਾਤਰਾ ਦੇ ਵਿੱਚ। ਐਂਡ ਇਹਦੇ ਨਾਲ ਹੀ ਬਨਾਨਾ ਲੀਵਸ ਹੋ ਗਏ, ਆਪਾਂ ਗੁਰੂ ਘਰਾਂ ਦੇ ਵਿੱਚ ਵੀ ਦੇਖਦੇ ਹਾਂ, ਜੋ ਇੰਡੀਅਨ ਆਪਣੇ ਹੈ ਨਾ ਗੁਰਦੁਆਰੇ ਹੁੰਦੇ ਆ, ਤਾਂ ਉੱਥੇ ਪੱਤਿਆਂ ਦੀ ਜਿਹੜੀ ਉਹ ਲਾਈਕ ਆਪਣੀ ਦੇਗ ਹੁੰਦੀ ਆ, ਪ੍ਰਸ਼ਾਦ ਹੁੰਦਾ ਆ, ਉਹ ਪੱਤਿਆਂ ਦੇ ਵਿੱਚ ਸੇਵ ਕੀਤਾ ਜਾਂਦਾ ਆ। ਐਂਡ ਅ ਵੈਰੀ ਇੰਟਰਸਟਿੰਗ ਚੀਜ਼, ਜੇ ਆਪਾਂ ਅੰਮ੍ਰਿਤਸਰ ਸਾਡੇ ਗੋਲਡਨ ਟੈਂਪਲ ਦੀ ਗੱਲ ਕਰੀਏ, ਉੱਥੇ ਰੀਸਾਈਕਲਿੰਗ ਇੱਕ ਬਹੁਤ ਵੱਡੇ ਪੱਧਰ ਤੇ ਹੁੰਦੀ ਆ, ਬਿਕੋਜ਼ ਜਿੰਨਾ ਵੀ ਆਪਾਂ ਪ੍ਰਸ਼ਾਦ ਦੇਖ ਰਹੇ ਹਾਂ ਉਹ ਵੀ ਪੱਤਿਆਂ ਦੇ ਵਿੱਚ ਆਪਾਂ ਨੂੰ ਸਰਵ ਕੀਤਾ ਜਾਂਦਾ ਹੈ, ਪਲਾਸਟਿਕ ਦਾ ਯੂਜ਼ ਨਹੀਂ ਹੋ ਰਿਹਾ ਹੈਗਾ। ਐਂਡ ਦੁਨੀਆ ਦਾ ਸਭ ਤੋਂ ਵੱਡਾ ਲੰਗਰ ਜੋ ਹੈ, ਇੱਕ ਕਮਿਊਨਿਟੀ ਹੈ ਨਾ, ਆਪਾਂ ਕਹਿ ਸਕਦੇ ਹਾਂ ਜੋ ਸਰਵ ਕੀਤਾ ਜਾਂਦਾ ਹੈ ਉਹ ਵੀ ਗੋਲਡਨ ਟੈਂਪਲ ਦੇ ਵਿੱਚ ਹੁੰਦਾ ਆ। ਸੋ ਇੱਕ ਮੈਸੇਜ ਸਾਡੇ ਸਾਰਿਆਂ ਦੇ ਲਈ ਵੀ ਆ ਕਿ ਆਪਾਂ ਵੀ ਉਸ ਚੀਜ਼ ਨੂੰ ਅਡਾਪਟ ਕਰੀਏ, ਜਿਹੜੇ ਸਹੀ ਚੇਂਜਸ ਨੇ ਆਪਣੇ ਲਾਈਫ ਦੇ ਵਿੱਚ ਜ਼ਰੂਰ ਲੈ ਕੇ ਆਈਏ, ਬਿਕਾਜ਼ ਇਨਵਾਇਰਮੈਂਟ, ਆਈ ਥਿੰਕ ਐਵਰੀ ਡੇ ਇਜ਼ ਵਰਲਡ ਇਨਵਾਇਰਮੈਂਟ ਡੇ, ਐਂਡ ਹਰ ਦਿਨ ਸਾਨੂੰ ਆਪਣੇ ਲਈ, ਆਪਣੀ ਕੁਦਰਤ ਦੇ ਲਈ ਕੁਝ ਵਧੀਆ ਜ਼ਰੂਰ ਕਰਨਾ ਚਾਹੀਦਾ। ਐਂਡ ਇੱਥੇ ਆਪਾਂ ਇੱਕ ਚੀਜ਼ ਵਾਂਸ ਅਗੇਨ ਆਈ ਵੁੱਡ ਲਾਈਕ ਟੂ ਐਮਫਸਾਈਜ਼ ਔਨ ਦਿਸ, ਵਨ ਟ੍ਰੀ, ਇੱਕ ਪੇੜ ਜ਼ਰੂਰ ਲਗਾਇਓ। ਜੇ ਤੁਹਾਡੇ ਕੋਲ ਟਾਈਮ ਹੈ ਆਪਣੇ ਫਰੈਂਡਸ ਦੇ ਨਾਲ, ਆਪਣੀ ਫੈਮਿਲੀ, ਆਪਣੇ ਬੱਚਿਆਂ ਦੇ ਨਾਲ ਜਾਓ, ਥੋੜਾ ਕੁਆਲਿਟੀ ਟਾਈਮ ਆਪਾਂ ਸਪੈਂਡ ਕਰੀਏ, ਐਂਡ ਕੁਝ ਵਧੀਆ ਸਾਡੀ ਕੁਦਰਤ ਦੇ ਲਈ ਵੀ ਆਪਾਂ ਕੰਟਰੀਬਿਊਟ ਕਰੀਏ। ਇੱਕ ਇੰਪੋਰਟੈਂਟ ਵੀਡੀਓ ਤੁਹਾਡੇ ਲਈ, ਵਰਲਡ ਇਨਵਾਇਰਮੈਂਟ ਡੇ, ਪਲਾਸਟਿਕ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਇੱਕ ਇੰਪੋਰਟੈਂਟ ਤੁਹਾਡੀ ਵੀਡੀਓ ਆਪਾਂ ਪੇਸ਼ ਕਰਨ ਜਾ ਰਹੇ ਹਾਂ ਜੀ।
ਬਟ ਵੀ ਕੈਨ ਅਨਲੀਜ ਪਲਾਸਟਿਕ ਪੋਲੂਸ਼ਨ ਇੰਪੈਕਟਸ ਐਵਰੀ ਈਕੋਸਿਸਟਮ ਐਂਡ ਐਵਰੀ ਪਰਸਨ ਔਨ ਦਿਸ ਪਲੈਨਟ। By 2040, plastic leakage to the environment is predicted to grow by 50%. And that pollution creeps into our bodies through the food we eat, the water we drink, and even the air that we breathe. But we can unleash and unite to unleash innovative solutions. Solutions that tackle the life cycle of plastics. Solutions that enable the deployment of alternatives that ultimately drive down plastic pollution leaking in to our environment. Solutions that rethink how products are designed and how we make, use and reuse plastics, and solutions that help protect our health, our environment and our communities. The world is closing in on a global treaty to end plastic pollution. So, on World Environment Day, let's all recommit to beat plastic pollution once and for all.
Together we can actually beat this pollution for sure. So World Environment Day de utte Why Media di sari family ek message tade layi zarur degi ki sab to important cheez aa ke aap apni environment da je dhyan rakhna chahunde ho, ek nikke nikke steps ne je har ek insaan ek pani di bottle plastic de vich consume karn di jagah oh bottle jehdi aa ohnu aap decompose na sahi tarike de naal je aap waste nu organize vi kar rahe oh vi bahut important ho janda hai। ਸੋ ਜਿੰਨਾ ਜ਼ਿਆਦਾ ਹੋ ਸਕਦਾ ਆ ਆਪਾਂ ਆਪਣੀ ਡੇਲੀ ਲਾਈਫ ਦੇ ਵਿੱਚੋਂ ਇਸ ਪਲਾਸਟਿਕ ਨਾਮ ਦੀ ਚੀਜ਼ ਨੂੰ ਹਟਾਈਏ, ਬਿਕਾਜ਼ ਇਹ ਸਾਡੀ ਹੈਲਥ ਦੇ ਲਈ ਵੀ ਵਧੀਆ ਨਹੀਂ ਹੈ ਐਂਡ ਇਨਵਾਇਰਮੈਂਟ ਦੇ ਲਈ ਵੀ ਵਧੀਆ ਨਹੀਂ ਹੈ। ਐਂਡ ਅਪਾਰਟ ਫਰੋਮ ਦੈਟ, ਸੈਕਿੰਡ ਚੀਜ਼ ਇੱਕ ਪੋਜ਼ਿਟਿਵ ਜੋ ਆਪਾਂ ਕਰ ਸਕਦੇ ਹਾਂ ਕਿ ਜਿੰਨੇ ਜ਼ਿਆਦਾ ਆਪਾਂ ਟ੍ਰੀਜ਼ ਪਲਾਂਟ ਕਰ ਸਕਦੇ ਹਾਂ ਉਹ ਸਾਨੂੰ ਕਰਨੇ ਚਾਹੀਦੇ ਨੇ। ਐਂਡ ਇਹਦੇ ਨਾਲ ਹੀ ਅਪਡੇਟਸ ਦਾ ਸਿਲਸਿਲਾ ਬਿਲਕੁਲ ਕੰਟੀਨਿਊ ਕਰਦੇ ਹਾਂ। ਜਲਦੀ ਤੁਹਾਡੇ ਲਈ ਆਪਾਂ ਸ਼ੇਅਰ ਕਰਨ ਜਾ ਰਹੇ ਹਾਂ ਵੈਦਰ ਅਪਡੇਟ, ਬਟ ਇਸ ਸੈਗਮੈਂਟ ਦੇ ਕੁਝ ਇੰਪੋਰਟੈਂਟ ਸਪੋਂਸਰ ਤੁਹਾਡੇ ਲਈ ਜ਼ਰੂਰ ਅਨਾਊਂਸ ਕਰ ਦਈਏ। ICICI Bank, send your love without any delays. Transfer money instantly from any bank in Canada to any bank in India. No need to open a bank account. Terms and conditions apply. Aran Mills Mitsubishi. Discover karo perfect Mitsubishi with Aran Mills Mitsubishi. Chahe tusi navi gaddi lena chahunde ho, purani gaddi lena chahunde ho, browse karna chahunde ho car lot, tusi pahunchna Aran Mills Mitsubishi de utte. Bahut hi vadhiya inventory inna di hundi hai, 2025 de latest models, trims tuhanu itthe milde ne. ਕੋਈ ਵੀ ਤੁਹਾਨੂੰ ਫਰਦਰ ਜਾਣਕਾਰੀ ਚਾਹੀਦੀ ਹੈ, ਲੋਕੇਸ਼ਨ ਤੁਸੀਂ ਨੋਟ ਰੱਖੋ, 2477 ਮੋਟਰਵੇ ਬੁਲੇਵਾਰਡ ਮਿਸੀਸਾਗਾ। ਵਾਂਸ ਅਗੇਨ ਦਾਰਸ, 2477 ਮੋਟਰਵੇ ਬੁਲੇਵਾਰਡ ਮਿਸੀਸਾਗਾ, ਵਾਲਫਰੋਸ ਸਟੋਰੇਜ, ਬ੍ਰੈਂਪਟਨ। ਅਟੈਂਸ਼ਨ ਬ੍ਰੈਂਪਟਨ ਫੈਮਿਲੀਜ਼, ਜੇ ਤੁਸੀਂ ਵੀ ਇੱਕ ਵਧੀਆ ਸਟੋਰੇਜ ਸਪੇਸ ਚਾਹੁੰਦੇ ਹੋ, ਸਕਵੀਜ਼ਡ ਫੀਲ ਕਰ ਰਹੇ ਹੋ ਜੇ ਘਰਾਂ ਦੇ ਵਿੱਚ, ਦੈਨ ਦਿਸ ਇਜ਼ ਯੋਰ ਸੋਲਿਊਸ਼ਨ। ਵਾਲਫਰੋਸ ਸਟੋਰੇਜ ਬ੍ਰੈਂਪਟਨ, ਜੋ ਕਿ ਲੋਕੇਟਡ ਹੈ 125 ਆਰਨ ਸਾਈਡ ਡਰਾਈਵ ਦੇ ਉੱਤੇ, ਸੋਲਿਊਸ਼ਨ ਲੈ ਕੇ ਆਏ ਨੇ ਤੁਹਾਡੇ ਲਈ। ਡਿਸਕਵਰ ਕਰੋ ਸਿਕਿਓਰ ਕਲਾਈਮੇਟ ਕੰਟਰੋਲ ਯੂਨਿਟ ਜੋ ਕਿ ਅਵੇਲੇਬਲ ਨੇ 24/7, 24 ਘੰਟੇ 7 ਦਿਨ। ਤੁਸੀਂ ਬੈਸਟ ਪਾਰਟ ਜੇ ਆਪਾਂ ਗੱਲ ਕਰੀਏ, ਆਨਲਾਈਨ ਜੇ ਤੁਸੀਂ ਰਜਿਸਟਰ ਕਰਦੇ ਹੋ, ਦਿਸ ਨੋ ਐਡਮਿਨਿਸਟ੍ਰੇਸ਼ਨ ਫੀਸ ਐਂਡ ਕੈਂਸਲੇਸ਼ਨ ਚਾਰਜਸ ਵੀ ਨਹੀਂ ਹੈਗੇ। ਕੋਈ ਤੁਹਾਨੂੰ ਲੋਜਿਸਟਿਕਸ ਦੇ ਵਿੱਚ ਹੈਲਪ ਚਾਹੀਦੀ ਹੈ, ਤੁਸੀਂ ਮੂਵ ਕਰ ਰਹੇ ਹੋ, ਉੱਥੇ ਪ੍ਰੋਪਰ ਤੁਹਾਡੀ ਹੈਲਪ ਕਰਨਗੇ, ਪ੍ਰੋਫੈਸ਼ਨਲ ਟੀਮ ਹੈ ਇਹਨਾਂ ਦੀ। ਐਂਡ ਦ ਬੈਸਟ ਪਾਰਟ ਇਜ਼, ਜੇ ਵਾਈ ਮੀਡੀਆ ਦਾ ਪ੍ਰੋਮੋ ਕੋਡ ਤੁਸੀਂ ਯੂਜ਼ ਕਰਦੇ ਹੋ ਤਾਂ ਤੁਹਾਨੂੰ ਫਲੈਟ 20% ਡਿਸਕਾਊਂਟ ਮਿਲੇਗਾ। ਜ਼ਿਆਦਾ ਜਾਣਕਾਰੀ ਦੇ ਲਈ ਤੁਸੀਂ ਵਿਜ਼ਿਟ ਕਰਨਾ waltra.ca, ਦੈਟ ਇਜ਼ waltra.ca। ਇਹਦੇ ਨਾਲ ਹੀ ਤੁਹਾਨੂੰ ਦੱਸਦੇ, ਓਨਟੈਰੀਓ ਵਰਚੁਅਲ ਸਕੂਲ ਮਿਨਿਸਟਰੀ ਇੰਸਪੈਕਟਡ ਆਨਲਾਈਨ ਹਾਈ ਸਕੂਲ ਹੈ, ਜੇ ਤੁਸੀਂ ਵੀ ਇੱਕ ਵਧੀਆ ਸਕੂਲ ਲੱਭ ਰਹੇ ਹੋ, ਸਕਿੱਲਸ ਅਪਗ੍ਰੇਡ ਕਰਨਾ ਚਾਹੁੰਦੇ ਹੋ, ਬਿਕਾਜ਼ ਆਈ ਥਿੰਕ ਆਪਣਾ ਬ੍ਰੇਨ ਆ ਉਹਨੂੰ ਜਿੰਨਾ ਜ਼ਿਆਦਾ ਆਪਾਂ ਇਵੋਲਵ ਕਰ ਸਕਦੇ ਹਾਂ, ਦੈਟ ਇਜ਼ ਵੈਰੀ ਇੰਪੋਰਟੈਂਟ। ਸੋ ਸਕਿੱਲਸ, ਕੁਛ ਨਾ ਕੁਛ ਜੋ ਚੀਜ਼ਾਂ ਤੁਹਾਨੂੰ ਵਧੀਆ ਲੱਗਦੀਆਂ, ਤੁਹਾਡਾ ਪੈਸ਼ਨ ਹੈ, ਪ੍ਰੋਫੈਸ਼ਨ ਹੈ, ਉਹ ਸਕਿੱਲਸ ਤੁਸੀਂ ਅਪਗ੍ਰੇਡ ਕਰ ਸਕਦੇ ਹੋ। ਦੁਬਾਰਾ ਤੁਸੀਂ ਪੜ੍ਹਨਾ ਚਾਹੁੰਦੇ ਹੋ, ਇਹਨਾਂ ਨੂੰ ਰੀਚ ਆਊਟ ਕਰੋ, ਓਨਟੈਰੀਓ ਵਰਚੁਅਲ ਸਕੂਲ। ਸਰਟੀਫਾਈਡ ਟੀਚਰਸ ਨੇ 24/7 ਤੁਹਾਨੂੰ ਸਪੋਰਟ ਮਿਲਦਾ ਆ। ਐਂਡ ਜ਼ਿਆਦਾ ਜਾਣਕਾਰੀ ਲਈ ਤੁਸੀਂ ਪਹੁੰਚਣਾ ontariovirtualschool.ca ਦੇ ਉੱਤੇ, ਦੈਟ ਇਜ਼ ontariovirtualschool.ca। ਐਰਨ ਪਾਰਕ ਲੈਕਸਸ, ਲੈਕਸਸ ਡਿਫਾਈਨ ਕਰਦੀ ਆ ਲਗਜ਼ਰੀ ਐਂਡ ਐਫੀਸ਼ੀਐਂਸੀ ਨੂੰ। ਇੱਕ ਵਧੀਆ ਕਾਰ, ਫੈਮਿਲੀ ਕਾਰ ਤੁਸੀਂ ਲੈਣਾ ਚਾਹੁੰਦੇ ਹੋ, ਲਗਜ਼ੂਰੀਅਸ ਕਾਰ ਲੈਣਾ ਚਾਹੁੰਦੇ ਹੋ, ਬੈਸਟ ਟ੍ਰਿਮਸ ਐਂਡ ਮਾਡਲਸ ਤੁਹਾਨੂੰ ਲੈਕਸਸ ਦੇ ਮਿਲਣੇ ਆ ਐਰਨ ਪਾਰਕ ਲੈਕਸਸ ਦੇ ਉੱਤੇ। ਨੰਬਰ ਟੂ ਕਾਲ ਇਜ 9058287727। ਵਾਂਸ ਅਗੇਨ ਨੰਬਰ ਟੂ ਕਾਲ ਇਜ 9058287727। ਇੰਡੀਆ ਸਟੇਟ ਗ੍ਰੋਸਰੀ ਸਟੋਰ ਐਂਡ ਰੈਸਟੋਰੈਂਟ, ਇਹ ਤੁਹਾਨੂੰ ਲਾਈਕ ਗ੍ਰੋਸਰੀ ਸਟੋਰ ਵੀ ਆ, ਸਾਰੀਆਂ ਸਾਊਥ ਏਸ਼ੀਅਨ ਗ੍ਰੋਸਰੀਜ਼ ਇੱਥੇ ਮਿਲ ਜਾਂਦੀਆਂ ਨੇ। ਕੋਈ ਸਪੈਸੀਫਿਕਲੀ ਆਪਾਂ ਨੂੰ ਚੀਜ਼ ਚਾਹੀਦੀ ਹੁੰਦੀ ਜੋ ਨੋਰਮਲੀ ਆਪਾਂ ਨੂੰ ਨਹੀਂ ਮਿਲਦੀ ਸਟੋਰਸ ਦੇ ਉੱਤੇ, ਇਹਨਾਂ ਨੂੰ ਕਾਲ ਕਰੋ, ਪੁੱਛੋ ਆਰਾਮ ਨਾਲ। ਤੁਸੀਂ ਗੂਗਲ ਮੈਪ ਦੇ ਉੱਤੇ ਪਾਓਗੇ ਤੁਹਾਨੂੰ ਲੋਕੇਸ਼ਨਸ ਮਿਲ ਜਾਣਗੀਆਂ। ਤਿੰਨ ਇਹਨਾਂ ਦੇ ਰੈਸਟੋਰੈਂਟ ਨੇ, ਵਧੀਆ ਖਾਣਾ ਆ, ਤੁਸੀਂ ਟਰਾਈ ਜ਼ਰੂਰ ਕਰਕੇ ਦੇਖਿਓ। ਨਵਦੀਪ ਬੱਗਾ ਜੀ, ਜੀ ਟੀ ਏ ਦੇ ਹੋਮ ਬਾਇਰਸ ਤੇ ਸੈਲਰਸ, ਜੇ ਤੁਸੀਂ ਘਰ ਖਰੀਦਣਾ ਚਾਹੁੰਦੇ ਹੋ ਭਾਵੇਂ ਵੇਚਣਾ ਚਾਹੁੰਦੇ ਹੋ, ਰੀਮੈਕਸ ਐਕਸਲੈਂਸ ਦੇ ਨਵਦੀਪ ਬੱਗਾ ਜੀ ਤੁਹਾਡੇ ਲਈ ਤਿਆਰ ਨੇ। ਰੀਕੰਸਟਰਕਸ਼ਨ, ਰੈਜ਼ੀਡੈਂਸ਼ੀਅਲ, ਰੀਸੇਲ, ਸਾਰਿਆਂ ਦੇ ਵਿੱਚ ਪ੍ਰੋਪਰ ਇਹਨਾਂ ਦੀ ਐਕਸਪਰਟੀ ਹੈ ਐਂਡ ਕਈ ਸਾਲ ਤੋਂ ਜੀ ਟੀ ਏ ਦੀ ਕਮਿਊਨਿਟੀ ਨੂੰ ਸਰਵ ਕਰ ਰਹੇ ਨੇ। ਤੁਹਾਨੂੰ ਹਰ ਸਟੈਪ ਦੇ ਵਿੱਚ ਵਧੀਆ ਗਾਈਡੈਂਸ ਮਿਲੇਗੀ, ਲਿਸਟਿੰਗ ਸਟੇਜਿੰਗ ਤੋਂ ਲੈ ਕੇ ਘਰ ਦੀ ਚਾਬੀ ਤੱਕ। ਨਵਦੀਪ ਜੀ ਤੁਹਾਡੇ ਲਈ ਤਿਆਰ ਨੇ ਹਰ ਇੱਕ ਕਦਮ ਦੇ ਉੱਤੇ। ਜ਼ਿਆਦਾ ਜਾਣਕਾਰੀ ਲਈ ਰੀਮੈਕਸ ਐਕਸਲੈਂਸ ਨਵਦੀਪ ਬੱਗਾ ਜੀ ਨੂੰ ਕਾਲ ਕਰੋ 6474935 ਦੇ ਉੱਤੇ। ਨਵਦੀਪ ਬੱਗਾ ਫਰੋਮ ਰੀਮੈਕਸ ਐਕਸਲੈਂਸ, ਜੀ ਟੀ ਏ ਦੇ ਹਰ ਕੋਨੇ ਵਿੱਚ ਤੁਹਾਡੇ ਡ੍ਰੀਮ ਹੋਮ ਦਾ ਐਡਰੈਸ। ਇਹਦੇ ਨਾਲ ਹੀ ਅਪਡੇਟਸ ਦਾ ਸਿਲਸਿਲਾ ਬਿਲਕੁਲ ਕੰਟੀਨਿਊ ਕਰਦੇ ਹਾਂ। ਜਲਦ ਹੀ ਸਾਡੇ ਨਾਲ ਜੁੜਨਗੇ ਗਰੁੱਪ ਐਡੀਟਰ ਐਂਡ ਸੀਈਓ ਆਫ ਵਾਈ ਮੀਡੀਆ ਯੁਧਵੀਰ ਜਸਵਾਲ ਜੀ। ਪਰ ਅੱਗੇ ਵਧਣ ਤੋਂ ਪਹਿਲਾਂ ਸਮਾਂ ਹੋ ਚੁੱਕਿਆ ਵੈਦਰ ਅਪਡੇਟ ਦਾ। ਰਾਈਟ ਨਾਓ ਜੇ ਆਪਾਂ ਟੈਂਪਰੇਚਰ ਦੀ ਗੱਲ ਕਰੀਏ, ਇਟਸ 16 ਡਿਗਰੀ ਸੈਲਸੀਅਸ, 16 ਡਿਗਰੀ ਸੈਲਸੀਅਸ ਸਾਨੂੰ ਟੈਂਪਰੇਚਰ ਨਜ਼ਰ ਆ ਰਿਹਾ ਆ ਐਂਡ ਬਾਰਿਸ਼, ਜੇ ਤੁਸੀਂ ਇਸ ਟਾਈਮ ਟਰੈਵਲ ਕਰ ਰਹੇ ਹੋ ਔਨ ਰੋਡ ਹੋ ਤਾਂ ਬਾਰਿਸ਼ ਬਿਲਕੁਲ ਸਾਨੂੰ ਦੇਖਣ ਨੂੰ ਮਿਲ ਰਹੀ ਹੈ। ਡ੍ਰਿਜ਼ਲਿੰਗ ਦੇ ਪੂਰੇ ਪੂਰੇ ਅੱਜ ਚਾਂਸਿਸ ਨੇ, ਜੋ ਕਿ 10 ਵਜੇ ਤੱਕ 40% ਰਹਿਣਗੇ ਬਾਰਿਸ਼ ਦੇ ਚਾਂਸਿਸ ਐਂਡ ਓਵਰਆਲ ਜਿਹੜੀ ਅੱਜ ਆਪਾਂ ਰੇਨੀ ਡੇ ਕਹੀਏ ਤਾਂ 75% ਰੇਨ ਦੇ ਚਾਂਸਿਸ ਬਰਕਰਾਰ ਰਹਿਣਗੇ। ਸਵੇਰ ਤੋਂ ਬਾਅਦ ਰਾਤ ਤੱਕ ਲਾਈਕ ਇਟਸ ਕਲਾਉਡੀ, ਹਲੇ ਤੱਕ ਸਾਨੂੰ ਬਾਰਿਸ਼ ਨਹੀਂ ਨਜ਼ਰ ਆ ਰਹੀ, ਬਟ ਸਟਿਲ ਜਦੋਂ ਇੱਕ ਕਲਾਉਡੀ ਵੈਦਰ ਹੁੰਦਾ ਆ ਕਈ ਵਾਰੀ ਬਾਰਿਸ਼ ਹੋ ਵੀ ਸਕਦੀ ਹੁੰਦੀ ਆ, ਸੋ ਵੈਦਰ ਕੀਪਸ ਔਨ ਚੇਂਜਿੰਗ ਰਾਈਟ। ਐਂਡ ਜਿਹੜਾ ਆਪਣਾ ਮੈਕਸੀਮਮ ਟੈਂਪਰੇਚਰ ਹੈ 16 ਡਿਗਰੀ ਤੋਂ ਲੈ ਕੇ 16 ਡਿਗਰੀ ਸੈਲਸੀਅਸ ਤੋਂ ਲੈ ਕੇ 21 ਡਿਗਰੀ ਸੈਲਸੀਅਸ ਤੱਕ ਸਾਨੂੰ ਟੈਂਪਰੇਚਰ ਜਾਂਦਾ ਨਜ਼ਰ ਆ ਰਿਹਾ ਆ। ਇਹਦੇ ਨਾਲ ਹੀ ਇਸ ਵੀਕਐਂਡ ਦੇ ਅਨਾਲਿਸਿਸ ਦੀ ਜੇ ਆਪਾਂ ਗੱਲ ਕਰੀਏ, ਫਰਾਈਡੇ ਦੇ ਆ 45% ਚਾਂਸਿਸ ਆਫ ਸ਼ਾਵਰਸ, ਸੋ ਹਲਕੀ ਹਲਕੀ ਬਾਰਿਸ਼ ਸਾਨੂੰ ਕੱਲ ਨੂੰ ਵੀ ਦੇਖਣ ਨੂੰ ਮਿਲ ਸਕਦੀ ਹੈ ਐਂਡ ਇਟਸ ਅ ਕਲਾਉਡੀ ਡੇ। ਸੈਟਰਡੇ ਇਜ਼ ਅ ਨਾਈਸ ਬ੍ਰਾਈਟ ਸਨੀ ਡੇ ਵਿਦ ਮੈਕਸੀਮਮ ਟੈਂਪਰੇਚਰ 23 ਡਿਗਰੀ ਸੈਲਸੀਅਸ, 23 ਡਿਗਰੀ ਸੈਲਸੀਅਸ ਤੱਕ ਸਾਨੂੰ ਸੈਟਰਡੇ ਨੂੰ ਟੈਂਪਰੇਚਰ ਮਿਲੇਗਾ ਦੇਖਣ ਨੂੰ। ਜੇ ਤੁਸੀਂ ਬਾਹਰ ਆਊਟਿੰਗ ਤੇ ਜਾਣਾ ਚਾਹੁੰਦੇ ਹੋ, ਵਧੀਆ ਕੁਆਲਿਟੀ ਟਾਈਮ ਸਪੈਂਡ ਕਰਨਾ ਚਾਹੁੰਦੇ ਹੋ ਫਰੈਂਡਸ ਐਂਡ ਫੈਮਲੀ ਦੇ ਨਾਲ, ਸੋ ਸੈਟਰਡੇ ਇਜ਼ ਅ ਨਾਈਸ ਬ੍ਰਾਈਟ ਸਨੀ ਡੇ ਐਂਡ ਸੰਡੇ ਕਲਾਉਡ, ਇੱਥੇ ਮਿਕਸ ਆਫ ਸਨ ਐਂਡ ਕਲਾਉਡ ਸਾਨੂੰ ਦੇਖਣ ਨੂੰ ਮਿਲ ਰਿਹਾ ਤੇ ਜਿਹੜਾ ਮੈਕਸੀਮਮ ਟੈਂਪਰੇਚਰ ਹੈ 20 ਡਿਗਰੀ ਸੈਲਸੀਅਸ ਤੱਕ ਜਾਂਦਾ ਆਪਾਂ ਨੂੰ ਨਜ਼ਰ ਆ ਰਿਹਾ ਆ। ਵਾਂਸ ਅਗੇਨ ਜੋ ਕਮਿੰਗ ਵੀਕ ਆ ਮੰਡੇ ਟਿਊਜ਼ਡੇ, ਲਾਈਕ 40-50% ਚਾਂਸਿਸ ਸ਼ਾਵਰ ਦੇ, ਬਾਰਿਸ਼ ਹੋਣ ਦੇ ਸਾਨੂੰ ਬਿਲਕੁਲ ਨਜ਼ਰ ਆ ਰਹੇ ਨੇ ਐਂਡ ਉਸ ਤੋਂ ਬਾਅਦ ਵੈਨਸਡੇ ਤੋਂ ਲੈ ਕੇ ਫਰਾਈਡੇ ਤੱਕ ਇਟ ਵਿਲ ਬੀ ਅ ਬ੍ਰਾਈਟ ਸਨੀ ਵੀਕ ਫੋਰ ਸ਼ੋਰ। ਐਂਡ ਰਾਈਟ ਨਾਓ ਜੇ ਆਪਾਂ ਯੂਵੀ ਇੰਡੈਕਸ ਦੀ ਗੱਲ ਕਰੀਏ, ਦੈਟ ਇਜ਼ ਪ੍ਰੀਟੀ ਲੋ, ਸਿਰਫ 2 ਹੈ ਐਂਡ ਫੀਲਸ ਲਾਈਕ ਇਜ਼ ਆਲਸੋ 16 ਡਿਗਰੀ ਸੈਲਸੀਅਸ। ਪ੍ਰੈਸੀਪੀਟੇਸ਼ਨ ਸਾਨੂੰ ਪਿਛਲੇ 24 ਘੰਟਿਆਂ ਦੇ ਵਿੱਚ 9 mm ਤੱਕ ਦੇਖਣ ਨੂੰ ਮਿਲੀ ਹੈ ਐਂਡ ਆਉਣ ਵਾਲੇ 24 ਘੰਟਿਆਂ ਦੇ ਵਿੱਚ ਥੋੜੀ ਜਿਹੀ ਘੱਟ, ਇਟਸ ਜਸਟ 2 mm, ਸੋ ਹਲਕੀ ਹਲਕੀ ਬਾਰਿਸ਼ ਸਾਨੂੰ ਅੱਜ ਵੀ ਦੇਖਣ ਨੂੰ ਮਿਲ ਸਕਦੀ ਹੈ। ਐਂਡ ਵਿਜ਼ੀਬਿਲਿਟੀ, ਜੇ ਤੁਸੀਂ ਆਨ ਰੋਡ ਟਰੈਵਲ ਕਰ ਰਹੇ ਹੋ ਥੋੜਾ ਜਿਹਾ ਕੌਸ਼ੀਅਸਲੀ ਡਰਾਈਵ ਜ਼ਰੂਰ ਕਰਿਓ, ਬਿਕੋਜ਼ ਵਿਜ਼ੀਬਿਲਿਟੀ ਸਿਰਫ 13 ਜਿਹੜੀ ਆਪਣੀ ਕਿਲੋਮੀਟਰ ਤੱਕ ਸਾਨੂੰ ਨਜ਼ਰ ਆ ਰਹੀ ਹੈ। ਐਂਡ ਸਨਸੈਟ ਦਾ ਟਾਈਮ ਦਿਨ ਪਰ ਦਿਨ ਵੱਧਦਾ ਜਾ ਰਿਹਾ ਆ ਐਂਡ ਰਾਈਟ ਨਾਓ ਜੇ ਆਪਾਂ ਟਾਈਮ ਦੀ ਗੱਲ ਕਰੀਏ, ਸਨਸੈਟ ਇਜ਼ ਅਰਾਊਂਡ 8:56, ਸੋ 8 ਵਜੇ ਲਾਈਕ ਕਰੀਬ ਆਪਾਂ ਕਹਿ ਸਕਦੇ ਹਾਂ ਕਿ 9 ਵਜੇ ਦੇ ਕਰੀਬ ਸਾਨੂੰ ਜਿਹੜਾ ਸਨਸੈਟ ਆ ਸੂਰਜ ਢਲਦਾ ਨਜ਼ਰ ਆਵੇਗਾ। ਸੋ ਦੈਟ ਇਜ਼ ਆਰ ਵੈਦਰ ਅਪਡੇਟ ਵਾਂਸ ਅਗੇਨ। ਰਾਈਟ ਨਾਓ ਟੈਂਪਰੇਚਰ ਇਜ਼ 16 ਡਿਗਰੀ ਸੈਲਸੀਅਸ ਐਂਡ ਅੱਜ ਕਲਾਉਡੀ ਦਿਨ ਸਾਨੂੰ ਨਜ਼ਰ ਆਏਗਾ ਵਿਦ ਚਾਂਸਿਸ ਆਫ 2 mm ਤੱਕ ਜਿਹੜੀ ਬਾਰਿਸ਼ ਆ, ਰੇਨ ਦੇ ਚਾਂਸਿਸ ਵੀ ਸਾਨੂੰ ਨਜ਼ਰ ਆ ਰਹੇ ਨੇ। ਮੈਕਸੀਮਮ ਟੈਂਪਰੇਚਰ ਇਜ਼ 21 ਡਿਗਰੀ ਸੈਲਸੀਅਸ। ਸੋ ਦੈਟ ਇਜ਼ ਆਰ ਵੈਦਰ ਅਪਡੇਟ। ਇਹਦੇ ਨਾਲ ਹੀ ਅਪਡੇਟ ਦਾ ਸਿਲਸਿਲਾ ਬਿਲਕੁਲ ਕੰਟੀਨਿਊ ਰੱਖਾਂਗੇ। ਜਲਦ ਹੀ ਤੁਹਾਡੇ ਲਈ ਪੇਸ਼ ਕਰਨ ਜਾ ਰਹੇ ਹਾਂ ਵਾਈ ਮੀਡੀਆ ਥੋਟ ਆਫ ਦ ਡੇ, ਪਰ ਅੱਗੇ ਵਧਣ ਤੋਂ ਪਹਿਲਾਂ ਇਸ ਸੈਗਮੈਂਟ ਦੇ ਕੁਝ ਇੰਪੋਰਟੈਂਟ ਸਪੋਂਸਰਸ, ਵਾਈ ਮੀਡੀਆ ਥੋਟ ਆਫ ਦ ਡੇ ਦੇ ਕੁਝ ਇੰਪੋਰਟੈਂਟ ਸਪੋਂਸਰਸ ਤੁਹਾਡੇ ਲਈ ਆਪਾਂ ਜ਼ਰੂਰ ਅਨਾਊਂਸ ਕਰਦੇ ਹਾਂ। ਅਦਰਕ ਯੋਕੁਲ, ਐਕਸਪੀਰੀਅੰਸ ਕਰੋ ਐਸੈਂਸ ਆਫ ਅ ਫਾਈਨ ਇੰਡੀਅਨ ਡਾਈਨਿੰਗ ਐਟ MJJ ਹਾਸਪਿਟੈਲਿਟੀਜ਼ ਅਦਰਕ ਯੋਕੁਲ। ਟੋਰਾਂਟੋ ਦਾ ਬਹੁਤ ਹੀ ਵਧੀਆ ਰੈਸਟੋਰੈਂਟ ਹੈ, ਨੈਸਲਡ ਹੈ 138 Avenue Road, ਮੇਜਰ ਇੰਟਰਸੈਕਸ਼ਨ ਡੈਵਨਪੋਰਟ ਰੋਡ ਐਂਡ ਅਵੈਨਿਊ ਦੇ ਉੱਤੇ। ਬਲੈਂਡ ਔਥੈਂਟਿਕ ਇੰਡੀਅਨ ਫਲੇਵਰਸ ਦਾ ਲੈ ਕੇ ਆਉਂਦੇ ਨੇ ਐਂਡ ਇੱਥੇ ਤੁਸੀਂ ਸਿਗਨੇਚਰ ਪਿਸਤਾ ਲੈਮ ਚੌਪਸ, ਰਾਣੀ ਕਚੌਰੀ, ਪਟਰਾਣੀ ਮੱਛੀ, ਸੋ ਕਦੀ ਵਧੀਆ ਵਧੀਆ ਜਿਹੜੀ ਡਿਸ਼ਿਜ਼ ਨੇ ਤੁਸੀਂ ਇੱਥੇ ਬਿਲਕੁਲ ਇੰਜੋਏ ਕਰ ਸਕਦੇ ਹੋ। ਪਰਫੈਕਟਲੀ ਜੋ ਡਿਜ਼ਾਈਨ ਕੀਤੀਆਂ ਗਈਆਂ ਨੇ ਐਂਡ ਵਾਈਨ ਤੁਹਾਡੇ ਸਾਰੇ ਫੂਡ ਦੇ ਨਾਲ ਪ੍ਰੋਪਰਲੀ ਕੰਬਾਈਨਡ ਵਾਈਨਸ ਤੁਹਾਨੂੰ ਇੱਥੇ ਮਿਲਦੀਆਂ ਨੇ, ਜੇ ਤੁਹਾਨੂੰ ਵਧੀਆ ਲੱਗਦੀ ਹੈ ਯੂ ਕੈਨ ਫੋਰ ਸ਼ੋਰ ਚੈੱਕ ਦਿਸ ਰੈਸਟੋਰੈਂਟ ਅਦਰਕ ਯੋਕੁਲ। ਜਿਆਦਾ ਜਾਣਕਾਰੀ ਲਈ ਇਹਨਾਂ ਦੀ ਵੈਬਸਾਈਟ ਵਿਜ਼ਿਟ ਕਰ ਸਕਦੇ ਹੋ oculus.ca. East Coast Ford Lincoln ਕੈਨੇਡਾ ਦੇ ਨੰਬਰ 1 ਫੋਰਡ ਰਿਟੇਲਰ ਨੇ ਸਰਵ ਕਰ ਰਹੇ ਨੇ ਸਿੰਸ 1971. ਜੇ ਤੁਸੀਂ ਵੀ ਲੱਭ ਰਹੇ ਹੋ ਫੋਰਡ ਜਾਂ ਲਿੰਕਨ ਦਾ ਵਹੀਕਲ, ਬਹੁਤ ਹੀ ਵਧੀਆ, ਲਾਈਕ ਗੁੱਡ ਇਨਵੈਂਟਰੀ ਇਹਨਾਂ ਕੋਲ ਬਿਲਕੁਲ ਹੁੰਦੀ ਹੈ. 1000 ਪਲੱਸ ਨਵੇਂ, 150 ਪਲੱਸ ਤੁਹਾਨੂੰ ਪੁਰਾਣੇ ਪ੍ਰੀ ਓਨਡ ਵਹੀਕਲਸ ਦੀ ਜਿਹੜੀ ਅਵੇਲੇਬਿਲਿਟੀ ਵੀ ਇੱਥੇ ਮਿਲ ਜਾਂਦੀ ਹੈ. ਸੋ ਵਧੀਆ ਸਿਲੈਕਸ਼ਨ ਹੈ. ਫੋਰਡ ਐਂਡ ਲਿੰਕਨ ਦੇ ਵਹੀਕਲ ਲਈ ਤੁਸੀਂ ਪਹੁੰਚਣਾ ਹੈ ਈਸਟ ਕੋਸਟ ਫੋਰਡ ਲਿੰਕਨ. ਇੰਸ਼ੋਰੈਂਸ ਟਾਈਗਰ, ਫਾਰ ਆਲ ਯੂਰ ਇੰਸ਼ੋਰੈਂਸ ਨੀਡਸ ਤੁਸੀਂ ਕੰਟੈਕਟ ਕਰਨਾ ਇੰਸ਼ੋਰੈਂਸ ਟਾਈਗਰ ਨੂੰ. Number 2 call is 416-224-2800. Best services, best rates tonu milde ne. Standard Suites and Restaurant Malden, and the best part, Standard Suites is a month tode layi leke aaye ne bahut hi incredible catering services. Tusi catering book kar sakde ho 100 plus guests de layi, and tonu utthe free pani puri di stall vi milegi. Ji bilkul, je tusi golgappiyan de shaukeen ho then tusi Standard Suites nu bilkul reach out karna hai apne functions layi, because bilkul free stall tode layi oh leke aa rahe ne. Limited time de layi aa delicious catering, authentic Indian flavors de layi beautiful ਸੈਟਅਪ. ਜੇ ਤੁਸੀਂ ਆਪਣੇ ਸੈਲੀਬ੍ਰੇਸ਼ਨ ਦੇ ਲਈ ਚਾਹੁੰਦੇ ਹੋ ਸਟੈਂਡਰਡ ਸਵੀਟਸ ਮਾਲਟਨ ਨੂੰ ਤੁਸੀਂ ਬਿਲਕੁਲ ਕੰਟੈਕਟ ਕਰਨਾ ਨਾ ਭੁੱਲਿਓ. ਲੋਕੇਸ਼ਨ ਨੋਟ ਰੱਖੋ, 2877 ਡੈਰੀ ਰੋਡ, ਈਸਟ ਮਸੀਸਾਗਾ. ਨੰਬਰ 2 ਕਾਲ ਇਸ 416-888-6727. ਮਾਜ਼ਦਾ ਆਫ ਬ੍ਰਾਮਟਨ. ਇਫ ਯੂ ਆਰ ਲੁਕਿੰਗ ਟੂ ਬਾਏ ਮਾਜ਼ਦਾ, ਵਿਜ਼ਿਟ ਕਰੋ ਮਾਜ਼ਦਾ ਆਫ ਬ੍ਰਾਮਟਨ. 25 ਸਾਲ ਤੋਂ ਜ਼ਿਆਦਾ ਇਹਨਾਂ ਦਾ ਤਜਰਬਾ ਹੈ ਫੀਲਡ ਦੇ ਵਿੱਚ. ਫਾਈਨੈਂਸ ਰੇਟ ਸਟਾਰਟ ਹੋ ਜਾਂਦੇ ਨੇ 1.9% ਤੋਂ. ਜਾਪਨੀਜ਼ ਬ੍ਰਾਂਡ ਹੈ, ਅਨਲਿਮਿਟਡ ਮਾਈਲੇਜ ਤੁਹਾਨੂੰ ਮਿਲਦੀ ਹੈ, ਵਾਰੰਟੀ ਹੈ, ਪਾਰਟ ਆਫ ਪਰਫਾਰਮੈਂਸ ਆਟੋ ਗਰੁੱਪ ਦਾ ਇਹ ਪਾਰਟ ਨੇ. ਐਂਡ ਇਹਨਾਂ ਦੀ ਲੋਕੇਸ਼ਨ ਨੋਟ ਰੱਖੋ, 15 ਵੈਨਕ੍ਰਿਕ ਡਰਾਈਵ ਬ੍ਰਾਮਟਨ ਦੇ ਵਿੱਚ, ਮੇਜਰ ਇੰਟਰਸੈਕਸ਼ਨ ਬੋਵੇ ਡਰਾਈਵ, ਵੈਸਟਰਨ ਵੈਨਕ੍ਰਿਕ ਡਰਾਈਵ ਦੇ ਉੱਤੇ ਆ ਜਾਂਦੀ ਹੈ. ਮਨਜਿੰਦਰ ਸੰਧੂ ਜੀ ਨੂੰ ਮਿਲ ਸਕਦੇ ਹੋ, ਜਨਰਲ ਮੈਨੇਜਰ ਨੇ ਇੱਥੇ. 905-459-0290 ਦੇ ਉੱਤੇ ਕੰਟੈਕਟ ਕਰ ਸਕਦੇ ਹੋ. ਐਰਨ ਪਾਰਕ ਟੋਯੋਟਾ. Attention truck lovers, je tusi vi vadhiya vadhiya gaddiyan lena chahunde ho, 2025 de latest models, Tacoma leni hai, RAV4 leni hai, Toyota de ta sari vadhiya hunde ne, tusi Corolla, Camry leni hai, koi vi hai na, sari tusi le sakde ho. ਇਹਨਾਂ ਨੂੰ ਰੀਚ ਆਊਟ ਕਰੋ, ਬਹੁਤ ਹੀ ਵਧੀਆ ਇਨਵੈਂਟਰੀ ਬਿਲਕੁਲ ਇਹਨਾਂ ਦੀ ਹੁੰਦੀ ਆ. ਕੋਈ ਵੀ ਤੁਹਾਨੂੰ ਜਾਣਕਾਰੀ ਚਾਹੀਦੀ ਹੈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ. ਨੰਬਰ ਟੂ ਕਾਲ ਇਜ 905-828-7711. Chatter Mobile. Looking for affordable phone plans? Visit karo Chatter Mobile. Upgraded 4G network hai. Chatter Mobile de utte $15 to tuhade jehde plans ne start ho jande ne. And monthly tusi $15 de vich vadhiya, like no credit check, no contract, no commitment. Vadhiya tusi plans le sakde ho. Inna di website tusi visit karni hai for any further information. That is chatterdeals.ca. Chatterdeals.ca. Key of Brampton, number 1 store ne, specially electric cars jit si leni ane, Key of Brampton visit karna na pulyo. Inna di website jit si visit karke, inna di inventory check out kar sakde ho, keyofbrampton.ca. Fresh Tandoori, do locations to tonu serve kar dene, 24-7 daily, bahut hi vadhiya lazeez hai inna da khana hunda. Google map te pao, je bhi location tuhade paas hai, 24-7 tonu service mildi hai, Fresh Tandoori pahunchna bilkul na pulyo. ਇਹਦੇ ਨਾਲ ਹੀ ਦੱਸਦੀ ਹੈ ਸਮੋਸਾ ਸਵੀਟ ਫੈਕਟਰੀ. ਸਮੋਸਾ ਸਵੀਟ ਫੈਕਟਰੀ ਸਟ੍ਰਾਈਵ ਕਰਦੇ ਨੇ ਡੇ ਐਂਡ ਨਾਈਟ ਟੂ ਆਫਰ ਇਟਸ ਕਸਟਮਰਸ ਬੈਸਟ ਕੁਆਲਿਟੀ ਪ੍ਰੋਡਕਟ ਯੂਜ਼ਿੰਗ ਦ ਫਰੈਸ਼ੈਸਟ ਇੰਗਰੀਡੀਐਂਟਸ ਵਾਇਲ ਮੇਨਟੇਨਿੰਗ ਦ ਮੋਸਟ ਕੰਪੀਟੀਟਿਵ ਪ੍ਰਾਈਸਿਸ. 1850 ਐਲਬਨ ਰੋਡ, ਈਟੋਵੀਕੋ ਦੇ ਵਿੱਚ ਲੋਕੇਟਡ ਨੇ. 416-213-1165 ਦੇ ਉੱਤੇ ਰੀਚ ਆਊਟ ਕਰ ਸਕਦੇ ਹੋ. ਸਪੇਅਰ ਐਂਡ ਮਕੇ, ਲੁਕਿੰਗ ਫਾਰ ਪ੍ਰੀਮੀਅਮ ਕੁਆਲਿਟੀ ਮੈਨਸ ਵੇਅਰ ਐਟ ਅਨਬੀਟੇਬਲ ਪ੍ਰਾਈਸਿਸ. ਅਸੀਂ ਸਪੇਅਰ ਐਂਡ ਮਕੇ ਪਹੁੰਚਣਾ ਆ. ਇਹਨਾਂ ਦੇ ਜਿਹੜੇ ਲਾਈਕ ਆਪਾਂ ਫੈਬਰਿਕ ਦੀ ਜਦੋਂ ਗੱਲ ਕਰਦੇ, ਇਟਾਲੀਅਨ ਵੂਲ ਦੇ ਸੂਟਸ ਕੰਪੈਰੇਬਲ ਨੇ ਹੈਰੋਜ਼ਨ, ਬਰਬਰੀ, ਹੂਗੋ ਬੌਸ ਦੇ ਨਾਲ. ਸੋ ਬਹੁਤ ਹੀ ਵਧੀਆ ਇਹਨਾਂ ਦੀ ਜਿਹੜੀ ਕੁਆਲਿਟੀ ਹੈ. ਲੋਕੇਸ਼ਨ ਨੋਟ ਰੱਖੋ, ਹਾਰਟਲੈਂਡ ਟਾਊਨ ਸੈਂਟਰ, 775 ਬ੍ਰਿਟੇਨੀਆ ਰੋਡ, ਵੈਸਟ ਯੂਨਿਟ 7B, ਮਿਸੀਸਾਗਾ ਦੇ ਵਿੱਚ ਪਹੁੰਚਣਾ ਆ. sparandmckay.com ਦੇ ਉੱਤੇ ਵੀ ਜਾ ਸਕਦੇ ਹੋ ਜ਼ਿਆਦਾ ਜਾਣਕਾਰੀ ਦੇ ਲਈ. ਇਹਦੇ ਨਾਲ ਹੀ ਅਪਡੇਟਸ ਦਾ ਸਿਲਸਿਲਾ ਬਿਲਕੁਲ ਕੰਟੀਨਿਊ ਰੱਖਦੇ ਹਾਂ. ਸਮਾਂ ਹੋ ਚੁੱਕਿਆ ਟੂਡੇ ਇਜ਼ ਵਾਈ ਮੀਡੀਆ ਥਾਟ ਆਫ ਦ ਡੇ ਦਾ. ਜੀ ਬਿਲਕੁਲ, ਟੂਡੇ ਇਜ਼ ਵਾਈ ਮੀਡੀਆ ਥਾਟ ਆਫ ਦ ਡੇ ਇਜ਼ ਇੰਸਪਾਇਰਡ ਬਾਈ ਮਹਾਤਮਾ ਗਾਂਧੀ ਜੀ. ਉਹਨਾਂ ਦਾ ਇੱਕ ਵਿਚਾਰ ਆ ਜੋ ਕਿ ਤੁਹਾਡੇ ਲਈ ਅੱਜ ਆਪਾਂ ਪੇਸ਼ ਕਰਨ ਜਾ ਰਹੇ ਹਾਂ. ਲਿਵ ਐਜ਼ ਇਫ ਯੂ ਵਰ ਟੂ ਡਾਈ ਟੁਮਾਰੋ, ਲਰਨ ਐਜ਼ ਇਫ ਯੂ ਵਰ ਟੂ ਲਿਵ ਫੋਰ ਐਵਰ. ਟੂਡੇ ਇਜ਼ ਵਾਈ ਮੀਡੀਆ ਥਾਟ ਆਫ ਦ ਡੇ ਇਜ਼ ਲਿਵ ਐਜ਼ ਇਫ ਯੂ ਵਰ ਟੂ ਡਾਈ ਟੁਮਾਰੋ, ਲਰਨ ਐਜ਼ ਇਫ ਯੂ ਵਰ ਟੂ ਲਿਵ forever. So is thought of the day de utte vichar aapa bilkul continue rakhange, par agge vadhan to pehla sade naal jud chuke ne group editor and CEO of OY Media, Yudhveer Jaiswal ji. Ji Yudhveer ji,
you can listen to the headlines anywhere, but we bring you the story behind the headlines by group editor and CEO Yudhveer Jaiswal, only on South Asian Pulse. South Asian Pulse. Call Yudhvir Jaiswal 647-272-8182 or visit SouthAsianDaily.com. South Asian
ਵਾਈ ਮੀਡੀਆ ਗਰੁੱਪ ਵੱਲੋਂ ਤੁਹਾਡੇ ਸਾਰਿਆਂ ਦਾ ਰੇਡੀਓ ਵਾਈ ਔਰ ਚੈਨਲ ਵਾਈ ਦੇ ਉੱਤੇ ਬਹੁਤ ਬਹੁਤ ਸਵਾਗਤ ਹੈ। ਬਤੌਰ ਗਰੁੱਪ ਪੈਟਰ ਵਾਈ ਮੀਡੀਆ ਮੈਂ ਯੁਧਵੀਰ ਜਸਵਾਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕਰਨ ਨਿਊਜ਼ ਔਰ ਉਹਦੇ ਉੱਤੇ ਐਨਾਲਿਸਿਸ ਲੈ ਕੇ। ਤਾਨੀਆ ਜੀ, ਕੀ ਹਾਲ ਹੈ ਤੁਹਾਡਾ? ਠੀਕ ਹੈ
ਜੀ? ਬਿਲਕੁਲ ਯੁਧਵੀਰ ਜੀ, ਵਾਹਿਗੁਰੂ ਜੀ ਦੀ ਬਹੁਤ ਬਹੁਤ ਮਿਹਰ ਆ। ਹੋਪਫੁਲੀ ਸਾਡੇ ਸਾਰੇ ਲਿਸਨਰਸ ਐਂਡ ਵਿਊਅਰਸ ਵੀ ਖੁਸ਼ ਹੋਣਗੇ, ਤੰਦਰੁਸਤ ਹੋਣਗੇ, ਚੜ੍ਹਦੀ ਕਲਾ ਚ ਹੋਣਗੇ। ਤੁਸੀਂ ਦੱਸੋ, ਤੁਸੀਂ ਕਿਵੇਂ ਹੋ ਜੀ?
ਬਹੁਤ ਵਧੀਆ, ਬਹੁਤ ਵਧੀਆ ਜੀ। ਪਰਮਾਤਮਾ ਦਾ ਬਹੁਤ ਬਹੁਤ ਸ਼ੁਕਰ ਹੈ, ਕਮਿਊਨਿਟੀ ਦਾ ਬਹੁਤ ਬਹੁਤ ਸ਼ੁਕਰ ਹੈ, ਔਰ ਤੁਹਾਡੇ ਸਾਰਿਆਂ ਦਾ ਬਹੁਤ ਆਸਰਾ ਹੈ। ਥਿੰਗਸ ਆਰ ਵੈਰੀ ਗੁੱਡ। ਔਰ ਤਾਨੀਆ ਜੀ, ਤੁਸੀਂ ਥੋਟ ਆਫ ਦਾ ਡੇ ਸ਼ੇਅਰ ਕਰ ਰਹੇ ਸੀਗੇ, ਔਰ ਮੈਂ ਚਾਹੁੰਦਾ ਕਿ ਅਸੀਂ ਥੋਟ ਆਫ ਦਾ ਡੇ ਜਿਹੜਾ ਤੁਸੀਂ ਸ਼ੇਅਰ ਕਰਦੇ ਹੋ ਇੱਕ ਵਾਰ ਫਿਰ ਤੋਂ, ਔਰ ਉਹਦੇ ਤੇ ਗੱਲ ਕਰਕੇ ਤਾਂ ਫਿਰ ਕਾਫੀ ਸਾਰੀਆਂ ਖ਼ਬਰਾਂ ਨੇ, ਨਿਊਜ਼ ਅਨਾਲਿਸਿਸ ਔਰ ਕਾਲਰਸ ਦੀਆਂ ਵਿਚਾਰ ਵੀ ਲਵਾਂਗੇ, ਫਿਰ ਉਸ ਵੱਲ ਵਧਾਂਗੇ ਜੀ। ਪਲੀਜ਼ ਗੋ ਐਟ ਫੋਰ ਵਾਈ ਮੀਡੀਆ ਥੋਟ ਆਫ ਦਾ ਡੇ।
ਜੀ ਬਿਲਕੁਲ ਯੁਧਵੀਰ ਜੀ, ਅਪਡੇਟਸ ਦਾ ਸਿਲਸਿਲਾ, ਖਬਰਾਂ ਦਾ ਸਿਲਸਿਲਾ ਬਿਲਕੁਲ ਕੰਟੀਨਿਊ ਕਰਾਂਗੇ। ਤੁਸੀਂ ਦੇਖ ਰਹੇ ਹੋ ਚੈਨਲ ਵਾਈ ਐਂਡ ਸੁਣ ਰਹੇ ਹੋ ਰੇਡੀਓ ਵਾਈ। ਸਮਾਂ ਬਿਲਕੁਲ ਹੋ ਚੁੱਕਿਆ ਵਾਈ ਮੀਡੀਆ ਥੋਟ ਆਫ ਦਾ ਡੇ ਦਾ, ਐਂਡ ਵਾਂਸ ਅਗੇਨ ਆਪਾਂ ਦੱਸਦੀ ਹੈ ਸਾਡੇ ਸਾਰੇ ਲਿਸਨਰਸ ਐਂਡ ਵਿਊਅਰਸ ਨੂੰ ਕਿ ਅੱਜ ਦਾ ਥੋਟ ਆਫ ਦਾ ਡੇ ਆ ਮਹਾਤਮਾ ਗਾਂਧੀ ਜੀ ਤੋਂ ਇੰਸਪਾਇਰਡ ਹੈ। ਸੋ ਟੁਡੇ ਇਜ਼ ਵਾਈ ਮੀਡੀਆ ਥੋਟ ਆਫ ਦਾ ਡੇ ਇਜ਼ ਲਿਵ ਐਜ਼ ਇਫ ਯੂ ਵਰ ਟੂ ਡਾਈ ਟੁਮੋਰੋ, ਲਰਨ ਐਜ਼ ਇਫ ਯੂ ਵਰ ਟੂ ਲਿਵ ਫੋਰ ਐਵਰ। ਟੁਡੇ ਇਜ਼ ਵਾਈ ਮੀਡੀਆ ਥੋਟ ਆਫ ਦਾ ਡੇ ਇਜ਼ live as if you were to die tomorrow, learn as if you were to live forever. Ji Yudhvir ji,
bilkul theek Panya ji, bahut hi khoobsurat thought hai, live as you were to die tomorrow and learn as you were to live forever. Zindagi de vich assi bhul jande hain ki bahut kuch hor tarah da samaan assi ikattha kar dinne hain jehdi shayad life de vich inni zarurat nahi vi hundi. So we try and accumulate so many things. So live as if you were to die tomorrow. So jinni zarurat hai je unna hi kuch assi ikattha kariye. Ajkal minimalism da kafi concept hai. It does not mean ke jehdiyan cheezan nu tusi pasand karde ho na ikatthi karo, but it simply means ke jehdi cheez di bahut zyada zarurat nahi hai ohde piche zyada assi daudde ha oh na kariye. So dusri cheez eh hai ke learn as you were to live forever. Bilkul learning te aakhri din tak jadon tak assi is planet che ha oh khatam nahi honi chahidi, but consistent learning is also very important. Main aisa samajhda hai aur meri bhi koshish yahi hundi hai ki roz kuch na kuch nava sikhiye aur roz kuch na kuch nava learn karte rahiye, and I think that is the very essence of life. If you ask me what keeps me going, what keeps me really alive, not biologically but chahe assi mentally keh liye, spiritually keh liye, I think learning is very very essential. Aur aaj de sare youngsters jehde vi main age group 15 to 30 laanga, 15 to 35 in particular, sab nu main young kahanga. So anybody in the age group 15 to 35, the most important thing is read, 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 ya jo aaj da tuhanu thought hai, learn, learn, learn. Ji, thank you ji. Tari ji
ਜੀ ਬਿਲਕੁਲ ਯੁਧਵੀਰ ਜੀ, ਬਹੁਤ ਹੀ ਬਿਊਟੀਫੁਲੀ ਤੁਸੀਂ ਡਿਸਕ੍ਰਾਈਬ ਕੀਤਾ, ਐਂਡ ਆਈ ਟੋਟਲੀ ਐਗਰੀ ਵਿਦ ਯੂ ਐਜ਼ ਵੈਲ। ਸੋ ਦੋਨੇ ਜਿਹੜੇ ਐਲੀਮੈਂਟਸ ਨੇ ਥੋਟ ਆਫ ਦਾ ਡੇ ਦੇ ਵਿੱਚ, ਬਹੁਤ ਖੂਬਸੂਰਤ ਐਲੀਮੈਂਟਸ ਨੇ ਮਹਾਤਮਾ ਗਾਂਧੀ ਜੀ ਨੇ ਜੋ ਸਾਨੂੰ ਦਿੱਤੇ ਆ। ਫਸਟ ਇਜ਼ ਲਿਵ ਐਜ਼ ਇਫ ਯੂ ਵਰ ਟੂ ਡਾਈ ਟੁਮੋਰੋ। ਆਈ ਥਿੰਕ ਇਹ ਚੀਜ਼ ਬਹੁਤ ਸਾਲ ਪਹਿਲਾਂ, ਲਾਈਕ ਆਈ ਥਿੰਕ ਮੈਂ ਕਿਸੇ ਪੋਡਕਾਸਟ ਦੇ ਵਿੱਚ ਜਾਂ ਆਈ ਹੈਵ ਕੰਜ਼ਿਊਮ ਦਿਸ ਥਿੰਗ ਲਾਈਕ 5-6 ਸਾਲ ਪਹਿਲਾਂ, ਉਦੋਂ ਮੇਰੇ ਦਿਮਾਗ ਨੇ ਇਹ ਚੀਜ਼ ਨੂੰ ਐਨਾਲਾਈਜ਼ ਕੀਤਾ, ਐਂਡ ਆਈ ਵਾਸ ਲਾਈਕ ਦਿਸ ਇਜ਼ ਐਕਚੁਅਲੀ ਵੈਰੀ ਬਿਊਟੀਫੁਲ। ਆਪਾਂ ਜੇ ਸੋਚ ਕੇ ਦੇਖੀਏ ਕਿ ਕੱਲ ਨੂੰ ਆਪਣਾ, ਆਪਾਂ ਕਈ ਵਾਰੀ ਗ੍ਰਜਸ ਰੱਖ ਲੈਂਦੇ ਹਾਂ ਕਿ ਕੋਈ ਨੀ, ਹਨਾ, ਕਿਸੇ ਨਾਲ ਕੋਈ ਬਹਿਸ ਹੋ ਗਈ, ਨਿੱਕੀਆਂ ਨਿੱਕੀਆਂ ਚੀਜ਼ਾਂ ਦੀ ਐਗਜ਼ਾਮਪਲ ਲੈ ਕੇ ਆਪਾਂ ਦੇਖ ਰਹੇ ਹਾਂ ਕਿ ਆਪਾਂ ਗ੍ਰਜਸ ਰੱਖ ਲੈਂਦੇ ਹਾਂ ਕਿ ਹਨਾ ਅੱਜ ਲੜਾਈ ਹੋ ਗਈ, ਆਪਾਂ ਰਿਐਕਟ ਕਰ ਜਾਂਦੇ ਹਾਂ। ਸੋਚ ਕੇ ਦੇਖੋ ਕਿ ਕੱਲ ਨੂੰ ਜੇ ਆਪਾਂ ਇਸ ਦੁਨੀਆ ਦੇ ਉੱਤੇ ਨਹੀਂ ਹੋਣਾ, ਐਂਡ ਬੀਂਗ ਵੈਰੀ ਓਨੈਸਟ, ਵੀ ਨੈਵਰ ਨੋ ਆਪਣਾ, ਲਾਈਕ ਕਿਸੇ ਸਭ ਨੇ ਇੱਕ ਦਿਨ ਚਲੇ ਜਾਣਾ ਦੁਨੀਆ ਤੋਂ, ਐਂਡ ਨੋਬਡੀ ਨੋਸ ਕਿ ਕਦੋਂ ਜਾਣਾ, ਰਾਈਟ? ਸੋ ਜੇ ਹਰ ਇੱਕ ਦਿਨ ਨੂੰ ਆਪਾਂ ਇੱਦਾਂ ਜੀ ਰਹੇ ਹਾਂ ਕਿ ਦਿਸ ਇਜ਼ ਮਾਈ ਲਾਸਟ ਡੇ, ਆਪਾਂ ਉਹਨਾਂ ਚੀਜ਼ਾਂ ਨੂੰ ਟਾਈਮ ਦੇਵਾਂਗੇ ਜੋ ਇੰਪੋਰਟੈਂਟ ਨੇ, ਐਂਡ ਜਿਹੜੀਆਂ ਚੀਜ਼ਾਂ ਸਾਨੂੰ ਲਾਈਕ ਟਾਈਮ ਪਾਸ ਆਪਾਂ ਕਹਿ ਦਿੰਦੇ ਹਾਂ, ਜਿਹੜੀਆਂ ਚੀਜ਼ਾਂ ਸਾਡੇ ਲਈ ਇੰਪੋਰਟੈਂਟ ਨੇ, ਉਹ ਆਪਣੇ ਆਪ ਆਪਾਂ ਐਲੀਮੀਨੇਟ ਕਰ ਦਾਂਗੇ, ਰਾਈਟ? ਇੱਕ ਕੁਆਲਿਟੀ ਟਾਈਮ ਆਪਾਂ ਚਾਹਾਂਗੇ ਕਿ ਦਿਸ ਇਜ਼ ਮਾਈ ਲਾਸਟ ਡੇ, ਐਂਡ ਆਈ ਵਾਂਟ ਟੂ ਚੈਰਿਸ਼ ਈਚ ਐਂਡ ਐਵਰੀ ਮੂਮੈਂਟ, ਈਚ ਐਂਡ ਐਵਰੀ ਸੈਕਿੰਡ ਆਫ ਦਿਸ ਡੇ। ਐਂਡ ਜਦੋਂ ਉਸ ਮਾਈਂਡਸੈਟ ਦੇ ਨਾਲ ਆਪਾਂ ਹਰ ਇੱਕ ਦਿਨ ਨੂੰ ਜੀਵਾਂਗੇ, ਵੀਲ ਬੀ ਮੋਰ ਅਲਾਈਵ, ਐਂਡ ਜਿਹੜੀਆਂ ਐਕਸਟਰਨਲ ਚੀਜ਼ਾਂ ਜਿਨ੍ਹਾਂ ਤੋਂ ਆਪਾਂ ਦੁਖੀ ਹੋ ਜਾਂਦੇ ਹਾਂ ਕਿ ਓਕੇ ਇਹ ਇੱਦਾਂ ਕਿਉਂ ਹੋ ਰਿਹਾ, ਇੱਦਾਂ ਕਿਉਂ ਹੋ ਰਿਹਾ, ਉਹ ਤੋਂ ਆਪਾਂ ਥੋੜਾ ਜਿਹਾ ਰਿਐਕਟ ਕਰਨਾ ਛੱਡ ਦਾਂਗੇ, ਐਂਡ ਵੀਲ ਬੀ ਲਾਈਕ ਇਟਸ ਓਕੇ, ਕੋਈ ਨੀ, ਜੋ ਚੀਜ਼ਾਂ ਮੇਰੇ ਹੱਥ ਚ ਨੀ ਗਿਆ ਲੈਟ ਇਟ ਬੀ ਐਂਡ ਵਟ ਆਈ ਐਮ ਸਪੋਜ਼ ਟੂ ਡੂ ਇਸ ਕਿ ਮੈਂ ਆਪਣੇ ਵੱਲੋਂ ਆਪਣਾ ਬੈਸਟ ਦੇਵਾਂ ਤੇ ਮੈਂ ਚੀਜ਼ਾਂ ਨੂੰ ਚੈਰਿਸ਼ ਕਰਾਂ ਇੰਜੋਏ ਕਰਾਂ ਸੋ ਉਹ ਚੀਜ਼ ਉਸ ਮਾਇੰਡ ਸੈਟ ਦੇ ਨਾਲ ਇੱਕ ਮੈਸੇਜ ਕਾਲ ਟੂ ਐਕਸ਼ਨ ਸਾਡੇ ਸਾਰਿਆਂ ਦੇ ਲਈ ਇਹੀ ਆ ਕਿ ਸੋਚ ਕੇ ਦੇਖੋ ਕਿ ਜੇ ਕੱਲ ਨੂੰ ਆਪਾਂ ਨਹੀਂ ਇਸ ਦੁਨੀਆਂ ਦੇ ਉੱਤੇ ਕਿਹੜੇ ਰਿਸ਼ਤੇ ਨੇ ਜਿੱਥੇ ਆਪਾਂ ਗ੍ਰਜਸ ਰੱਖ ਕੇ ਬੈਠੇ ਹਾਂ ਉੱਥੇ ਤੁਸੀਂ ਉਹ ਚੀਜ਼ਾਂ ਨੂੰ ਸਾਈਡ ਰੱਖਿਓ ਸਹੀ ਕਰੋ ਜਸਟ ਬੀ ਦੈਟ ਲਾਈਕ ਉਹ ਪੋਜ਼ਿਟਿਵ ਸਟੈਪ ਹੁੰਦਾ ਹੈ ਜੋ ਸਹੀ ਇਨਸਾਨ ਲੈਂਦਾ ਹੈ ਵੀ ਆਲਵੇਜ਼ ਨੋ ਵਟ ਇਜ਼ ਰਾਈਟ ਟੂ ਡੂ ਇਟਸ ਜਸਟ ਕਿ ਆਪਾਂ ਖੁਦ ਨੂੰ ਹੀ ਸੋ ਕਾਲ ਚੀਜ਼ਾਂ ਦੇ ਵਿੱਚ ਉਲਝਾ ਲੈਂਦੇ ਹਾਂ ਕਿ ਨਹੀਂ ਇਸ ਕਰਕੇ ਨਹੀਂ ਮੈਂ ਕਰ ਰਿਹਾ ਜਾਂ ਆਹ ਚੀਜ਼ ਕਰਕੇ ਨਹੀਂ ਮੈਂ ਕਰ ਰਿਹਾ ਮੇਰੇ ਕੋਲ ਟਾਈਮ ਨਹੀਂ ਹੈਗਾ ਹਰੇਕ ਇਨਸਾਨ ਕੋ ਉਹੀ 24 ਘੰਟੇ ਨੇ ਤੁਸੀਂ ਕਿੱਥੇ ਉਹਨਾਂ ਨੂੰ ਦੇਣਾ ਆ ਕਿੱਥੇ ਇਨਵੈਸਟ ਕਰਨਾ ਆ ਦੈਟ ਇਜ਼ ਆਰ ਚੋਇਸ ਐਂਡ ਸੈਕਿੰਡ ਐਲੀਮੈਂਟ ਲਰਨ ਐਜ਼ ਇਫ ਯੂ ਵਰ ਟੂ ਲਿਵ ਫੋਰ ਐਵਰ ਆਈ ਕੰਪਲੀਟਲੀ ਐਗਰੀ ਵਿਦ ਦਿਸ ਬਿਕਾਜ਼ ਹਿਊਮਨ ਮਾਇੰਡ ਇਜ਼ ਸਮਥਿੰਗ ਅੱਜ ਦੇ ਟਾਈਮ ਦੇ ਵਿੱਚ ਇੰਨਾ ਜ਼ਿਆਦਾ ਪਾਵਰਫੁਲ ਸਾਡਾ ਮਾਇੰਡ ਆ ਬਟ ਵੀ ਆਰ ਲਾਈਕ ਉਹੀ ਡੋਪਾਮਾਈਨ ਸਪਾਈਕਸ ਨੇ ਇੰਸਟਾ ਤੇ ਸਕਰੋਲਿੰਗ ਕਰ ਰਹੇ ਹਾਂ ਕੋਈ ਵੀ ਆਪਾਂ ਡਿਫਰੈਂਟ ਐਪਲੀਕੇਸ਼ਨ ਨਾਟ ਅ ਸਪੈਸੀਫਿਕ ਐਪਲੀਕੇਸ਼ਨ ਇਸ ਟਾਈਮ ਅਟੈਂਸ਼ਨ ਸਪੈਨ ਸਾਡਾ ਬਹੁਤ ਜ਼ਿਆਦਾ ਘੱਟ ਚੁੱਕਿਆ ਆ ਆਪਾਂ ਜਿਹੜੀਆਂ ਚੀਜ਼ਾਂ ਜਿਹੜੀ ਗਰੋਥ ਆ ਆਪਣੇ ਹਿਊਮਨ ਮਾਇੰਡ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਆ ਜਿਹੜੀਆਂ ਚੀਜ਼ਾਂ ਤੁਹਾਨੂੰ ਵਧੀਆ ਲੱਗਦੀਆਂ ਨੇ ਜਿਹੜਾ ਕੰਟੈਂਟ ਤੁਹਾਨੂੰ ਵਧੀਆ ਲੱਗਦਾ ਵਾਈ ਮੀਡੀਆ ਤੁਹਾਡੇ ਲਈ ਹਮੇਸ਼ਾ ਵੈਲਿਊਏਬਲ ਇਨਫੋਰਮੇਸ਼ਨ ਲੈ ਕੇ ਆਉਂਦਾ ਸੋ ਵਾਈ ਮੀਡੀਆ ਤੁਸੀਂ ਟਿਊਨ ਰੱਖਣਾ ਆ ਤੁਹਾਨੂੰ ਸਾਰੀ ਜਿਹੜੀ ਇਨਫੋਰਮੇਸ਼ਨ ਹੈ ਜਿਹੜੇ ਅਨਾਲਿਸਿਸ ਨੇ ਹਮੇਸ਼ਾ ਮਿਲਦੇ ਨੇ ਲਾਈਵ ਸ਼ੋਜ਼ ਦੇ ਉੱਤੇ ਮਿਲਦੇ ਨੇ ਸੋ ਉਹ ਬਹੁਤ ਇੰਪੋਰਟੈਂਟ ਚੀਜ਼ ਆ ਕਿ ਗਰੋ ਕਰਦੇ ਰਹੋ ਹਰ ਦਿਨ ਕੁਝ ਨਵਾਂ ਸਿੱਖਦੇ ਰਹੋ ਆਪਣੇ ਦਿਮਾਗ ਨੂੰ ਆਪਾਂ ਜਦੋਂ ਤੱਕ ਯੂਜ਼ ਨਹੀਂ ਕਰ ਰਹੇ I always say this phrase ਕਿ ਉਹ ਪੈਨਸਲ ਆ ਜਿਹਨੂੰ ਜਿੰਨਾ ਜ਼ਿਆਦਾ ਆਪਾਂ ਯੂਜ਼ ਕਰਦੇ ਹਾਂ ਘਸਾਉਂਦੇ ਹਾਂ ਉਨੀ ਜ਼ਿਆਦਾ ਸਾਡੀ ਵੱਧਦੀ ਆ ਸੋ ਐਵਰੀ ਡੇ ਕੁਛ ਨਾ ਕੁਛ ਸਿੱਖਦੇ ਜ਼ਰੂਰ ਰਹੋ ਜਿਹੜਾ ਫ੍ਰੀ ਟਾਈਮ ਆ ਲੈਜਰ ਟਾਈਮ ਆਪਾਂ ਕਹਿ ਦਿੰਦੇ ਹਾਂ ਉਹਦੇ ਵਿੱਚ ਜਿਹੜੀਆਂ ਆਪਾਂ ਅਨਸੈਸਰੀ ਚੀਜ਼ਾਂ ਕੰਜ਼ਿਊਮ ਕਰ ਰਹੇ ਹਾਂ ਐਂਟਰਟੇਨਮੈਂਟ ਦੇ ਲਈ ਉਹ ਤੋਂ ਬੈਟਰ ਆ ਕਿ ਕੁਛ ਏਦਾਂ ਦਾ ਕੰਜ਼ਿਊਮ ਕਰੋ ਜੋ ਤੁਹਾਨੂੰ ਅਪਲਿਫਟ ਕਰ ਰਿਹਾ ਨੌਲੇਜ ਤੁਹਾਡੀ ਇਨਹਾਂਸ ਹੋ ਰਹੀ ਆ ਹਲਕੇ ਹਲਕੇ ਨਗਟਸ ਨੇ ਉਹ ਜਦੋਂ ਆਪਾਂ ਐਵਰੀ ਡੇ ਲੈਂਦੇ ਹਾਂ ਇਟ ਜਸਟ ਚੇਂਜ ਉਹ ਬੂੰਦ ਬੂੰਦ ਨਾਲ ਸਾਗਰ ਇਹ ਚੀਜ਼ ਭਰਦੀ ਆ ਕਿਤੇ ਨਾ ਕਿਤੇ ਜਦੋਂ ਨੌਲੇਜ ਦੀ ਗੱਲ ਆਉਂਦੀ ਆ ਤੁਸੀਂ ਹਰ ਦਿਨ ਥੋੜਾ ਜਿਹਾ ਟਾਈਮ ਇੱਥੇ ਇਨਵੈਸਟ ਕਰੋਗੇ ਯੂ ਵਿਲ ਲਰਨ ਯੂ ਵਿਲ ਇੰਪਰੂਵ ਯੋਰ ਸੈਲਫ ਐਂਡ ਉਹ ਚੀਜ਼ ਬਹੁਤ ਇੰਪੋਰਟੈਂਟ ਹੈ ਸੋ ਦੋ ਕਾਲ ਟੂ ਐਕਸ਼ਨ ਅੱਜ ਦੇ ਥੋਟ ਆਫ ਦ ਡੇ ਚੋਂ ਬਿਲਕੁਲ ਨਿਕਲਦੇ ਆ ਫਸਟ ਇਜ਼ ਕਿ ਜਦੋਂ ਤੁਸੀਂ ਹਰ ਇੱਕ ਦਿਨ ਨੂੰ ਇੰਜੋਏ ਕਰਨਾ ਜਸਟ ਚੈਰਿਸ਼ ਇਟ ਐਜ਼ ਇਟ ਇਜ਼ ਦ ਲਾਸਟ ਡੇ ਆਫ ਯੋਰ ਲਾਈਫ ਐਂਡ ਸੈਕਿੰਡ ਕਿ ਹਰ ਇੱਕ ਦਿਨ ਨੂੰ ਇੱਦਾਂ ਜਿਉਣਾ ਆ ਕਿ ਸਿੱਖਣ ਨੂੰ ਬਹੁਤ ਕੁਛ ਹੈ ਲਾਈਕ ਐਂਡ ਦਿਸ ਇਜ਼ ਦ ਰਿਐਲਿਟੀ ਜਦੋਂ ਤੁਸੀਂ ਸਿੱਖਣਾ ਸ਼ੁਰੂ ਵੀ ਕਰਦੇ ਹੋ ਇੱਕ ਫੀਲਡ ਵੀ ਆਪਾਂ ਫੜ ਕੇ ਦੇਖ ਲਈਏ ਨਿਊਟ੍ਰੀਸ਼ਨ ਹੀ ਫੜ ਕੇ ਦੇਖ ਲਈਏ ਜੇ ਉਹਦੇ ਉੱਤੇ ਵੀ ਮੈਂ ਸਟੱਡੀ ਸ਼ੁਰੂ ਕਰਾਂ ਦੇਰ ਆਰ ਟਨਸ ਆਫ ਥਿੰਗਸ ਐਂਡ ਹਰ ਇੱਕ ਦਿਨ ਨਵੀਂ ਰਿਸਰਚ ਆ ਰਹੀ ਆ ਦੇਰ ਇਜ਼ ਸੋ ਮਚ ਮਟੀਰੀਅਲ ਜਿੱਥੋਂ ਤੁਸੀਂ ਸਿੱਖ ਸਕਦੇ ਹੋ ਹਰ ਦਿਨ ਤੁਸੀਂ ਆਪਣੇ ਆਪ ਨੂੰ ਕਹੋਗੇ ਓਕੇ ਨਹੀਂ ਏਦਾਂ ਨਹੀਂ ਇੱਥੇ ਆਹ ਚੀਜ਼ ਵੀ ਹੋ ਸਕਦੀ ਆ ਸੋ ਵੀ ਆਰ ਆਲਵੇਜ਼ ਇੰਪਰੂਵਿੰਗ ਐਂਡ ਲਰਨਿੰਗ ਇਜ਼ ਵੈਰੀ ਇੰਪੋਰਟੈਂਟ ਐਂਡ ਜੇ ਇੱਕ ਲਾਈਫ ਵਿੱਚ ਤੁਸੀਂ ਸਟੱਕ ਫੀਲ ਕਰਦੇ ਹੋ ਯੂ ਫੀਲ ਲਾਈਕ ਕਿ ਕੁਛ ਵਧੀਆ ਨਹੀਂ ਉਹੀ ਸੇਮ ਰੂਟੀਨ ਹੈ ਉਹੀ ਚੀਜ਼ ਚ ਆਪਾਂ ਘੁੰਮ ਰਹੇ ਹਾਂ ਨੌਲੇਜ ਲੈਣੀ ਸ਼ੁਰੂ ਕਰੋ ਜਦੋਂ ਤੁਸੀਂ ਆਪਣੇ ਬ੍ਰੇਨ ਨੂੰ ਫੂਡ ਦਓਗੇ ਜਿੱਦਾਂ ਆਪਾਂ ਆਪਣੀ ਬਾਡੀ ਨੂੰ ਹਨਾ ਲਾਈਕ ਲੈਪਟਾਪ ਨੂੰ ਚਾਰਜ ਕਰਦੇ ਹਾਂ ਫੋਨ ਨੂੰ ਚਾਰਜ ਕਰਦੇ ਹਾਂ ਐਂਡ ਦੈਟ ਸੇਮ ਵੇ ਵੀ ਨੀਡ ਟੂ ਚਾਰਜ ਆਰ ਸੋਲ ਚਾਰਜ ਆਰ ਮਾਇੰਡ ਬਾਡੀ ਨੂੰ ਰਿਲੈਕਸ ਕਰਦੇ ਹਾਂ ਸੌਂ ਕੇ ਬਟ ਅਪਾਰਟ ਫਰੋਮ ਦੈਟ ਵੀ ਨੀਡ ਟੂ ਫੀਡ ਆਰ ਮਾਇੰਡ ਐਂਡ ਸੋਲ ਐਸ ਵੈਲ ਸੋ ਦਿਸ ਇਜ਼ ਆਰ ਟੁਡੇਜ਼ ਵਾਈ ਮੀਡੀਆ ਥੋਟ ਆਫ ਦ ਡੇ ਜੀ ਉਦਵੀਰ ਜੀ
ਬਿਲਕੁਲ ਸਹੀ ਜੀ ਔਰ ਆਈ ਥਿੰਕ ਜਿਹੜਾ ਤੁਸੀਂ ਅੱਜ ਦਾ ਥੋਟ ਹੈ ਲੈ ਕੇ ਆਏ ਹੋ ਇਹਦੇ ਵਿੱਚ ਮੈਂ ਇਹ ਗੱਲ ਵੀ ਬਸ ਕੁਇਕਲੀ ਐਡ ਕਰਦਾ ਕਿ ਬਹੁਤ ਵਾਰ ਅਸੀਂ ਸੋਚਦੇ ਹਾਂ ਬਹੁਤ ਵਾਰ ਅਸੀਂ ਸੋਚਦੇ ਹਾਂ ਕਿ ਲਾਈਫ ਦੇ ਵਿੱਚ ਅਸੀਂ ਕੰਮ ਕਰੀ ਜਾ ਰਹੇ ਹਾਂ ਜਾਂ ਕੋਈ ਵੀ ਗਰੋਥ ਵੱਲ ਸੋਚਦੇ ਹਾਂ ਤੇ ਫਿਰ ਸਾਨੂੰ ਲੱਗਦਾ ਹੈ ਕਿ ਵੀ ਆਰ ਮਿਸਿੰਗ ਆਊਟ ਔਨ ਲਿਵਿੰਗ ਠੀਕ ਹੈ ਵੀ ਆਲ ਹੈਵ ਦਿਸ ਕਨਫਿਊਜ਼ਨ ਸਮਟਾਈਮਸ ਵੀ ਆਲ ਥਿੰਕ ਅਬਾਊਟ ਦਿਸ ਦਿਸ ਇਨ ਲਾਈਫ ਖਾਸ ਕਰ ਜਦ ਤੁਸੀਂ 30s, 40s, 50s ਜਾਂ 60s ਜਾਂਦੇ ਹੋ 30s ਟੂ 60 ਦੇ ਵਿੱਚ ਇਹ ਜ਼ਰੂਰ ਚੀਜ਼ ਹੁੰਦੀ ਹੈ ਕਈ ਵਾਰ ਕਿ ਆਰ ਵੀ ਮਿਸਿੰਗ ਆਊਟ ਔਨ ਸਮਥਿੰਗ ਜ਼ਿੰਦਗੀ ਚੱਲੀ ਤੇ ਜਿਹੜੀ ਦੌੜ ਲੱਗੀ ਹੋਈ ਹੈ ਇਹ ਕਿਸ ਕੰਮ ਦੀ ਹੈ ਕਿਉਂ ਕਰ ਰਹੇ ਹਾਂ ਔਰ ਦੂਸਰੀ ਤਰਫ ਇਹ ਵੀ ਹੁੰਦਾ ਕਿ ਕੰਮ ਵੀ ਜ਼ਰੂਰੀ ਹੈ ਗਰੋਥ ਵੀ ਬੜੀ ਜ਼ਰੂਰੀ ਹੈ ਸੋ ਜਿਹੜੇ ਤੁਸੀਂ ਇੱਕ ਲਾਈਨ ਦੇ ਵਿੱਚ ਗੱਲ ਕਹਿਤੀ ਨਾ ਸੋ ਮਹਾਤਮਾ ਗਾਂਧੀ ਜੀ ਦਾ ਤੁਸੀਂ ਅੱਜ ਥੋਟ ਲੈ ਕੇ ਆਏ ਹੋ ਇਹਦੇ ਵਿੱਚ ਦੋਨੋਂ ਹੀ ਚੀਜ਼ਾਂ ਆ ਗਈਆਂ ਨੇ ਦੋਨੋਂ ਚੀਜ਼ਾਂ ਇਸ ਥੋਟ ਦੇ ਵਿੱਚ ਆ ਗਈਆਂ ਹੈ ਕਿ ਲਿਵ ਐਜ਼ ਯੂ ਵਰ ਟੂ ਡਾਈ ਟੁਮਾਰੋ ਐਸੀ ਜ਼ਿੰਦਗੀ ਜੀਓ ਕਿ ਕੱਲ ਹੀ ਲੱਗਦਾ ਕਿ ਸਭ ਕੁਝ ਖਤਮ ਹੋ ਜਾਣਾ ਮਤਲਬ ਜਿਹੜੀ ਚੀਜ਼ਾਂ ਜ਼ਰੂਰੀ ਨੇ ਠੀਕ ਹੈ ਉਹਨੂੰ ਫੋਕਸ ਕਰੋ ਉਹ ਰਿਲੇਸ਼ਨਸ਼ਿਪ ਹੋ ਗਿਆ ਕੋਈ ਐਕਸਪੀਰੀਅੰਸ ਹੋ ਗਿਆ ਕੋਈ ਵੀ ਚੀਜ਼ ਹੈ ਅਸੀਂ ਕਈ ਵਾਰ ਬੜੀਆਂ ਸੁਪਰਫਿਸ਼ੀਅਲ ਚੀਜ਼ਾਂ ਦੇ ਪਿੱਛੇ ਭੱਜਦੇ ਰਹਿੰਦੇ ਹਾਂ ਮਟੀਰੀਅਲਿਸਟਿਕ ਚੀਜ਼ਾਂ ਦੇ ਪਿੱਛੇ ਭੱਜਦੇ ਰਹਿੰਦੇ ਹਾਂ ਫਿਰ ਪਤਾ ਵੀ ਹੁੰਦਾ ਕਿ ਸਭ ਕੁਝ ਇੱਥੇ ਰਹਿ ਜਾਣਾ ਸੋ ਉਹਦੇ ਪਿੱਛੇ ਕਈ ਵਾਰ ਸਾਡੀ ਦੌੜ ਜਿਹੜੀ ਹੈ ਬਹੁਤ ਜ਼ਿਆਦਾ ਹੋ ਜਾਂਦੀ ਹੈ ਵੀ ਬਸ ਬਲਕਿ ਉਹਦੀ ਬਜਾਏ ਕੋਈ ਐਸਾ ਕੋਈ ਰਿਗਰੈਟ ਨਾ ਰਹਿ ਜਾਵੇ ਕੱਲ ਨੂੰ ਕੋਈ ਲਾਈਫ ਦੇ ਵਿੱਚ ਕੋਈ ਸਾਡੀ ਲਾਈਫ ਦਾ ਕੋਈ ਪਰਪਸ ਹੋਵੇ ਕੋਈ ਗੋਲ ਹੋਵੇ ਇਹ ਨਾ ਹੋਵੇ ਕਿ ਜੀ ਇੰਨੇ ਸਾਲ ਬਿਤਾ ਦਿੱਤੇ ਜੀ ਕੁਛ ਪਰਪਸ ਹੀ ਨਹੀਂ ਰਿਹਾ ਲਾਈਫ ਦਾ ਕੋਈ ਗੋਲ ਹੀ ਨਹੀਂ ਰਿਹਾ ਲਾਈਫ ਦਾ ਔਰ ਹਰ ਦਿਨ ਲਿਵ ਇਨ ਦਾ ਮੂਮੈਂਟ ਠੀਕ ਹੈ ਬਜਾਏ ਦੇ ਕਿ ਹਰ ਸਮੇਂ ਅਸੀਂ ਏਦਾਂ ਵੀ ਨਾ ਹੋਵੇ ਕਿ ਫਿਊਚਰ ਦੀ ਦੌੜ ਇੰਨੀ ਲੱਗੀ ਹੋਈ ਹੈ ਕਿ ਪ੍ਰੈਜੈਂਟ ਵਿੱਚ ਰਹਿਣਾ ਹੀ ਭੁੱਲ ਗਏ ਫਿਊਚਰ ਦੀ ਦੌੜ ਲੱਗੀ ਹੋਈ ਹੈ ਪ੍ਰੈਜੈਂਟ ਵਿੱਚ ਰਹਿਣਾ ਹੀ ਭੁੱਲ ਗਏ ਕੋਈ ਸੋ ਇਹਦੇ ਵਿੱਚ ਬਹੁਤ ਸਾਰੇ ਐਸਪੈਕਟ ਹੁੰਦੇ ਆ ਲਾਈਫ ਦੇ ਸੋ ਉਹ ਜ਼ਰੂਰ ਉਹ ਲਿਵ ਇਨ ਦਾ ਮੂਮੈਂਟ ਪ੍ਰੈਜੈਂਟ ਵਿੱਚ ਰਹਿ ਕੇ ਉਹ ਸਾਰੇ ਨੂੰ ਜ਼ਰੂਰ ਟੱਚ ਕਰੀਏ ਅੱਜ ਅਸੀਂ ਸੋਚਦੇ ਹਾਂ ਕਿ ਠੀਕ ਹੈ ਜੀ ਕਰੀਅਰ ਦੇ ਪਿੱਛੇ ਦੌੜ ਰਹੇ ਹਾਂ ਵੀ ਟੇਕ ਆਵਰ ਰਿਲੇਸ਼ਨਸ਼ਿਪ ਫੋਰ ਗ੍ਰਾਂਟਿਡ ਪੇਰੈਂਟਸ ਹੋ ਗਏ ਦਾਦਾ ਦਾਦੀ ਨਾਨਾ ਨਾਨੀ ਸਾਡੇ ਸਿਬਲਿੰਗਸ ਭੈਣ ਭਰਾ ਕਿਤੇ ਹੈਗੇ ਨੇ ਅਸੀਂ ਕਰੀਅਰ ਦੇ ਪਿੱਛੇ ਦੌੜੀ ਜਾ ਰਹੇ ਹਾਂ ਠੀਕ ਹੈ ਕਈ ਵਾਰ ਉਸ ਅਸੀਂ ਭੁੱਲ ਜਾਂਦੇ ਹਾਂ ਕਿ ਨਹੀਂ ਪਰ ਲਿਵ ਜਿਹੜੀ ਇਹ ਗੱਲ ਕਹੀ ਹੈਗੀ ਆ ਕਿ ਲਿਵ ਐਜ਼ ਯੂ ਵਰ ਟੂ ਡਾਈ ਟੁਮੋਰੋ ਜੇ ਕੱਲ ਨਹੀਂ ਰਹੇ ਤਾਂ ਫਿਰ ਕੀ ਫਿਰ ਇਹ ਦੌੜ ਕਿਸ ਗੱਲ ਦੀ ਲੇਕਿਨ ਨਾਲ ਦੀ ਨਾਲ ਉਸੇ ਲਾਈਨ ਦੇ ਵਿੱਚ ਉਹਨਾਂ ਨੇ ਕਹਿ ਦਿੱਤਾ ਹੈਗਾ ਠੀਕ ਹੈ ਕਿ ਬਹੁਤ ਵਧੀਆ ਗੱਲ ਕਹੀ ਹੈਗੀ ਹੈ ਕਿ ਲਰਨ ਐਜ ਇਫ ਯੂ ਵਰ ਟੂ ਲਿਵ ਫੋਰ ਐਵਰ ਸੋ ਇਹਦੇ ਵਿੱਚ ਨਾਲ ਦੀ ਨਾਲ ਦੋਨੋਂ ਚੀਜ਼ਾਂ ਕਹਿਤੀਆਂ ਕਿ ਜਿਹੜੀ ਇੱਕ ਕਮਿਟਮੈਂਟ ਵੀ ਹੈਗੀ ਨਾਲ ਦੀ ਨਾਲ ਇੱਕ ਕਮਿਟਮੈਂਟ ਵੀ ਰੱਖੋ ਕਿ ਮੈਂ ਰੋਜ਼ ਕੁਛ ਨਾ ਕੁਛ ਨਵਾਂ ਸਿੱਖਣਾ ਹੈ ਰੋਜ਼ ਕੁਛ ਨਾ ਕੁਛ ਗਰੋ ਕਰਨਾ ਹੈ ਉਹ ਵੀ ਕਰਦੇ ਰਹੋ ਨਾਲ ਦੀ ਨਾਲ ਇਹ ਨਹੀਂ ਕਿ ਜੀ ਲਿਵ ਐਜ ਯੂ ਵਰ ਟੂ ਡਾਈ ਟੁਮਾਰੋ ਮਤਲਬ ਕਿ ਹੁਣ ਤਾਂ ਬੈਠ ਜਾਓ ਜੀ ਹੁਣ ਤਾਂ ਠੀਕ ਹੈ ਜੀ ਕੱਲ ਤਾਂ ਚਲੇ ਜਾਣਾ ਕੀ ਲੋੜ ਹੈ ਕੰਮ ਕਰਦੀ ਨਹੀਂ ਬਿਊਟੀਫੁਲ ਆਈ ਥਿੰਕ ਇਹ ਇੱਕ ਜ਼ਿੰਦਗੀ ਦਾ ਸਾਰ ਹੀ ਦੇ ਦਿੱਤਾ ਉਹਨਾਂ ਨੇ ਕਮਾਲ ਦਾ ਥਾਟ ਲੈ ਕੇ ਆਏ ਹੋ ਤੁਸੀਂ ਤਾਨੀਆ ਜੀ ਥੈਂਕ ਯੂ ਸੋ ਮਚ ਫੋਰ ਬ੍ਰਿੰਗਿੰਗ ਦਿਸ ਅਮੇਜ਼ਿੰਗ ਥਾਟ ਕਿ ਮੈਂ ਸਮਝਦਾ ਹਾਂ ਕਿ ਜਿਹੜੀ ਲਾਈਫ ਦੇ ਵਿੱਚ ਬਹੁਤ ਲੋਕਾਂ ਦਾ ਕੁਐਸਚਨ ਹੁੰਦਾ ਮੇਰਾ ਆਪਣਾ ਕੁਐਸਚਨ ਹੈ ਫਰੋਮ ਮੈਨੀ ਇਅਰਸ ਆਈ ਬੀਨ ਆਸਕਿੰਗ ਦਿਸ ਕੁਐਸਚਨ ਟੂ ਮਾਈ ਸੈਲਫ ਐਜ਼ ਵੈਲ ਕਈ ਸਾਲਾਂ ਤੋਂ ਕਿ ਐਂਡ ਆਈ ਥਿੰਕ ਆਈਵ ਟ੍ਰਾਈ ਟੂ ਮੇਨਟੇਨ ਸਮ ਸੋਰਟ ਆਫ ਬੈਲੈਂਸ ਆਈ ਵੋਂਟ ਸੇ 100% ਬਟ ਸਮ ਸੋਰਟ ਆਫ ਬੈਲੈਂਸ ਆਈਵ ਟ੍ਰਾਈ ਟੂ ਮੇਨਟੇਨ ਇਨ ਦ ਲਾਸਟ 8-9 ਇਅਰਸ ਅਦਰਵਾਈਜ਼ ਯੈਸ ਦਿਸ ਵਾਜ਼ ਮਾਈ ਕੁਐਸਚਨ ਟੂ ਕਿ ਲਾਈਫ ਦੇ ਵਿੱਚ ਕਰੀਏ ਕੀ ਉਹ ਗਰੋਥ ਦੀ ਇੱਕ ਓਪਰਚੁਨਿਟੀ ਹੈ ਕੀ ਉਹ ਬਹੁਤ ਤੇਜ਼ੀ ਨਾਲ ਉਹਨੂੰ ਐਸਕਲੇਟ ਕਰੀਏ ਜਾਂ ਫਿਰ ਲਾਈਫ ਦੇ ਵਿੱਚ ਕੋਈ ਪਰਪਸ ਵੀ ਲੈ ਕੇ ਆਈਏ ਥੋੜਾ ਠਹਿਰਾਵ ਜਾਂ ਥੋੜਾ ਸੋਚੀਏ ਹੁਣ ਜ਼ਿੰਦਗੀ ਦੇ ਵਿੱਚ ਰਿਲੇਸ਼ਨਸ਼ਿਪ ਉਹਨੂੰ ਵੀ ਟਾਈਮ ਦਈਏ ਬਹੁਤ ਵਧੀਆ ਥੋਟ ਥੈਂਕ ਯੂ ਸੋ ਮਚ ਔਰ ਜੇ ਤੁਹਾਡੀ ਇਜਾਜ਼ਤ ਹੋਏ ਮੈਂ ਕੁਕਲੀ ਦੱਸਣਾ ਚਾਹਾਂਗਾ ਕਿ ਬਹੁਤ ਸਾਰੀਆਂ ਨਿਊਜ਼ ਨੇ ਅੱਜ ਉਹ ਵੀ ਤੁਹਾਡੇ ਨਾਲ ਸਾਰਿਆਂ ਨੇ ਸ਼ੇਅਰ ਕਰਨੀਆਂ ਨੇ ਆਫ ਕੋਰਸ ਵੀ ਗੋਇੰਗ ਸਟਾਰਟ ਵਿਦ ਮਾਰਕ ਕਾਰਨੋ ਉਹ ਸਾਡੇ ਫਾਰਮਰ ਕੈਬਨਿਟ ਮਿਨਿਸਟਰ ਮੈਂਬਰ ਪਾਰਲੀਮੈਂਟ ਲਿਬਰਲ ਪਾਰਟੀ ਔਰ ਐਸਟ੍ਰੋਨੋਟ ਮੋਸਟ ਇੰਪੋਰਟੈਂਟਲੀ ਆਈ ਵਾਂਟ ਟੂ ਸੇ ਦੈਟ ਐਸਟ੍ਰੋਨੋਟ ਉਹ ਹੁਣ ਸਾਡੇ ਵਿੱਚ ਨਹੀਂ ਰਹੇ ਕੱਲ ਸ਼ਾਮ ਨੂੰ ਇਹ ਖਬਰ ਆ ਗਈ ਸੀਗੀ ਔਰ ਦ ਲੈਗਸੀ ਦੈਟ ਮਾਰਕ ਕਾਰਨੋ ਹੈਜ਼ ਲੈਫਟ ਬਿਹਾਈਂਡ ਅਮੇਜ਼ਿੰਗ ਸਾਡੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਸਾਹਿਬ ਤੋਂ ਲੈ ਕੇ ਦੁਨੀਆਂ ਭਰ ਦੇ ਲੀਡਰਸ ਅੱਜ ਉਹਨਾਂ ਨੂੰ ਯਾਦ ਕਰ ਰਹੇ ਨੇ ਔਰ ਜਿੱਥੇ ਅਸੀਂ ਉਹਨਾਂ ਨੂੰ ਯਾਦ ਕਰ ਰਹੇ ਹਾਂ ਉੱਥੇ ਹੀ ਉਹਨਾਂ ਦੇ ਬਾਰੇ ਖਾਸ ਪ੍ਰੋਗਰਾਮ ਮੈਂ ਦੱਸਦਾ ਕਿ ਅਸੀਂ ਚੈਨਲ ਵਾਈ ਦੇ ਉੱਤੇ ਵੀ ਜ਼ਰੂਰ ਪੇਸ਼ ਕਰਾਂਗੇ ਮਾਰਕ ਕਾਰਨੋ ਜਿਹੜੇ ਨੇ ਕਿਬੈਕ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਔਰ ਸਾਡੇ ਇੱਥੋਂ ਇੱਕ ਜਿਹੜਾ ਸਪੈਸ਼ਲ ਸਪੇਸ ਮਿਸ਼ਨ ਗਿਆ ਸੀ ਉਹਦੇ ਵਿੱਚ ਐਜ਼ ਐਨ ਐਸਟ੍ਰੋਨੋਟ ਉਹ ਉੱਥੇ ਸੀਗੇ ਸੋ ਸਾਡੇ ਮਿਨਿਸਟਰ ਆਫ ਫੋਰਨ ਅਫੇਅਰਸ ਵੀ ਰਹਿ ਚੁੱਕੇ ਨੇ ਮਾਰਕ ਕਾਰਨੋ ਸੋ ਬੜੀਆਂ ਇੰਪੋਰਟੈਂਟ ਪੋਜੀਸ਼ਨਸ ਜਿਹੜੀਆਂ ਨੇ ਉਹਨਾਂ ਨੇ ਹੋਲਡ ਕੀਤੀਆਂ ਨੇ ਸੋ ਗ੍ਰੈਜੂਏਸ਼ਨ ਜਿਹੜੀ ਸੀ ਉਹਨਾਂ ਦੀ ਰਾਇਲ ਮਿਲਟਰੀ ਕਾਲਜ ਆਫ ਕੈਨੇਡਾ ਤੋਂ ਸੀਗੀ ਇਸ ਤੋਂ ਇਲਾਵਾ ਉਹਨਾਂ ਨੇ ਪੀਐਚਡੀ ਕੀਤੀ ਹੋਈ ਸੀ ਇਲੈਕਟ੍ਰੀਕਲ ਇੰਜੀਨੀਅਰਿੰਗ ਤੋਂ ਇੰਪੀਰੀਅਲ ਕਾਲਜ ਆਫ ਸਾਇੰਸ ਐਂਡ ਟੈਕਨੋਲੋਜੀ ਲੰਡਨ ਇੰਗਲੈਂਡ ਦੀ ਅਸੀਂ ਇੱਥੇ ਗੱਲ ਕਰ ਰਹੇ ਹਾਂ ਔਰ ਉਹਨਾਂ ਦੀ ਬਹੁਤ ਉਹਨਾਂ ਦੀ ਪੜ੍ਹਾਈ ਸੀਗੀ ਥੀਸਿਸ ਸੀਗੀ ਉਹਨਾਂ ਦੀ ਦ ਪਰਸੈਪਸ਼ਨ ਆਫ ਫੇਸ਼ੀਅਲ ਇਮੇਜਿਸ ਸੋ ਮਾਰਕ ਕਾਰਨੋ ਉਹਨਾਂ ਦੀ ਜਿੰਨੀ ਵੀ ਤਾਰੀਫ ਕੀਤੀ ਜਾਏ ਉਨੀ ਘੱਟ ਆ ਵੈਰੀ ਲਰਨਰਡ ਵੈਰੀ ਇੰਟੈਲੀਜੈਂਟ ਵੈਰੀ ਸ਼ਾਰਪ ਆਈ ਮੀਨ ਤੁਸੀਂ ਇਸੇ ਗੱਲ ਤੋਂ ਅੰਦਾਜ਼ਾ ਲਾ ਲਓ ਐਸਟ੍ਰੋਨੋਟ ਬਣਨ ਦਾ ਮੌਕਾ 1 in a million ਨੂੰ ਮਿਲਦਾ ਸੋ ਉਹਨਾਂ ਨੂੰ ਜਿਹੜਾ ਮੌਕਾ ਉਹ ਮਿਲਿਆ ਸੀਗਾ ਸੋ ਸਾਡੇ ਇੱਥੇ ਔਰ ਨਾ ਸਿਰਫ ਉਹਨਾਂ ਨੇ ਕੈਨੇਡਾ ਦੀ ਖਿਦਮਤ ਐਜ਼ ਐਨ ਐਸਟ੍ਰੋਨੋਟ ਕੀਤੀ ਬਟ ਐਜ਼ ਅ ਲੀਡਰ ਵੀ ਉਹਨਾਂ ਨੇ ਬੜੀ ਸਾਡੀ ਖਿਦਮਤ ਕੀਤੀ ਸੋ ਉਹਨਾਂ ਦਾ ਪੋਲੀਟੀਕਲ ਕੈਰੀਅਰ ਅਸੀਂ ਦੱਸ ਦਈਏ ਕਿ ਇੱਥੋਂ ਮੌਂਟਰੀਆਲ ਤੋਂ ਉਹਨਾਂ ਨੇ ਸਟਾਰਟ ਕੀਤਾ ਸੀਗਾ ਔਰ 2008 ਦੀਆਂ ਫੈਡਰਲ ਇਲੈਕਸ਼ਨ ਦੇ ਵਿੱਚ ਪਹਿਲੀ ਵਾਰ ਉਹਨਾਂ ਨੇ ਜਿਹੜੀ ਜਿੱਤ ਹਾਸਲ ਕੀਤੀ ਫਿਰ 2011 ਚ ਦੁਬਾਰਾ ਉਹ ਇਲੈਕਟ ਹੋਏ ਸੋ ਹਾਂ ਮੈਂ ਇੰਨਾ ਜ਼ਰੂਰ ਦੱਸ ਦਵਾਂ ਕਿ 2006 ਦੇ ਵਿੱਚ ਵੀ ਉਹਨਾਂ ਨੇ ਇਲੈਕਸ਼ਨ ਲੜੀ ਸੀ ਪਰ ਉਸ ਸਮੇਂ ਉਹ ਹਾਰ ਗਏ ਸੀਗੇ ਸੋ 2008 ਦੇ ਵਿੱਚ ਉਹ ਪਹਿਲੀ ਵਾਰ ਉਹਨਾਂ ਨੇ ਜਿੱਤ ਹਾਸਲ ਕੀਤੀ ਸੀਗੀ ਬਾਕੀ ਇੱਥੇ ਦੱਸ ਦਈਏ ਕਿ ਕਿਸੇ ਟਾਈਮ ਜਦੋਂ ਟਰੂਡੋ ਸਾਹਿਬ ਆਏ ਸੀਗੇ ਸਿਆਸਤ ਦੇ ਵਿੱਚ ਤੇ ਲੀਡਰਸ਼ਿਪ ਰੇਸ ਦੇ ਵਿੱਚ ਮਾਰਕ ਕਾਰਨੋ ਜਿਹੜੇ ਸੀਗੇ ਉਹਨਾਂ ਨੇ ਪਹਿਲਾਂ ਨਾਮ ਦਿੱਤਾ ਸੀਗਾ ਪਰ ਬਾਅਦ ਦੇ ਵਿੱਚ ਉਹਨਾਂ ਨੇ ਫਿਰ ਵਿਦਡਰਾਅ ਕਰ ਲਿਆ ਸੀ ਆਪਣਾ ਨਾਮ ਲੀਡਰਸ਼ਿਪ ਤੋਂ ਫਿਰ ਜਦੋਂ ਟਰੂਡੋ ਸਾਹਿਬ ਲੀਡਰ ਬਣੇ ਫਿਰ ਸਰਕਾਰ ਬਣੀ ਲਿਬਰਲ ਪਾਰਟੀ ਦੀ ਤੇ ਪਹਿਲੀ ਜਿਹੜੀ ਉਹਨਾਂ ਦੀ ਅਪਾਇੰਟਮੈਂਟ ਐਜ਼ ਅ ਕੈਬਨਿਟ ਮਿਨਿਸਟਰ ਹੋਈ ਸੀ ਮਿਨਿਸਟਰ ਆਫ ਟਰਾਂਸਪੋਰਟ ਉਹਨਾਂ ਦੀ ਹੋਈ ਸੀਗੀ ਜਦੋਂ 2015 ਚ ਪਹਿਲੀ ਵਾਰ ਸਰਕਾਰ ਬਣੀ ਔਰ ਇੰਪੋਰਟੈਂਟ ਪੋਰਟਫੋਲੀਓ ਜਿਹੜਾ ਫੋਰਨ ਮਿਨਿਸਟਰੀ ਦਾ ਸੀਗਾ ਐਜ਼ ਅ ਫੋਰਨ ਅਫੇਅਰਸ ਮਿਨਿਸਟਰ ਉਹ 2021 ਦੇ ਵਿੱਚ ਇਹ ਇੰਪੋਰਟੈਂਟ ਪੋਰਟਫੋਲੀਓ ਜਿਹੜਾ ਉਹ ਮਿਲਿਆ ਸੀਗਾ ਜੀ ਔਰ ਬਾਕੀ ਮੈਨੂੰ ਇਹ ਵੀ ਯਾਦ ਹੈ ਕਿ ਜਦੋਂ ਮਾਈਕਲ ਇਗਨੈਟਿਵ ਇੱਥੇ ਆਏ ਸੀਗੇ ਕਿਉਂਕਿ ਮੈਂ ਕਾਫੀ ਕਲੋਜ਼ਲੀ ਉਸ ਰੇਸ ਤੇ ਨੂੰ ਫਾਲੋ ਕੀਤਾ ਸੀ ਮਾਈਕਲ ਇਗਨੈਟਿਵ ਨੂੰ ਤੇ ਉਸ ਵੇਲੇ ਵੀ ਮਾਰਕ ਕਾਰਨੋ ਜਿਹੜੇ ਸੀਗੇ ਉਨ੍ਹਾਂ ਨੇ ਮਾਈਕਲ ਇਗਨੈਟਿਵ ਨੂੰ ਆਪਣੀ ਸਪੋਰਟ ਦਿੱਤੀ ਸੀ ਹਾਲਾਂਕਿ ਅਸੀਂ ਸਾਰੇ ਜਾਣਦੇ ਹਾਂ ਕਿ ਸਟੀਫਨ ਡਿਓਨ ਉਸ ਸਮੇਂ ਉਹ 2006 ਦੀ ਜਿਹੜੀ ਲਿਬਰਲ ਪਾਰਟੀ ਲੀਡਰਸ਼ਿਪ ਰੇਸ ਸੀਗੀ ਉਹਦੇ ਵਿਚ ਜਿੱਤ ਗਏ ਸੀਗੇ ਸਰ ਉਨ੍ਹਾਂ ਦੇ ਬਾਰੇ ਖਾਸ ਪ੍ਰੋਗਰਾਮ ਖਾਸ ਡਿਟੇਲਸ ਜਿਹੜੀਆਂ ਉਹ ਲਗਾਤਾਰ ਅਸੀਂ ਤੁਹਾਡੇ ਲਈ ਸ਼ੇਅਰ ਕਰਦੇ ਰਵਾਂਗੇ ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਕਿ ਡੋਨਲਡ ਟਰੰਪ ਉਨ੍ਹਾਂ ਨੇ ਜਿਹੜੇ ਸਟੀਲ ਔਰ ਐਲੂਮੀਨੀਅਮ ਦੇ ਉੱਤੇ 50% ਟੈਰਿਫਸ ਲਗਾ ਦਿੱਤੇ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੋ ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਦੇਖੋ ਹੁਣ ਕੋਸ਼ਿਸ਼ ਕਰ ਰਹੇ ਹਾਂ ਬਟ ਵੀ ਆਰ ਆਲਸੋ ਪ੍ਰੀਪੇਅਰਿੰਗ ਫਾਰ ਅ ਪੋਸੀਬਲ ਸਿਨੈਰੀਓ ਜਿੱਥੇ ਕਿ ਉਹ ਜੇ ਨਹੀਂ ਮੰਨਦੇ ਆ ਤਾਂ ਫਿਰ ਅਸੀਂ ਕੀ ਕਰਾਂਗੇ ਔਰ ਇਸ ਦਰਮਿਆਨ ਅਸੀਂ ਦੱਸ ਦਈਏ ਕਿ ਵਾਈ ਮੀਡੀਆ ਬਿਜ਼ਨਸ ਐਂਡ ਵੈਲਥ ਰਿਪੋਰਟ ਦੇ ਵਿਚ ਜਿੱਥੇ ਆ ਖ਼ਬਰ ਟੈਰਿਫ ਦੀ ਤਾਂ ਚੱਲ ਹੀ ਰਹੀ ਹੈ ਲਗਾਤਾਰ ਪਰ ਟੈਰਿਫ ਦੇ ਵਿਚ ਵਾਈ ਮੀਡੀਆ ਬਿਜ਼ਨਸ ਔਰ ਵੈਲਥ ਰਿਪੋਰਟ ਦੇ ਵਿਚ ਅਸੀਂ ਦੱਸ ਦਈਏ ਕਿ ਸਾਡੀ ਜਿਹੜੀ ਐਕਸਪੋਰਟ ਹੈਗੀ ਅਮਰੀਕਾ ਤੋਂ ਉਹ 15.7% ਜਿਹੜੀ ਹੈ ਉਹ ਗਿਰ ਗਈ ਹੈ ਥੱਲੇ ਆ ਗਈ ਹੈ ਸੋ ਇਹਦੇ ਕਾਰਨ ਸਾਡਾ ਜਿਹੜਾ ਟ੍ਰੇਡ ਡੈਫੀਸਿਟ ਹੈ ਉਹ 7.1 billion ਟ੍ਰੇਡ ਡੈਫੀਸਿਟ ਆ ਗਿਆ ਇੱਕ ਰੈਕੋਰਡ ਹੈ ਸੋ ਅਸੀਂ ਦੱਸ ਦਈਏ ਕਿ ਲਗਾਤਾਰ ਜੇ ਅਸੀਂ ਪਿਛਲੇ 3 ਮਹੀਨੇ ਦੇ ਨੰਬਰ ਕੱਢੀਏ ਤਾਂ ਸਾਡੀ ਐਕਸਪੋਰਟ ਜਿਹੜੀ ਉਹ ਘਟਦੀ ਚਲੀ ਜਾ ਰਹੀ ਹੈ ਐਕਸਪੋਰਟ ਘਟਣ ਦੇ ਨਾਲ ਜ਼ਾਹਿਰ ਜੀ ਗੱਲ ਆ ਇਹਦਾ ਅਸਰ ਸਾਡੀ ਇਕੋਨਮੀ ਤੇ ਆ ਇਹਦਾ ਅਸਰ ਸਾਡੀਆਂ ਜੋਬਸ ਦੇ ਉੱਤੇ ਹੈਗਾ ਸੋ ਕਾਫੀ ਇਹਦੇ ਨਾਲ ਸਾਨੂੰ ਜਿਹੜੀਆਂ ਉਹ ਦਿੱਕਤਾਂ ਆ ਰਹੀਆਂ ਨੇ ਔਰ ਇਹ ਵੀ ਕਿਹਾ ਜਾ ਰਿਹਾ ਕਿ ਐਕਸਪੋਰਟ ਡੈਫੀਸਿਟ ਜਿਹੜਾ ਹੋਰ ਸਾਡਾ ਵੱਧ ਸਕਦਾ ਹੈ ਆਉਣ ਵਾਲੇ ਸਮੇਂ ਦੇ ਵਿਚ ਹੋਰ ਜ਼ਿਆਦਾ ਸਾਡੀ ਇਕੋਨਮੀ ਨੂੰ ਸਾਡੀਆਂ ਨੌਕਰੀਆਂ ਨੂੰ ਖਤਰਾ ਹੋ ਸਕਦਾ ਹੈ ਪ੍ਰਧਾਨ ਮੰਤਰੀ ਜ਼ਰੂਰ ਕਹਿ ਰਹੇ ਨੇ ਕਿ ਵੀ ਆਰ ਪ੍ਰੀਪੇਅਰਿੰਗ ਫਾਰ ਆਲ ਦੋਜ਼ ਪੋਸੀਬਲ ਸਿਨੈਰੀਓਜ਼ ਕਿਉਂਕਿ ਡੋਨਲਡ ਟਰੰਪ ਸਾਹਿਬ ਜਿਹੜੇ ਨੇ 25% ਦਾ ਪਹਿਲਾਂ ਹੀ ਸੀਗਾ ਐਲੂਮੀਨੀਅਮ ਔਰ ਸਟੀਲ ਦੇ ਉੱਤੇ ਹੁਣ ਉਹਨੇ 50% ਕਰ ਦਿੱਤਾ ਸੋ ਇਹ ਇਹਦੇ ਨਾਲ ਸਾਡੀਆਂ ਜਿਹੜੀਆਂ ਦਿੱਕਤਾਂ ਨੇ ਉਹ ਕਾਫੀ ਜ਼ਿਆਦਾ ਆ ਰਹੀਆਂ ਨੇ ਔਰ ਕਿਹੜੇ ਕਿਹੜੇ ਸੈਕਟਰਸ ਨੇ ਕੱਲੇ ਸਟੀਲ ਐਲੂਮੀਨੀਅਮ ਨੇ ਪਹਿਲਾਂ ਹੀ ਅਸੀਂ ਦੱਸ ਦਈਏ ਕਿ ਸਭ ਤੋਂ ਬੜਾ ਜਿਹੜਾ ਡਰੋਪ ਹੈ ਸਾਡੀ ਐਕਸਪੋਰਟ ਦੇ ਵਿਚ ਉਹ ਪਹਿਲਾਂ ਹੀ ਆ ਚੁੱਕਾ ਹੈਗਾ ਜੇ ਅਸੀਂ ਗੱਲ ਕਰੀਏ ਅਪ੍ਰੈਲ ਦੇ ਮਹੀਨੇ ਦੀ ਮਾਰਚ ਤੋਂ ਬਾਅਦ ਅਪ੍ਰੈਲ ਦੇ ਵਿਚ ਕਾਫੀ ਨੁਕਸਾਨ ਹੋਇਆ ਸਾਨੂੰ ਸਭ ਤੋਂ ਜ਼ਿਆਦਾ ਨੁਕਸਾਨ ਆਟੋ ਸੈਕਟਰ ਚ ਹੋਇਆ ਜੇ ਅਸੀਂ ਗੱਲ ਕਰੀਏ ਆਟੋ ਸੈਕਟਰ ਦੇ ਵਿਚ ਚਾਹੇ ਅਸੀਂ ਮੋਟਰ ਵਹੀਕਲਸ ਨੇ ਆਟੋ ਪਾਰਟਸ ਨੇ ਉਹਦੇ ਵਿਚ ਸਾਡੇ ਕਾਫੀ ਜ਼ਿਆਦਾ ਜਿਹੜਾ ਐਕਸਪੋਰਟ ਆ ਉਹ ਘਟ ਗਿਆ ਕਿਉਂਕਿ ਟੈਰਿਫ ਲੱਗ ਰਹੇ ਨੇ ਔਰ ਦਿੱਕਤਾਂ ਸਾਨੂੰ ਆ ਰਹੀਆਂ ਨੇ ਸੋ ਇਹਦੇ ਕਾਰਨ ਕਾਫੀ ਕੁਛ ਉੱਥੇ ਸਾਨੂੰ ਦਿੱਕਤਾਂ ਆਈਆਂ ਨੇ ਮੈਂ ਇੱਥੇ ਵੀ ਜ਼ਰੂਰ ਜ਼ਿਕਰ ਕਰ ਦਵਾਂ ਕਿ ਜਿੱਥੇ ਸਾਨੂੰ ਕਈ ਏਰੀਆ ਦੇ ਵਿਚ ਟ੍ਰੇਡ ਸਰਪਲਸ ਸੀਗਾ ਯਾਨੀ ਕਿ ਅੱਛਾ ਇਹ ਟ੍ਰੇਡ ਵੈਸੇ ਤਾਂ ਸਭ ਨੂੰ ਪਤਾ ਹੀ ਹੋਏਗਾ ਬਟ ਜਸਟ ਇਨ ਕੇਸ ਨਹੀਂ ਆਈਡੀਆ ਤਾਂ ਮੈਂ ਹਲਕਾ ਜਿਹਾ ਇੰਨਾ ਦੱਸ ਦਿੰਦਾ ਕਿ ਜੇ ਅਸੀਂ ਚੀਜ਼ਾਂ ਜ਼ਿਆਦਾ ਐਕਸਪੋਰਟ ਕਰਦੇ ਹਾਂ ਮਤਲਬ ਇੱਥੋਂ ਚੀਜ਼ਾਂ ਬਣਾਈਆਂ ਔਰ ਜ਼ਿਆਦਾ ਅਸੀਂ ਬਾਹਰ ਦੀਆਂ ਕੰਟਰੀਜ਼ ਨੂੰ ਐਕਸਪੋਰਟ ਕਰਦੇ ਹਾਂ ਔਰ ਇੰਪੋਰਟ ਜਿਹੜਾ ਸਾਡਾ ਘੱਟ ਹੈ ਯਾਨੀ ਕਿ ਬਾਹਰ ਤੋਂ ਬਣੀਆਂ ਹੋਈਆਂ ਚੀਜ਼ਾਂ ਅਸੀਂ ਇੰਪੋਰਟ ਕਰਦੇ ਹਾਂ ਤੇ ਸਾਡਾ ਟ੍ਰੇਡ ਸਰਪਲਸ ਹੈ ਔਰ ਜੇ ਅਸੀਂ ਚੀਜ਼ਾਂ ਜ਼ਿਆਦਾ ਇੰਪੋਰਟ ਕਰ ਰਹੇ ਹਾਂ ਔਰ ਐਕਸਪੋਰਟ ਸਾਡੀ ਘੱਟਦੀ ਜਾ ਰਹੀ ਹੈ ਜਿਹੜੀ ਚੀਜ਼ ਅਸੀਂ ਬਣਾ ਕੇ ਘੱਟ ਰਹੇ ਹਾਂ ਤਾਂ ਸਾਡਾ ਟ੍ਰੇਡ ਜਿਹੜਾ ਉਹ ਡੈਫੀਸਿਟ ਚ ਮਤਲਬ ਘਾਟੇ ਚ ਜਾ ਰਿਹਾ ਇਹ ਹੈ ਕਹਾਣੀ ਔਰ ਜਦੋਂ ਅਸੀਂ ਸਾਡਾ ਐਕਸਪੋਰਟ ਘਟਦਾ ਜਿਹੜੀ ਸਾਡੀ ਬਣਾਈ ਹੋਈ ਚੀਜ਼ ਬਾਹਰ ਜਿਹੜੀ ਮਤਲਬ ਸਾਡਾ ਜਿਹੜਾ ਸਮਾਨ ਹੈ ਉਹ ਬਾਹਰ ਨਹੀਂ ਵਿਕ ਰਿਹਾ ਅਸੀਂ ਐਕਸਪੋਰਟ ਘੱਟ ਕਰ ਪਾ ਰਹੇ ਹਾਂ ਤਾਂ ਸਾਡਾ ਜ਼ਬਾਨ ਚ ਇਹ ਹੈ ਕਿ ਅਸੀਂ ਘਾਟਾ ਖਾਵਾਂਗੇ ਕਿਉਂਕਿ ਸਾਡਾ ਸਮਾਨ ਨਹੀਂ ਵਿਕ ਰਿਹਾ ਸਾਡੀ ਸੇਲ ਨਹੀਂ ਹੋ ਰਹੀ ਜਿਹੜੀ ਸਾਡੀ ਬਣਾਈ ਹੋਈ ਚੀਜ਼ ਉਹਦੀ ਡਿਮਾਂਡ ਨਹੀਂ ਹੈ ਜਾਂ ਟੈਰਿਫ ਦੀ ਵਜ੍ਹਾ ਨਾਲ ਕੋਈ ਨਹੀਂ ਲੈ ਰਿਹਾ ਕੋਈ ਵੀ ਰੀਜ਼ਨ ਦੀ ਵਜ੍ਹਾ ਨਾਲ ਜਦ ਸਾਡੀ ਐਕਸਪੋਰਟ ਨਹੀਂ ਜਾ ਰਹੀ ਸੋ ਉਹਦਾ ਅਸਰ ਇਹ ਹੈ ਕਿਉਂਕਿ ਜੇ ਸਾਡਾ ਸਮਾਨ ਜ਼ਿਆਦਾ ਵਿਕ ਰਿਹਾ ਅਸੀਂ ਟ੍ਰੇਡ ਸਰਪਲਸ ਵੱਲ ਜਾ ਰਹੇ ਹਾਂ ਡੈਫੀਸਿਟ ਵੱਲ ਨਹੀਂ ਹੈਗੇ ਤੇ ਸਾਡੇ ਇੱਥੇ ਕਿਉਂਕਿ ਕੋਈ ਚੀਜ਼ ਬਣਾਉਣ ਲਈ ਲੋਕਾਂ ਦੀ ਜ਼ਰੂਰਤ ਹੈ ਨਾ ਪਰ ਅੱਜ ਕੱਲ ਉਹ ਸਾਡਾ ਆਟੋ ਪਾਰਟ ਜਾ ਰਿਹਾ ਸਾਡਾ ਸਟੀਲ ਐਲੂਮੀਨੀਅਮ ਜਾ ਰਿਹਾ ਜਾਂ ਸਾਡੀ ਆਇਲ ਐਕਸਪੋਰਟ ਵੱਧ ਰਹੀ ਹੈ ਕੋਈ ਵੀ ਚੀਜ਼ ਅਸੀਂ ਐਕਸਪੋਰਟ ਕਰਨੀ ਹੈ ਤੇ ਉਹਦੇ ਲਈ ਸਾਨੂੰ ਚਾਹੇ ਅਸੀਂ ਕੈਨੇਡਾ ਤਾਂ ਘੱਟ ਹੀ ਅਸੀਂ ਕਰਦੇ ਹਾਂ ਇੰਡੀਆ ਚ ਜਿਸ ਤਰ੍ਹਾਂ ਹੁਣ ਲੋਕ ਸੋਫਟਵੇਅਰ ਵੀ ਐਕਸਪੋਰਟ ਕਰਦੇ ਆ ਠੀਕ ਹੈ ਦਵਾਈਆਂ ਬੜੀਆਂ ਐਕਸਪੋਰਟ ਕਰਦਾ ਇੰਡੀਆ ਸੋ ਚਾਹੇ ਤੁਸੀਂ ਸੋਫਟਵੇਅਰ ਐਕਸਪੋਰਟ ਕਰਦੇ ਹੋ ਸੋਫਟਵੇਅਰ ਕੋਈ ਤੇ ਬਣਾਏਗਾ ਨਾ ਠੀਕ ਹੈ ਕੋਈ ਤੇ ਦਵਾਈਆਂ ਵੀ ਬਣਾਏਗਾ ਕੋਈ ਤੇ ਵੈਕਸੀਨ ਵੀ ਬਣਾਏਗਾ ਸੋ ਕੋਈ ਵੀ ਚੀਜ਼ ਜਦੋਂ ਕੋਈ ਕੰਟਰੀ ਬਣਾ ਕੇ ਬਾਹਰ ਐਕਸਪੋਰਟ ਵੱਧਦੀ ਹੈ ਟ੍ਰੇਡ ਸਰਪਲਸ ਵੱਧਦਾ ਤੇ ਫਿਰ ਇਹਦਾ ਮਤਲਬ ਉਸ ਕੰਟਰੀ ਦੇ ਵਿੱਚ ਜੀ ਡੀ ਪੀ ਵੱਧਦੀ ਹੈ ਪ੍ਰੋਡਕਸ਼ਨ ਵੱਧ ਰਹੀ ਹੈ ਠੀਕ ਹੈ ਚਾਹੇ ਤੁਸੀਂ ਗੁਡਸ ਬਣਾ ਰਹੇ ਹੋ ਚਾਹੇ ਤੁਸੀਂ ਸਰਵਿਸਿਸ ਹੀ ਕਿਉਂ ਨਾ ਦੇ ਰਹੇ ਹੋ ਕਿਸੇ ਵੀ ਤਰ੍ਹਾਂ ਦੀ ਸਰਵਿਸ ਦੇ ਰਹੇ ਹੋ ਕਿਉਂਕਿ ਜੀ ਡੀ ਪੀ ਇਜ਼ ਦਾ ਸਮ ਟੋਟਲ ਆਫ ਆਲ ਦਾ ਗੁਡਸ ਐਂਡ ਦਾ ਸਰਵਿਸਿਸ ਦੈਟ ਅ ਕੰਟਰੀ ਔਰ ਅ ਸਿਟੀ ਔਰ ਅ ਪ੍ਰੋਵਿੰਸ ਪ੍ਰੋਡਿਊਸਿਸ ਸੋ ਇਸ ਕਾਰਨ ਟ੍ਰੇਡ ਜੀ ਡੀ ਪੀ ਨੰਬਰ ਇਜ਼ ਅ ਡਾਇਰੈਕਟ ਇੰਡੀਕੇਸ਼ਨ ਆਫ ਆਰ ਇਕੋਨਮੀ ਲੇਕਿਨ ਉਹਦੇ ਨਾਲ ਨਾਲ ਟ੍ਰੇਡ ਸਰਪਲਸ ਇਜ਼ ਆਲਸੋ ਵੈਰੀ ਇੰਪੋਰਟੈਂਟ ਇੰਡੀਕੇਟਰ ਆਫ ਕੰਟਰੀਜ਼ ਇਕੋਨਮੀ ਜੇ ਟ੍ਰੇਡ ਘਟਦਾ ਜਾ ਰਿਹਾ ਤੇ ਫਿਰ ਦਿੱਕਤਾਂ ਜਿਹੜੀਆਂ ਨੇ ਉਹ ਵੱਧ ਰਹੀਆਂ ਨੇ ਬਾਕੀ ਮੈਂ ਇੱਥੇ ਜ਼ਰੂਰ ਜ਼ਿਕਰ ਕਰਦਾ ਕਿ ਪ੍ਰਧਾਨ ਮੰਤਰੀ ਸਾਹਿਬ ਕਹਿ ਰਹੇ ਨੇ ਕਿ ਯੈਸ ਅਸੀਂ ਆਪਣੇ ਕਿਉਂਕਿ ਅਮਰੀਕਾ ਤੋਂ ਤਾਂ ਸਾਨੂੰ ਲਗਾਤਾਰ ਹੀ ਪੁਸ਼ ਬੈਕ ਆ ਰਿਹਾ ਦਿਸ ਲੋਟ ਆਫ ਪੁਸ਼ ਬੈਕ ਫਰੋਮ ਯੂ ਐਸ ਔਰ ਪੁਸ਼ਬੈਕ ਕਿਤੇ ਰੁਕਦਾ ਨਜ਼ਰ ਨਹੀਂ ਆ ਰਿਹਾ, ਖਾਸ ਕਰ ਜੋ ਇਸ ਹਫ਼ਤੇ ਹੋਇਆ ਸਾਡੇ ਨਾਲ। ਸੋ ਹੁਣ ਤੇ ਉਹ ਤਿਆਰੀ ਕਰ ਰਹੇ ਨੇ ਕਿ ਪ੍ਰਧਾਨ ਮੰਤਰੀ ਨੇ ਖੁਦ ਹੀ ਕਹਿ ਦਿੱਤਾ ਕਿ ਦੇਖਦੇ ਹਾਂ ਜੀ ਹੁਣ ਹੋਰ ਅਸੀਂ ਕੀ ਕਰ ਸਕਦੇ ਹਾਂ ਇਹਦੇ ਵਾਸਤੇ, ਤਿਆਰੀ ਕਿੱਦਾਂ ਕਰ ਸਕਦੇ ਹਾਂ। ਸੋ ਲੈਟਸ ਸੀ ਕੀ ਤਿਆਰੀ ਹੋ ਰਹੀ ਹੈ ਇਸ ਦਰਮਿਆਨ। ਅੱਛਾ, ਬਾਕੀ ਜਿਹੜੇ ਹੈਗੇ ਆ ਇੰਟਰਸਟ ਰੇਟ ਅਸੀਂ ਦੱਸ ਹੀ ਦਿੱਤਾ ਹੈਗਾ ਕਿ ਜਿਹੜੀ ਆ ਨਹੀਂ ਦਿੱਤੇ, ਔਰ ਐਸਾ ਵੀ ਮੰਨਣਾ ਹੈਗਾ ਕਿ ਜਿਹੜੇ ਇੰਟਰਸਟ ਰੇਟ ਹੈਗੇ ਨੇ ਉਹ ਜਲਦੀ ਕਿਤੇ ਬਹੁਤ ਜ਼ਿਆਦਾ ਨਹੀਂ ਘਟਣਗੇ। ਬੈਂਕ ਆਫ ਕੈਨੇਡਾ ਨੇ ਕੱਲ ਵੈਂਸਡੇ ਆਪਣਾ ਕੀ ਇੰਟਰਸਟ ਰੇਟ ਜਿਹੜਾ 2.75 ਦੇ ਉੱਤੇ ਰੱਖਿਆ। ਅਸੀਂ ਦੱਸ ਦਈਏ ਕਿ ਲਗਾਤਾਰ 7 ਰੇਟ ਕੱਟ ਲਗਾਏ ਸੀਗੇ ਪਿਛਲੇ ਸਾਲ ਜੂਨ ਤੋਂ। ਬੈਂਕ ਆਫ ਕੈਨੇਡਾ ਨੇ ਆਪਣਾ ਇੰਟਰਸਟ ਰੇਟ ਘਟਾਉਣਾ ਸ਼ੁਰੂ ਕੀਤਾ ਸੀ ਜੂਨ 2024 ਤੋਂ। ਉਸ ਤੋਂ ਬਾਅਦ ਉਹਨਾਂ ਨੇ ਲਗਾਤਾਰ ਇੰਟਰਸਟ ਰੇਟ ਜਿਹੜੇ ਨੇ ਉਹ ਕਟੌਤੀ ਕੀਤੀ 7 ਵਾਰ। ਲੇਕਿਨ ਪਿਛਲੀ ਵਾਰ ਵੀ ਜਦੋਂ ਬੈਂਕ ਆਫ ਕੈਨੇਡਾ ਕੋਲ ਮੌਕਾ ਸੀਗਾ, ਬੈਂਕ ਆਫ ਕੈਨੇਡਾ ਨੇ ਆਪਣਾ ਇੰਟਰਸਟ ਰੇਟ ਨਹੀਂ ਚੇਂਜ ਕੀਤਾ, ਔਰ ਇਸ ਵਾਰ ਵੀ ਲਗਾਤਾਰ 2 ਐਸੇ ਮੌਕੇ ਆ ਗਏ ਨੇ। ਸੋ ਪਹਿਲਾਂ ਤਾਂ ਜਿਨ੍ਹਾਂ ਦੀਆਂ ਸਾਦਾ ਜ਼ਮਾਨ ਚ ਵੀ ਦੱਸ ਦੇ ਵੀ ਜਿਨ੍ਹਾਂ ਦੀ ਹੁਣ ਵੇਰੀਏਬਲ ਰੇਟ ਮੌਰਗੇਜ ਨੇ ਉਹ ਕੋਈ ਚੇਂਜ ਨਹੀਂ, ਕਿਉਂਕਿ ਬਹੁਤ ਸਾਰੇ ਲੋਕਾਂ ਨੇ ਵੇਰੀਏਬਲ ਮੌਰਗੇਜ ਲਈ ਹੁੰਦੀ ਹੈ। ਸੋ ਜੋ ਵੇਰੀਏਬਲ ਰੇਟ ਮੌਰਗੇਜ ਹੈਗੀਆਂ ਨੇ ਉਹ ਮੇਨਲੀ ਉਹਨਾਂ ਦਾ ਸਿੱਧਾ ਹੀ ਸਿੱਧਾ ਸੰਬੰਧ, ਵੈਸੇ ਤਾਂ ਫਿਕਸ ਵੀ ਉਹਦੇ ਨਾਲ ਹੀ ਸੰਬੰਧ ਹੈ, ਹਰੇਕ ਚੀਜ਼ ਦਾ ਸੰਬੰਧ ਉਹਦੇ ਨਾਲ ਹੈ ਲੈਂਡਿੰਗ ਦਾ, ਲੇਕਿਨ ਵੇਰੀਏਬਲ ਤੇ ਤਾਂ ਸਿੱਧਾ ਹੀ ਸਿੱਧੇ ਅਸਰ ਪੈ ਜਾਂਦਾ। ਸੋ ਵੇਰੀਏਬਲ ਜਿਹੜੇ ਆ ਉਹ ਜੇ ਬੈਂਕ ਆਫ ਕੈਨੇਡਾ ਆਪਣਾ ਇੰਟਰਸਟ ਰੇਟ ਵਧਾਉਂਦਾ ਹੈ, ਸੋ ਤੁਹਾਡੀ ਵੇਰੀਏਬਲ ਰੇਟ ਜਿਹੜਾ ਵੱਧਦਾ ਤੁਹਾਡੀ ਮੌਰਗੇਜ ਵੱਧ ਜਾਂਦੀ ਹੈ। ਜੇ ਬੈਂਕ ਆਫ ਕੈਨੇਡਾ ਕਟੌਤੀ ਕਰਦਾ ਤੇ ਉਹ ਕਟੌਤੀ ਹੋ ਜਾਂਦੀ ਹੈ। ਬਾਕੀ ਜਿਹੜਾ ਫਿਕਸ ਰੇਟ ਮੌਰਗੇਜ ਹੈਗੇ ਆਫਕੋਰਸ ਉਹ ਵੀ ਇਹਦੇ ਤੇ ਡਿਪੈਂਡੈਂਟ ਹੈਗਾ, ਔਰ ਮੌਰਗੇਜ ਦਾ ਅਸਰ ਹਰੇਕ ਤੇ ਹੈ, ਚਾਹੇ ਤੁਸੀਂ ਰੈਂਟ ਤੇ ਵੀ ਰਹਿੰਦੇ ਹੋ। ਜੇ ਕਿਸੇ ਨੇ ਕੋਈ ਤਾਂ ਉਹਦੀ ਮੌਰਗੇਜ ਪੇ ਕਰ ਰਿਹਾ, ਸੋ ਜੇ ਕੋਈ ਮੌਰਗੇਜ ਪੇ ਕਰ ਰਿਹਾ ਤੇ ਉਹਨੇ ਵੀ ਦੇਖਣਾ ਹੈ ਕਿ ਭਾਈ ਮੈਂ ਕਿੰਨਾ ਰੈਂਟ ਲੈਣਾ। ਸੋ ਜੇ ਤੁਸੀਂ ਖੁਦ ਆਪਣਾ ਕੋਈ ਪਰਚੇਸ ਕੀਤਾ ਘਰ ਤੇ, ਫਿਰ ਵੀ ਮੌਰਗੇਜ ਦਾ ਅਸਰ ਤੁਹਾਡੇ ਉੱਤੇ ਡੈਫੀਨੇਟਲੀ ਹੈ। ਸੋ ਇਸ ਸਮੇਂ ਇੱਕ ਚੈਲੇਂਜਿੰਗ ਸਿਚੁਏਸ਼ਨ ਹੈ। ਜੇ ਤੇ ਤੁਹਾਡਾ ਮੈਂ ਬਸ ਇੰਨੀ ਗੱਲ ਕਹਿੰਦਾ ਹੁੰਦਾ ਕਿ ਜੇ ਤੁਹਾਡੀ ਇਨਕਮ ਬਹੁਤ ਸਾਲਾਂ ਤੋਂ, ਮੈਨੂੰ ਕਈ ਲੋਕ ਕਹਿੰਦੇ ਜੀ ਸਰ ਰਿਸੈਸ਼ਨ ਦਾ ਸਾਡੇ ਤੇ ਕੀ ਅਸਰ ਹੈ ਜਾਂ ਨਹੀਂ ਹੈ, ਸੋ ਮੈਂ ਸਾਡੇ ਜ਼ਬਾਨ ਚ ਗੱਲ ਕਰ ਦਿੰਦਾ ਹੁੰਦਾ ਕਿ ਰਿਸੈਸ਼ਨ ਦਾ ਅਸਰ ਤੁਹਾਡੇ ਤੇ ਤਾਂ ਹੈ ਹਾਂ ਜੇ ਤਾਂ ਤੁਹਾਡੀ ਜੋਬ ਠੀਕ ਹੈ ਜਾਂ ਤੁਹਾਡੀ ਇਨਕਮ ਠੀਕ ਹੈ, ਫਿਰ ਤੇ ਰਿਸੈਸ਼ਨ ਦਾ ਕੋਈ ਅਸਰ ਨਹੀਂ ਹੈ, ਬਲਕਿ ਹੋ ਸਕਦਾ ਤੁਹਾਨੂੰ ਫਾਇਦਾ ਹੀ ਹੋ ਜਾਏ, ਕਿਉਂਕਿ ਇੰਟਰਸਟ ਰੇਟ ਯੂਜਲੀ ਰਿਸੈਸ਼ਨ ਦੇ ਸਮੇਂ ਲੋ ਰਹਿੰਦੇ ਨੇ। ਸੋ ਜੇ ਤੁਹਾਡੀ ਜੋਬ ਬਰਕਰਾਰ ਹੈ ਔਰ ਤੁਹਾਡੀ ਜਾਂ ਇਨਕਮ ਕੋਈ ਦਿੱਕਤ ਨਹੀਂ ਹੈ, ਫਿਰ ਤਾਂ ਸਮਝ ਲਓ ਕਿ ਰਿਸੈਸ਼ਨ ਦਾ ਕੋਈ ਤੁਹਾਡੇ ਤੇ ਨੁਕਸਾਨ ਨਹੀਂ ਹੈ, ਫਾਇਦਾ ਹੀ ਹੈ। ਪਰ ਜੇ ਤੁਹਾਡੀ ਇਨਕਮ ਫਰਕ ਪੈ ਰਹੀ ਹੈ, ਜੇ ਤੁਸੀਂ ਬਿਜ਼ਨਸ ਕਰ ਰਹੇ ਹੋ ਜਾਂ ਤੁਹਾਡੀ ਜੋਬ ਜਾ ਰਹੀ ਹੈ, ਫਿਰ ਡੈਫੀਨੇਟਲੀ ਰਿਸੈਸ਼ਨ ਦਾ ਸਿੱਧਾ ਸਿੱਧਾ ਅਸਰ ਤੁਹਾਡੇ ਤੇ ਪਏਗਾ। ਐਨੀਵੇਜ਼, ਖਬਰਾਂ ਦਾ ਸਿਲਸਿਲਾ ਜਿਹੜਾ ਇਸੇ ਤਰ੍ਹਾਂ ਜਾਰੀ ਰਹੇਗਾ। ਕਾਫੀ ਸਾਰੀਆਂ ਹੋਰ ਨਿਊਜ਼ ਨੇ ਇਸ ਸਮੇਂ ਸਾਡੇ ਨਾਲ ਜੁੜ ਚੁੱਕੇ ਨੇ। ਵਾਈ ਮੀਡੀਆ ਬਿਜ਼ਨਸ ਐਂਡ ਵੈਲਥ ਸੈਗਮੈਂਟ ਨੂੰ ਅਸੀਂ ਅੱਗੇ ਵਧਾਉਂਦੇ ਹਾਂ। ਵਾਈ ਮੀਡੀਆ ਬਿਜ਼ਨਸ ਐਂਡ ਵੈਲਥ ਸੈਗਮੈਂਟ ਦੇ ਵਿੱਚ ਸਾਡੇ ਨਾਲ ਜੁੜ ਚੁੱਕੇ ਨੇ ਸੌਰਵ ਚੱਡਾ ਜੀ, ਉਹਨਾਂ ਦਾ ਸਵਾਗਤ ਕਰਦੇ ਹਾਂ। ਚੱਡਾ ਸਾਹਿਬ ਬਹੁਤ ਬਹੁਤ ਸਵਾਗਤ ਹੈ, ਵਾਰਮ ਵੈਲਕਮ ਸਰ, ਕੀ ਹਾਲ ਹੈ? ਠੀਕ ਹੈ
ਜੀ, ਬਹੁਤ ਵਧੀਆ ਯੁਧਵੀਰ ਜੀ, ਔਰ ਸਾਡੇ ਸਾਰੇ ਲਿਸਨਰਸ ਨੂੰ ਨਮਸਕਾਰ, ਸਤਿ ਸ੍ਰੀ ਅਕਾਲ ਔਰ ਆਦਾਬ।
ਨਮਸਕਾਰ, ਸਤਿ ਸ੍ਰੀ ਅਕਾਲ, ਆਦਾਬ। ਔਰ ਚੱਡਾ ਸਾਹਿਬ, ਗੱਲ ਅਸੀਂ ਕਰਾਂਗੇ ਅੱਜ, ਪਹਿਲਾਂ ਨੰਬਰ ਦੇ ਦਵਾਂ 416-350-55, ਫਿਰ ਨੋਟ ਕਰ ਲਓ ਜੀ 416-350-55, ਇਸ ਨੰਬਰ ਤੇ ਤੁਸੀਂ ਚੱਡਾ ਸਾਹਿਬ ਨਾਲ ਸੰਪਰਕ ਕਰ ਸਕਦੇ ਹੋ। ਕਿਸੇ ਵੀ ਤਰ੍ਹਾਂ ਦੀ ਕੋਈ ਵੀ ਫਾਈਨੈਂਸ਼ੀਅਲ ਪਲੈਨਿੰਗ ਕਰਨੀ ਹੈ, ਫਾਈਨੈਂਸ਼ੀਅਲ ਫਰੀਡਮ ਕੀ ਹੈ, ਇਨਵੈਸਟਮੈਂਟ ਕਿੱਥੇ ਕਰਨੀ ਹੈ ਤੇ ਕਿੱਥੇ ਨਹੀਂ ਕਰਨੀ, ਦੋਨੋਂ ਬੜੀ ਜ਼ਰੂਰੀ ਹੈ, ਕਿੱਥੇ ਇਨਵੈਸਟਮੈਂਟ ਕਰਨੀ ਹੈ ਕਿੱਥੇ ਨਹੀਂ ਕਰਨੀ, ਇਹਦੇ ਬਾਰੇ ਸਲਾਹ ਲੈਣੀ ਹੈ 416-350-55। ਚੱਡਾ ਸਾਹਿਬ, ਮੈਂ ਨਾ ਪਿਛਲੀ ਮੀਟਿੰਗ ਦੇ ਵਿੱਚ ਮੈਂ ਬੈਠਾ ਸੀਗਾ ਤੇ ਮੈਂ ਤੁਹਾਡੀ ਗੱਲ ਵੀ ਸੁਣਦਾ ਰਹਿੰਦਾ। ਕਈ ਵਾਰ ਮੈਂ ਸੋਚਦਾ ਹਾਂ ਕਿ ਕਈ ਗੱਲਾਂ ਮੈਂ ਖੁਦ ਕਰ ਰਿਹਾ ਹੁੰਦਾ ਔਰ ਅਚਾਨਕ ਚੱਡਾ ਸਾਹਿਬ ਵੀ ਉਸੇ ਤਰ੍ਹਾਂ ਦੀ ਗੱਲ ਕਰ ਦਿੰਦੇ ਆ। ਸੋ ਫਿਰ ਕਈ ਵਾਰ ਲੱਗਦਾ ਕਿ ਚਲੋ ਥੋੜੀ ਬਹੁਤ ਅਸੀਂ ਕਈ ਵਾਰ ਇਕੱਠੇ ਇੱਕੋ ਜਿਹੀ ਚੀਜ਼ ਵੀ ਸੋਚ ਲੈਂਦੇ ਹਾਂ।
ਬਿਲਕੁਲ,
ਮੈਂ ਚੱਡਾ ਸਾਹਿਬ ਇਹ ਸੋਚਦਾ ਹੁੰਦਾ ਕਿ ਲਾਈਫ ਦੇ ਵਿੱਚ ਨਾ ਸਾਡੀ ਪਲੈਨਿੰਗ ਹੋਣੀ ਚਾਹੀਦੀ ਹੈ ਕਿ ਅਸੀਂ ਹਰ 5 ਸਾਲ ਚ ਕਿੱਥੇ ਜਾਣਾ ਹੈ, ਔਰ ਸਾਡਾ ਇੱਕ ਆਰਬਿਟ ਚੇਂਜ ਹੋਣਾ ਚਾਹੀਦਾ। ਵੀ ਸ਼ੁਡ ਆਲ ਟ੍ਰਾਈ ਚੇਂਜ ਆਰ ਐਂਡ ਚੇਂਜ ਆਵਰ ਆਰਬਿਟ ਫੋਰ ਗੁੱਡ। ਜੇ ਤੁਸੀਂ ਆਰਬਿਟ ਆਪਣਾ ਚੇਂਜ ਨਹੀਂ ਨਾ ਕਰਦੇ ਲਾਈਫ ਦੇ ਵਿੱਚ ਹਰ 5 ਸਾਲ ਦੇ ਵਿੱਚ, ਔਰ ਇਸੇ ਤਰ੍ਹਾਂ ਜੇ ਵਾਈ ਮੀਡੀਆ ਦਾ ਬਾਰੇ ਮੈਂ ਇਹੀ ਕਹਿੰਦਾ ਹੁੰਦਾ ਕਿ ਯੈਸ, ਜੇ ਬਿਜ਼ਨਸ ਵੀ ਕਰ ਰਹੇ ਹੋ ਤਾਂ ਉਹਦਾ ਵੀ ਆਰਬਿਟ ਹਰ 5 ਸਾਲ ਚ ਚੇਂਜ ਹੋਣਾ ਚਾਹੀਦਾ। ਔਰ ਜੇ ਤੁਸੀਂ ਜੰਪ ਨਹੀਂ ਕਰਦੇ ਆਰਬਿਟ ਨੂੰ ਤਾਂ ਫਿਰ ਕਿਤੇ ਨਾ ਕਿਤੇ, ਮੈਂ ਉਹਨਾਂ ਨੂੰ ਆਫਿਸ ਵਿੱਚ ਗੱਲ ਕਰ ਰਿਹਾ ਸੀ, ਮੈਂ ਕਿਹਾ ਜੀ ਗੱਲ ਦਾ ਜਵਾਬ ਦਿਓ। ਕਈ ਵਾਰ ਸਾਨੂੰ ਕਹਿਤਾ ਜਾਂਦਾ ਨਾ ਨਹੀਂ ਤੁਸੀਂ ਉਹ ਕੂਏ ਦੇ ਡੱਡੂ ਹੀ ਬਣ ਕੇ ਰਹਿ ਜਾਓਗੇ, ਮੈਂ ਕਿਹਾ ਕੋਈ ਅਸੀਂ ਡੱਡੂ ਥੋੜੀ, ਅਸੀਂ ਕੂਏ ਥੋੜੀ ਬੈਠੇ ਹਾਂ। ਉਹਦਾ ਮਤਲਬ ਸਿੰਪਲ ਇੰਨਾ ਜਿਹਾ ਕਿ ਕੂਏ ਦੇ ਡੱਡੂ ਬਣ ਕੇ ਬੈਠੇ ਰਹੋਗੇ ਕਿ ਹਰ 5 ਸਾਲਾਂ ਨੂੰ ਅਸੀਂ ਆਪਣੀ ਲਾਈਫ ਦੇ ਵਿੱਚ ਕੋਈ ਚੇਂਜ ਨਹੀਂ ਕਰ ਸਕਦੇ। ਸੋ ਤੁਹਾਨੂੰ ਮੈਂ ਪੁੱਛਣਾ ਚਾਹੁੰਦਾ ਹਾਂ, ਤੁਸੀਂ ਇਸ ਗੱਲ ਦਾ ਜਵਾਬ ਦਿਓ ਕਿ ਕਿਹੜੀ ਰਾਈਟ ਅਪਰੋਚ ਹੋਣੀ ਚਾਹੀਦੀ ਹੈ ਕਿ ਹਰ 5 ਸਾਲਾਂ ਦੇ ਵਿੱਚ, ਹਰ 5 ਸਾਲਾਂ ਦੇ ਸੇ ਫੋਰ ਐਗਜ਼ਾਮਪਲ, ਚਾਹੇ ਸਾਡੀ ਉਮਰ 15 ਸਾਲ ਹੈ, 20 ਸਾਲ ਹੈ, 25 ਸਾਲ ਹੈ, ਹਰ 5 ਸਾਲਾਂ ਦੇ ਵਿੱਚ ਅਸੀਂ ਕੀ ਐਸਾ ਕਰੀਏ ਕਿ ਜਿਹੜੀ ਸੋ ਦੈਟ ਕਿ ਜਿਹੜਾ ਸਾਡਾ ਵੈਲਥ ਪੋਟੈਂਸ਼ੀਅਲ ਹੈ, ਠੀਕ ਹੈ ਜੀ, ਉਹ ਮਤਲਬ ਮੈਕਸੀਮਾਈਜ਼ ਹੋ ਸਕੇ। ਔਰ ਵਧੀਆ ਜਨਰਲ ਵੀ, ਕਿਉਂਕਿ ਤੁਹਾਡੇ ਜਿਹੜੇ ਵਿਚਾਰ ਹੁੰਦੇ ਇਕੱਲੇ ਵੈਲਥ ਲਈ ਜਾਂ ਪੈਸੇ ਲਈ ਨਹੀਂ, ਹੈਗਾ ਤੇ ਵਾਈ ਮੀਡੀਆ ਬਿਜ਼ਨਸ ਐਂਡ ਵੈਲਥ ਸੈਗਮੈਂਟ ਹੈ, ਔਰ ਤੁਸੀਂ ਫਾਈਨੈਂਸ਼ੀਅਲ ਪੈ ਰਹੇ ਹੋ ਪਰ ਤੁਹਾਡੀਆਂ ਗੱਲਾਂ ਆਮ ਜ਼ਿੰਦਗੀ ਤੇ ਵੀ ਲਾਗੂ ਹੁੰਦੀਆਂ। ਸੋ ਕਿੱਦਾਂ ਇਹਨੂੰ ਕਰੀਏ ਸਰ, ਇਹ ਜਰਾ ਡਿਟੇਲ ਚ ਐਕਸਪਲੇਨ ਕਰੋ। 416-350-55 ਪਲੀਜ਼।
ਜੀ ਬਿਲਕੁਲ ਜਸਵੀਰ ਜੀ, ਦੇਖੋ ਜਿੱਦਾਂ ਤੁਸੀਂ ਖੁਦ ਹੀ ਕਿਹਾ ਕਿ ਹਰ 5 ਸਾਲ ਬਾਅਦ ਓਰਬਿਟ ਜਿਹੜਾ ਹੈਗਾ ਉਹ ਚੇਂਜ ਹੋਣਾ ਚਾਹੀਦਾ, ਕਿਉਂਕਿ ਜੇ ਚੇਂਜ ਨਹੀਂ ਹੋਏਗਾ ਤੇ ਤੁਹਾਨੂੰ ਪਤਾ ਨਹੀਂ ਲੱਗੇਗਾ ਕਿ ਤੁਸੀਂ ਜੀ ਕੀ ਰਹੇ ਹੋ, ਹਨਾ। ਜਿੱਦਾਂ ਜਿਹੜਾ ਤੁਸੀਂ ਕਿਹਾ ਕਿ ਤੂੰ ਤਾਂ ਡੱਡੂ ਖੂਹ ਚ ਹੀ ਰਹਿ ਜਾਂਦਾ ਹੁੰਦਾ, ਉਹ ਕੋਈ ਰੀਜ਼ਨ ਹੈ ਕਿ ਹਜ਼ਾਰਾਂ ਸਾਲਾਂ ਤੋਂ ਇਹ ਸਟੇਟਮੈਂਟ ਕਿਉਂ ਬਣੀ ਹੋਈ ਹੈ? ਇਹ ਕੋਈ ਅੱਜ ਦੀ ਸਟੇਟਮੈਂਟ ਤਾਂ ਹੈ ਨਹੀਂ, ਪਤਾ ਨੀ 2000 ਸਾਲਾਂ ਤੋਂ 5000 ਸਾਲਾਂ, ਵੀ ਡੋਂਟ ਨੋ, ਲੇਕਿਨ ਚੱਲ ਰਹੀ ਹੈ। ਇਸ ਦਾ ਮਤਲਬ ਇਹਦਾ ਕੁਛ ਨਾ ਕੁਛ ਹਿਊਮਨ ਸਾਈਕੋਲੋਜੀ ਨਾਲ ਲੈਣਾ ਦੇਣਾ ਤਾਂ ਹੈ, ਕਿਉਂਕਿ ਇਹਨਾਂ ਸਾਲਾਂ ਪਹਿਲੇ ਵੀ ਇਹ ਗੱਲ ਬੋਲੀ ਜਾਂਦੀ ਸੀਗੀ। ਸੋ ਵੀ ਆਰ ਨੋਟ ਡਿਫਰੈਂਟ ਹਿਊਮਨ ਬੀਂਗਸ ਐਨੀਵੇਜ਼, ਯੈਸ ਵੀ ਹੈਵ ਇਵੋਲਵਡ, ਲੇਕਿਨ ਸਾਈਕੋਲੋਜੀ ਜਿਹੜੀ ਹੈਗੀ ਹੈ ਉਹ ਰੋਲ ਪਲੇ ਕਰਦੀ ਹੈ ਹਜ਼ਾਰਾਂ ਸਾਲਾਂ ਤੱਕ। ਹੁਣ ਕੁਸ਼ਚਨ ਆਇਆ, ਬੰਦਾ ਕਹਿੰਦਾ ਕਿ 5 ਸਾਲ ਬਾਅਦ ਕਰਾਂ ਕੀ, ਹੋਣਾ ਕੀ ਚਾਹੀਦਾ? ਉਹ ਬੜਾ ਇੰਪੋਰਟੈਂਟ ਕੁਸ਼ਚਨ ਹੈਗਾ ਕਿ ਇਸ ਤਰ੍ਹਾਂ ਦਾ ਸ਼ਿਫਟ ਲਿਆਉਣਾ ਚਾਹੀਦਾ। ਔਰ ਜਿੰਨੀ ਜਲਦੀ ਲਾਈਫ ਚ ਅਰਲੀ ਬੰਦਾ ਇਸ ਚੀਜ਼ ਨੂੰ ਸਮਝ ਲੇ, ਕੌਨਸ਼ੀਅਸ ਲਾਏ ਕਿ ਮੈਂ ਹਰ 5 ਸਾਲਾਂ ਚ ਆਪਣਾ ਸ਼ਿਫਟ ਲਿਆਉਣਾ ਹੀ ਲਿਆਉਣਾ, ਉਹਦੇ ਚਾਂਸਿਸ ਹਾਈ ਹੈ ਉਸ ਚੀਜ਼ ਨੂੰ ਕਰਨ ਦੇ। ਲੇਕਿਨ ਜਿਹੜਾ ਬੰਦਾ ਸੋਚੇਗਾ ਹੀ ਨੀ, ਉੱਥੇ ਫਿਰ ਚੀਜ਼ਾਂ ਜਿਹੜੀਆਂ ਹੈਗੀਆਂ ਇੱਕੋ ਲਾਈਫ ਚੱਲਦੀ ਰਹਿੰਦੀ ਹੈ, ਫਿਰ ਇਵੈਂਚੁਅਲੀ ਬੰਦਾ ਕਹਿੰਦਾ ਯਾਰ ਲਾਈਫ ਬੋਰਿੰਗ ਹੀ ਚੱਲ ਰਹੀ ਹੈ। ਭਾਵੇਂ ਉਹਦਾ ਬਿਜ਼ਨਸ ਵਧੀਆ ਚੱਲ ਰਿਹਾ, ਜੋਬ ਵਧੀਆ ਚੱਲ ਰਹੀ, ਕਾਰ ਕਹਿੰਦਾ ਯਾਰ ਬੋਰਿੰਗ ਚੱਲ ਰਿਹਾ ਕੰਮ। ਕਿਉਂ? ਕਿਉਂਕਿ ਕੌਨਸ਼ੀਅਸ ਚ ਨੀ ਹੈਗਾ ਕਿ ਆਪਣੇ ਆਪ ਨੂੰ ਇਵੋਲਵ ਕਰਨਾ ਜ਼ਰੂਰੀ ਹੈ। ਦੁਨੀਆ ਯੂਨੀਵਰਸ ਇਵੋਲਵ ਹੋ ਰਿਹਾ, ਸੋ ਸ਼ੁਡ ਯੂ। ਹਰ ਬੰਦੇ ਨੂੰ ਇਵੋਲਵ ਹੋਣਾ ਚਾਹੀਦਾ। ਹੁਣ ਦੇਖੋ ਪਹਿਲੇ ਜਿਹੜੇ 20 ਸਾਲ ਹੈਗੇ ਨਾ, ਹਰ 5 ਸਾਲ ਬਾਅਦ ਓਰਬਿਟ ਕਿੰਨਾ ਚੇਂਜ ਕਰਾਂਗੇ, ਬੇਸਿਕਲੀ ਸਾਈਕੋਲੋਜੀ ਚੇਂਜ ਕਰਨੀ ਪਏਗੀ ਫੋਰ ਗੁੱਡ। ਉਹ ਕੀ ਚੀਜ਼ ਹੈਗੀ ਹੈ? ਮੈਂ ਵੀ ਇਹਨਾਂ ਚੋਂ ਜਿੰਨੀਆਂ ਚੀਜ਼ਾਂ ਫੋਲੋ, ਮੈਨੂੰ ਮੈਂ 20 ਦੀ 21 ਜਾਂ 22 ਦੀ ਏਜ ਚ ਕਲੀਅਰ ਸੀਗਾ ਕਿ ਹਰ 5-7 ਸਾਲਾਂ ਚ ਕੀ ਆਪਣੇ ਆਪ ਨੇ ਚੇਂਜ ਲਿਆਉਣਾ। ਦੇਖੋ ਹਰ 7 ਸਾਲਾਂ ਬਾਅਦ ਹਰ ਇਨਸਾਨ ਚ ਵੈਸੀ ਚੇਂਜ ਆ ਜਾਂਦੀ ਹੈ ਸੋਚ ਦੀ। ਪਹਿਲੇ ਜਿਹੜੇ 7 ਸਾਲ ਹੁੰਦੇ ਆ ਲਾਈਫ ਦੇ, ਇੱਕ ਬਚਪਨ ਦੇ, ਉਹ ਅਲੱਗ ਸਟੇਜ ਹੁੰਦੀ ਹੈ। 7 ਤੋਂ 14 ਅਲੱਗ ਸੋਚ ਹੁੰਦੀ ਹੈ, 14 ਤੋਂ 21 ਦੀ ਅਲੱਗ ਸੋਚ ਹੁੰਦੀ ਹੈ। ਹਰ 7 ਸਾਲਾਂ ਬਾਅਦ ਹਰ ਇਨਸਾਨ ਦੀ ਸੋਚ ਵੈਸੀ ਬਦਲਦੀ ਹੈ। ਅੱਜ ਅਸੀਂ ਗੱਲ ਕਰਾਂ ਕਿ ਕੌਨਸ਼ੀਅਸਲੀ ਕਿੱਦਾਂ ਚੇਂਜ ਕਰਨੀ ਹੈ। ਉਹ ਤਾਂ ਬਾਇਓਲੋਜੀਕਲੀ ਚੇਂਜ ਹੋ ਰਹੀ ਹੈ 7 ਸਾਲਾਂ ਬਾਅਦ। ਹੁਣ ਹਰ 5 ਸਾਲਾਂ ਬਾਅਦ ਕੀ ਕਰਨਾ ਤੁਸੀਂ? ਮੇਰੇ ਕਰਨਾ ਨਹੀਂ ਹੈ, ਮਤਲਬ ਮੈਂ ਸੁਜੈਸਟ ਕਰ ਰਿਹਾ, ਮਤਲਬ ਆਈ ਵਿਲ ਫੋਲੋ ਯੁਧਵੀਰ ਜੀ, ਯੂ ਕੈਨ ਫੋਲੋ ਲਿਸਨਰਸ ਦੇਅਰ ਚੋਇਸ ਇਫ ਦੇ ਵਾਂਟ ਟੂ ਫੋਲੋ ਔਰ ਨਾਟ। ਸਿਰਫ ਇਸ ਜਸਟ ਓਪੀਨੀਅਨ ਦੇ ਰਿਹਾ, ਮੈਂ ਆਪਣਾ ਪਰਸਪੈਕਟਿਵ ਦੱਸ ਰਿਹਾ। ਪਹਿਲੇ 20 ਸਾਲ ਮੈਂ ਜਾਂ ਤੁਸੀਂ ਆਪਾਂ ਸਿਰਫ ਕੰਜ਼ਿਊਮ ਕਰਦੇ ਰਹੇ ਹਾਂ ਲਾਈਫ ਚ। ਤੇ ਕੀ ਹੋਇਆ, ਪਹਿਲੇ 20 ਸਾਲਾਂ ਚ ਮੇਰੀ ਥਿਊਰੀ ਲਾਈਫ ਦੀ ਸਿਰਫ ਬਣ ਗਈ ਕੰਜ਼ੰਪਸ਼ਨ ਦੀ, ਕਿਉਂਕਿ ਸਭ ਕੁਝ ਮਿਲ ਰਿਹਾ ਸੀ, ਖਾਣਾ ਪੇਰੈਂਟਸ ਤੋਂ ਮਿਲ ਰਿਹਾ, ਸਕੂਲ ਦੀ ਐਜੂਕੇਸ਼ਨ ਮਿਲ ਰਹੀ ਹੈ, ਟੀਚਰ ਪੜ੍ਹਾ ਰਹੇ ਨੇ, ਪੈਸਾ ਕਿਤੇ ਖਰਚਣਾ, ਪੇਰੈਂਟ ਖਰਚਣਾ, ਤੇ ਮੈਂ ਕੰਜ਼ੰਪਸ਼ਨ ਮੋਡ ਦੇ ਵਿੱਚ ਹੀ ਸੀਗਾ, ਵਿਚ ਇਜ਼ ਓਕੇ, ਹਨਾ। ਹਰ ਬੰਦਾ ਪਹਿਲੇ 20 ਸਾਲ ਕੰਜ਼ੰਪਸ਼ਨ ਮੋਡ ਚ ਹੁੰਦਾ। ਹੁਣ 20 ਤੋਂ 25 ਸਾਲ ਦੀ ਜਿਹੜੀ ਏਜ ਚ ਪਹਿਲੀ ਚੀਜ਼ ਕਿਹੜੀ ਕਰਨੀ ਹੈ ਕਿ ਸਾਈਕੋਲੋਜੀਕਲੀ ਗੋਲ, ਮਤਲਬ ਗੋਲ ਕੀ ਹੈ ਪਹਿਲਾਂ ਸਾਈਕੋਲੋਜੀ ਨੂੰ ਲੈ ਕੇ ਕਿ ਕੰਜ਼ੰਪਸ਼ਨ ਮਾਇੰਡ ਸੈਟ ਤੋਂ, ਕੰਜ਼ੰਪਸ਼ਨ ਚੋਂ ਨਿਕਲ ਕੇ ਕ੍ਰੀਏਸ਼ਨ ਮਾਇੰਡ ਸੈਟ ਦੇ ਵਿੱਚ ਜਾਣਾ ਕਿ ਬਈ ਮੈਂ ਕ੍ਰੀਏਟ ਕਰਨਾ, ਨੋ ਮੋਰ ਕੰਜ਼ੰਪਸ਼ਨ ਮੋਡ, ਤੇ ਉਹ ਕ੍ਰੀਏਟਰ ਮੋਡ ਦੇ ਵਿੱਚ ਜਾਣਾ ਸਿਰਫ ਉਹ 5 ਸਾਲਾਂ ਲਈ, 20 ਸਾਲ ਤੋਂ ਲੈ ਕੇ 25 ਸਾਲ ਤੱਕ। ਉਹ ਬੰਦਾ ਕਹਿੰਦਾ ਉਹ ਤਾਂ ਠੀਕ ਹੈ, ਲੇਕਿਨ ਕਿੱਦਾਂ ਜਾਵਾਂਗੇ? ਹਰ ਬੰਦਾ ਕਹੇਗਾ ਯਾਰ ਮੇਰੇ ਆਸ ਪਾਸ ਦਾ ਸਰਕਲ ਮੈਟਰ ਕਰਦਾ। ਬਚਪਨ ਤੋਂ ਕਿਹਾ ਗਿਆ ਕਿ ਵਧੀਆ ਸਰਕਲ ਰੱਖੋ, ਆਸ ਪਾਸ ਵਧੀਆ ਬੰਦੇ ਰੱਖੋ, ਲੇਕਿਨ ਮਿਲਦੇ ਨੀ। ਤੁਸੀਂ ਅੱਜ ਦੀ ਡੇਟ ਚ ਵੀ ਬੰਦੇ ਲੱਭਣੇ ਸ਼ੁਰੂ ਕਰੋ, ਯਾਰ ਮੈਂ ਰਾਈਟ ਮਾਇੰਡ ਸੈਟ ਦੇ ਬੰਦੇ ਆਪਣੇ ਨਾਲ ਰੱਖਣੇ ਆ ਜਾਂ ਉਹਨਾਂ ਦੇ ਨਾਲ ਹੈਂਗ ਆਊਟ ਕਰਨਾ, ਕਿਉਂਕਿ ਯਾਰ ਕੋਈ ਬੰਦਾ ਹੀ ਨੀ ਮਿਲਦਾ ਰਾਈਟ ਮਾਇੰਡ ਸੈਟ ਦਾ, ਉਹ ਇਸ਼ੂ ਆ ਜਾਏਗਾ, ਕਿਉਂਕਿ ਕਿਸੇ ਚੀਜ਼ ਨੂੰ ਸਾਰੀ ਲਾਈਫ ਟਾਈਮ ਕੈਰੀ ਆਨ ਕਰਨਾ ਇਜ਼ ਵੈਰੀ ਡਿਫਿਕਲਟ ਐਨੀਵੇ। ਤੁਸੀਂ ਕੀ ਕਰੋਗੇ? ਨਹੀਂ ਸਰਕਲ ਮੇਰਾ 20 ਤੋਂ 25 ਸਾਲ ਜੇ ਤੁਹਾਡੀ ਉਮਰ ਹੈ, ਤੁਸੀਂ ਸੁਣ ਰਹੇ ਇਸ ਟਾਈਮ, ਤੁਹਾਨੂੰ ਇਸ ਟਾਈਮ ਅੰਡਰਸਟੈਂਡ ਕਰਨੀ ਚਾਹੀਦੀ ਹੈ। ਕੱਲੇ ਵੀ ਹੈਗੇ ਨੋ ਪ੍ਰੋਬਲਮ, ਕਿਉਂਕਿ ਮੈਂ ਕੱਲਾ ਸੀਗਾ, ਲੇਕਿਨ ਮੈਂ ਕਿਹਾ ਮੈਂ ਪਹਿਲੇ ਤਾਂ ਸਾਈਕੋਲੋਜੀ ਅੰਡਰਸਟੈਂਡ ਕਰਨੀ ਸ਼ੁਰੂ ਕਰੀਏ, ਕਿਉਂਕਿ ਆਪਾਂ ਕੀ ਹੈ, ਇੱਕ ਪੁਤਲਾ ਸਾਈਕੋਲੋਜੀ ਦਾ, ਹਿਊਮਨ ਬੀਂਗ ਹੋਰ ਕੀ ਹੈ। ਤੇ ਥੋੜੀ ਸਾਈਕੋਲੋਜੀ ਸਮਝੀਏ, ਸਾਈਕੋਲੋਜੀ ਮਤਲਬ ਖੁਦ ਨੂੰ ਸਮਝੀਏ, ਮੈਂ ਕੀ ਕਰ ਰਿਹਾ, ਕਿਉਂ ਕਰ ਰਿਹਾ, ਮੇਰੀਆਂ ਆਦਤਾਂ ਕੀ ਹੈ, ਮੇਰੇ ਰਿਚੁਅਲਸ ਕੀ ਹੈ। ਪੈਰਲਲੀ ਮਨੀ ਨੂੰ ਅੰਡਰਸਟੈਂਡ ਕਰਨਾ ਸ਼ੁਰੂ ਕਰ ਦੇਣਾ 20 ਤੋਂ 25 ਸਾਲ, ਸਾਰੀ ਉਮਰ ਨਹੀਂ ਸਮਝਣਾ ਪੈਸੇ ਨੂੰ, ਇਹ ਸਿਰਫ ਟਾਈਮ ਸੀਗਾ 20 ਤੋਂ 25 ਸਾਲ ਦੇ ਵਿੱਚ ਪੈਸੇ ਨੂੰ ਸਮਝ ਲਓ, ਸਾਈਕੋਲੋਜੀ ਨੂੰ ਸਮਝ ਲਓ, ਇਹ ਤੁਹਾਡੀ ਪ੍ਰੈਪਰੇਸ਼ਨ ਹੋ ਰਹੀ ਹੈ ਫੋਰ ਦਾ ਫਿਊਚਰ। ਬੰਦਾ ਕਹਿੰਦਾ ਸਾਰੀ ਉਮਰ ਸਾਈਕੋਲੋਜੀ ਸਿੱਖਦੇ ਰਹਾਂਗੇ, ਫਾਈਨਾਂਸ ਸਿੱਖਦੇ ਰਹਾਂਗੇ, ਜ਼ਰੂਰਤ ਨਹੀਂ ਹੈ। ਜੇ 20 ਤੋਂ 25 ਸਾਲ ਫਾਊਂਡੇਸ਼ਨ ਸੈਟਅਪ ਕਰਤੀ ਹੈ, 10 ਮੋਰ ਦੈਨ ਇਨਫ, ਬਾਰ ਬਾਰ ਫਾਊਂਡੇਸ਼ਨ ਤੇ ਜਾਣ ਦਾ ਕੋਈ ਫਾਇਦਾ ਨਹੀਂ ਹੈਗਾ, ਹੈਨਾ। ਮੇਨਟੇਨੈਂਸ ਕਰ ਸਕਦੇ ਹੋ, ਬਿਲਡਿੰਗ ਬਣ ਗਈ, ਫਾਊਂਡੇਸ਼ਨ ਬਣ ਗਈ, ਉਹਨੂੰ ਉੱਪਰ 100 ਫਲੋਰ ਦੀ ਬਿਲਡਿੰਗ ਬਣ ਗਈ, ਵਾਪਸ ਫਾਊਂਡੇਸ਼ਨ ਕੀ ਕਰਨ ਜਾ ਰਹੇ ਹੋ ਤੁਸੀਂ? ਨੋਟ ਰਿਕੁਆਇਰਡ। ਸੇਮ ਥਿੰਗ ਸਾਈਕੋਲੋਜੀ, ਫਾਈਨੈਂਸ, ਮਨੀ ਨੂੰ ਲੈ ਕੇ 20 ਤੋਂ 25 ਸਾਲ, ਬੇਸ਼ਕ ਤੁਸੀਂ ਬੁੱਕਸ ਪੜੋ, ਆਨਲਾਈਨ ਪੜੋ, ਜਿੱਦਾਂ ਵੀ ਕਰੋਗੇ, ਤੁਹਾਡਾ ਗੋਲ ਕੀ ਹੈ ਕਿ ਮੈਂ ਕ੍ਰੀਏਟਰ ਮੋਡ ਚ ਜਾਣਾ ਹੈ, ਕ੍ਰੀਏਸ਼ਨ ਕਰਨੀ ਹੈ, ਕ੍ਰੀਏਸ਼ਨ ਵਾਸਤੇ ਮੈਨੂੰ ਆਪਣੀ ਸਾਈਕੋਲੋਜੀ ਚੇਂਜ ਕਰਨੀ ਪਏਗੀ, ਕਿਉਂਕਿ ਸ਼ੁਰੂ ਤੋਂ ਮੈਂ ਕੰਜ਼ੰਪਸ਼ਨ ਮੋਡ ਤੇ ਰਿਹਾ। ਮੈਂ 20 ਸਾਲ ਪੈਰਲਾਈਜ਼ ਸੀਗਾ ਐਜ਼ ਅ ਚਾਈਲਡ ਕਿ ਮੈਂ ਕੁਝ ਕਰ ਨਹੀਂ ਸੀ ਸਕਦਾ। ਹੁਣ ਜਿਹੜਾ ਬੰਦਾ ਜੈਨੂਅਲੀ ਫਿਜ਼ੀਕਲੀ ਪੈਰਲਾਈਜ਼ ਹੋ, ਉਹਨੂੰ ਪਹਿਲੇ ਹੌਲੀ ਹੌਲੀ ਐਕਸਰਸਾਈਜ਼ ਕਰਨੀ ਪੈਂਦੀ ਹੈ ਕਿ ਹੌਲੀ ਹੌਲੀ ਚੱਲਣਾ ਸ਼ੁਰੂ ਕਰੋ, ਫਿਰ ਇਵੈਂਚੁਅਲੀ ਦੌੜਨਾ ਸ਼ੁਰੂ ਕਰੇਗਾ ਨਾ। ਤੇ ਇਹ ਜਿਹੜੀ ਤੁਸੀਂ ਐਕਸਰਸਾਈਜ਼ ਕਰੋਗੇ ਸਾਈਕੋਲੋਜੀ ਨੂੰ ਸਮਝ ਕੇ, ਮਨੀ ਨੂੰ ਸਮਝ ਕੇ, ਫਾਊਂਡੇਸ਼ਨ ਹਰ ਚੀਜ਼ ਨੂੰ ਟਰੈਕ ਕਰਨਾ, ਪੈਸੇ ਦੀ ਗੱਲ ਆ ਗਈ, ਇੱਕ ਇੱਕ ਡਾਲਰ ਮੈਂ ਕਿਹੜਾ ਖਰਚ ਰਿਹਾ ਔਰ ਮੈਂ ਕਮਾ ਰਿਹਾ, ਉਹਨੂੰ ਟਰੈਕ ਕਰਨਾ, ਉਹਦੀ ਅਵੇਅਰਨੈਸ ਰੱਖਣਾ ਕਿ ਮੇਰਾ ਕੈਸ਼ ਫਲੋ ਤਾਂ ਹੋ ਕੀ ਰਿਹਾ। ਕਿਉਂਕਿ ਤੁਸੀਂ ਵੱਡੇ ਹੋ ਕੇ ਦੇਖੋਗੇ ਕਿ 30-40-50-60 ਸਾਲ ਦੇ ਬੰਦੇ ਕਹਿੰਦੇ ਪਤਾ ਨੀ ਪੈਸਾ ਆਉਂਦਾ ਤੇ ਕਿੱਥੇ ਚਲਾ ਜਾਂਦਾ। ਕਿਉਂਕਿ ਮੈਂ ਚੀਜ਼ ਮੈਨੂੰ ਬਚਪਨ ਚ ਸੁਣਨ ਚ ਆਸ ਪਾਸ ਮੈਂ ਦੇਖ ਲਈ ਸੀਗੀ ਕਿ ਸਾਰੇ ਬੰਦੇ ਬੋਲਦੇ ਆ, ਮੈਂ ਕਿਹਾ ਮੈਂ ਨੀ ਕਦੀ ਲਾਈਫ ਚ ਬੋਲਣਾਗਾ, ਮੈਂ ਕਿਉਂ ਨੀ ਬੋਲਣਾਗਾ, ਮੈਂ ਕਿਹਾ ਅੱਜ ਹੀ ਇਸੀ ਟਾਈਮ ਤੇ ਅੱਜ ਹੀ ਮੈਂ ਟਰੈਕ ਕਰ ਲੈਣਾ ਇੱਕ ਇੱਕ ਡਾਲਰ ਆ ਰਿਹਾ ਜਾ ਰਿਹਾ ਤਾਂ ਕਿ ਮੇਰੀ ਅਵੇਅਰਨੈਸ ਬਣ ਜਾਏ। ਬਜਟਿੰਗ ਸਾਰੀ ਉਮਰ ਨੀ ਸੀ ਕਰਨੀ। ਜਦੋਂ ਜੀ ਜੇ ਮੈਂ ਫਾਈਨੈਂਸ ਦੀ ਫੀਲਡ ਚ ਹੈਗਾ ਤੁਹਾਨੂੰ ਕੀ ਲੱਗਦਾ ਮੈਂ ਅੱਜ ਕੱਲ ਬਜਟ, ਮੈਂ ਇੰਨੀਆਂ ਮੈਸੇਜ ਟਾਕ ਸ਼ੋਅ ਚਰਚਾ ਚ ਕਹਿੰਦਾ ਹੁੰਦਾ ਕਿ ਬਈ ਬਜਟਿੰਗ ਕਰ ਲਿਆ ਕਰੋ, ਤੁਹਾਨੂੰ ਕੀ ਲੱਗਦਾ ਮੈਂ ਖੁਦ ਬਜਟਿੰਗ ਕਰਦਾ? ਮਤਲਬ ਹੀ ਨਹੀਂ ਹੈ। ਕਰ ਲਈ ਬਜਟਿੰਗ, 20-25 ਸਾਲ ਚ ਬਜਟਿੰਗ ਹੋ ਗਈ ਸੀ, ਹੋ ਗਈ ਖਤਮ ਨਾ, ਫਾਊਂਡੇਸ਼ਨ ਬਣ ਗਈ, ਅਵੇਅਰਨੈਸ ਆ ਗਈ ਫਲੋ ਦੀ। ਹੁਣ ਮੈਂ 25 ਸਾਲ ਤੋਂ ਲੈ ਕੇ 90 ਸਾਲ ਤੱਕ ਬਜਟਿੰਗ ਹੀ ਥੋੜਾ ਕਰਦਾ ਰਵਾਂਗਾ, ਕਿਉਂਕਿ ਉੱਥੇ ਫਿਰ ਮੂਵ ਆਨ ਕਿੱਦਾਂ ਕਰਾਂਗਾ? ਇੱਕੋ ਸਕਿੱਲ ਨੂੰ ਲੈ ਕੇ ਤੁਸੀਂ 100 ਸਾਲ ਤੱਕ ਕਰਦੇ ਰਹੋਗੇ, ਕਿੰਨੀਆਂ ਕੁ ਸਕਿੱਲ ਐਡ ਕਰ ਲੇਗਾ ਬੰਦਾ? ਨਹੀਂ, ਯੂ ਹੈਵ ਟੂ ਮੂਵ ਆਨ ਫਰੋਮ ਦੇਅਰ, ਹੋ ਗਈ ਬਿਲਡ ਤੁਹਾਡੇ ਅੰਦਰ, ਉਹ ਟਾਈਮ ਹੈ, ਰਾਈਟ ਟਾਈਮ ਹੈ। ਹਾਂ, ਜਿਹੜਾ ਲੇਟ ਹੋ ਗਿਆ ਬੰਦਾ ਉਹਨੂੰ ਕੈਚ ਅਪ ਕਰਨਾ ਪਏਗਾ, ਲੇਕਿਨ ਜਿਹੜਾ ਬੰਦਾ ਸ਼ੁਰੂ ਤੋਂ ਰਾਈਟ ਟਰੈਕ ਤੇ ਚੱਲੇਗਾ ਉਹਦੇ ਲਈ ਈਜ਼ੀ ਹੋ ਜਾਏਗਾ ਲੌਂਗ ਟਰਮ ਚ ਜਾ ਕੇ। ਇਸ ਟਾਈਮ ਤੇ 20-25 ਸਾਲ ਦੀ ਉਮਰ ਚ ਤੁਸੀਂ ਕੋਈ ਇੱਕ ਐਸੀ ਸਕਿੱਲ ਕ੍ਰੀਏਟ ਕਰਨੀ ਹੈ, ਡਿਵੈਲਪ ਕਰ ਲੈਣੀ ਹੈ, ਜਿਹਨੂੰ ਤੁਸੀਂ ਮੋਨੇਟਾਈਜ਼ ਕਰ ਸਕੋ ਲਾਈਫ ਟਾਈਮ ਲਈ। ਉਹ ਬੇਸ਼ਕ ਤੁਸੀਂ ਕੋਡਿੰਗ ਸਿੱਖ ਲਈ, ਡਿਜ਼ਾਈਨ ਸਿੱਖ ਲਿਆ, ਸੇਲ ਸਿੱਖ ਲਈ, ਕਾਪੀ ਰਾਈਟਿੰਗ ਸਿੱਖ ਲਈ, ਫਾਈਨੈਂਸ ਸਿੱਖ ਲਿਆ, ਰੀਅਲ ਸਟੇਟ ਸਿੱਖ ਲਿਆ, ਮੌਰਗੇਜ ਸਿੱਖ ਲਿਆ, ਕੋਈ ਇੱਕ ਐਸੀ ਸਕਿੱਲ ਜਿਹੜਾ ਤੁਹਾਨੂੰ ਉਸ ਲੈਵਲ ਤੇ ਸਿੱਖਣੀ ਹੈ 20-25 ਸਾਲ ਤੇ, ਤਾਂ ਤੁਸੀਂ ਕਹੋ ਕਿ ਕੋਈ ਵੀ ਬੰਦਾ ਮੈਨੂੰ, ਮਤਲਬ ਤੁਹਾਡਾ ਆਪਣਾ ਇੰਪ੍ਰੈਸ਼ਨ ਹੋਣਾ ਚਾਹੀਦਾ ਕਿ ਇਸ ਫੀਲਡ ਚ ਮੈਨੂੰ ਕੋਈ ਬੀਟ ਨਹੀਂ ਕਰ ਸਕਦਾ। ਇਹ ਤੁਹਾਡਾ ਕਰੀਅਰ ਔਰ ਆਪਣੀ ਸਕਿੱਲ ਨੂੰ ਲੈ ਕੇ 25 ਸਾਲ ਦੀ ਉਮਰ ਤੱਕ ਕ੍ਰੀਏਟ ਹੋ ਜਾਣਾ ਚਾਹੀਦਾ। ਠੀਕ ਹੈ, ਥੋੜੀ ਬਹੁਤ ਡਿਵੈਲਪਮੈਂਟ ਜਿੱਦਾਂ ਮੈਂ ਕੀ ਕਿਹਾ ਪੈਰਲਲ ਹੀ ਚਲਦੀ ਰਹੇਗੀ। ਜੇ ਤੁਸੀਂ 20-25 ਸਾਲ ਦੀ ਉਮਰ ਚ ਪੂਰੇ ਮਸਲਸ ਬਣਾ ਲਿਆ ਤਾਂ ਮਤਲਬ ਇਹ ਨਹੀਂ ਕਿ ਹੁਣ ਲਾਈਫ ਐਕਸਰਸਾਈਜ਼ ਕਰਨ ਦੀ ਲੋੜ ਨਹੀਂ, ਮੇਨਟੇਨੈਂਸ ਚਲਦੀ ਰਹੇਗੀ, ਦੈਟਸ ਓਕੇ, ਉਹ ਤਾਂ ਲਾਈਫ ਟਾਈਮ ਚਲਦੀ ਰਹੇਗੀ, ਲੇਕਿਨ ਫਾਊਂਡੇਸ਼ਨ ਉਸੇ ਏਜ ਤੇ ਰੈਡੀ ਹੋ ਜਾਣੀ ਚਾਹੀਦੀ ਸੀ ਕਿ ਫਾਈਨੈਂਸ ਨੂੰ ਲੈ ਕੇ, ਤੁਹਾਡੀ ਸਾਈਕੋਲੋਜੀ ਨੂੰ ਲੈ ਕੇ, ਬਜਟਿੰਗ ਨੂੰ ਲੈ ਕੇ, ਕੈਸ਼ ਫਲੋ ਆ ਰਿਹਾ ਜਾ ਰਿਹਾ, ਮੇਰਾ ਪੈਸਾ ਆ ਕਿੱਥੋਂ ਰਿਹਾ ਜਾ ਕਿੱਥੋਂ ਰਿਹਾ, ਉਹਦੀ ਅਵੇਅਰਨੈਸ, ਬਜਟਿੰਗ ਔਰ ਕੋਈ ਸਕਿੱਲ ਨੂੰ ਡਿਵੈਲਪ ਕਰਨਾ, ਸਾਰਾ 20-25 ਸਾਲ ਦੀ ਉਮਰ ਦਾ ਕੰਮ ਹੈ। ਉਸ ਤੋਂ ਬਾਅਦ ਦਾ ਇਸ ਸਕਿੱਲ ਚ ਜਾਣਾ ਹੀ ਨਹੀਂ ਉਸ ਤੋਂ ਬਾਅਦ ਚੋਂ। ਉਸ ਟਾਈਮ ਯੂ ਵਾਂਟ ਟੂ ਵਰਕ ਫਾਰ ਲਰਨਿੰਗ, ਨਾਟ ਫਾਰ ਅਰਨਿੰਗ। ਕਿਉਂਕਿ ਜਿਹੜਾ ਵੀ ਬੰਦਾ ਆਉਂਦਾ ਸੀਗਾ ਸਭ ਤੋਂ ਪਹਿਲੇ ਕਹਿੰਦਾ ਸੀਗਾ 21 ਸਾਲ ਦੀ ਉਮਰ ਯਾਰ ਆਪਣੀ ਕੋਈ ਜੌਬ ਲਈ ਹੈ, ਅਰਨਿੰਗ ਵੱਲ ਧਿਆਨ ਹੁੰਦਾ ਸੀਗਾ, ਲਰਨਿੰਗ ਦਾ ਫੋਕਸ ਹੋਣਾ ਚਾਹੀਦਾ ਕਿ ਆਈ ਵਾਂਟ ਟੂ ਵਰਕ ਜਸਟ ਫਾਰ ਲਰਨਿੰਗ ਫਰੋਮ ਏਜ 20-25। ਉਹਦੇ ਬਾਅਦ ਚੋਂ ਲਰਨਿੰਗ ਦੇ ਚੱਕਰ ਚ ਫ੍ਰੀ ਆਫ ਕਾਸਟ ਜਾਂ ਕੰਮ ਨਹੀਂ ਕਰਦੇ ਰਹਿਣਾ ਵਾਲੰਟੀਅਰ ਨਾ, 20-25 ਸਾਲ ਚ ਲਰਨਿੰਗ ਜਿੰਨੀ ਕਰ ਸਕੋ। ਉਸ ਟਾਈਮ ਤੇ ਜਿੰਨਾ ਕਲੋਜ਼ ਹੋ ਸਕਦੇ ਹੋ ਡਿਸੀਜਨ ਮੇਕਰਸ ਦੇ, ਜਿਹੜੇ ਵੀ ਏਰੀਆ ਚ ਤੁਸੀਂ ਹੈਗੇ ਹੋ, ਉਸ ਬਿਜ਼ਨਸ ਚ, ਕੰਮ ਚ, ਕੰਪਨੀ, ਜਿਹੜੇ ਲੋਕ ਡਿਸੀਜਨ ਲੈ ਰਹੇ ਨਾ, ਉਹਨਾਂ ਦੇ ਨਾਲ ਪ੍ਰੋਕਸੀਮਿਟੀ ਵਧਾਣੀ ਸ਼ੁਰੂ ਕਰ ਦਿਓ 20-25। ਉਹ ਲੋਕਾਂ ਦੇ ਆਸ ਪਾਸ ਟਾਈਮ ਸਪੈਂਡ ਕਰਨਾ ਸ਼ੁਰੂ ਕਰ ਦੋ, ਕਿਸ ਸਿਚੁਏਸ਼ਨ ਚ ਕਿਸ ਤਰ੍ਹਾਂ ਡਿਸੀਜਨ ਲੈ ਰਿਹਾ ਬੰਦਾ। ਉਹ ਡਿਸੀਜਨ ਮੇਕਰਸ ਦੇ ਆਸ ਪਾਸ ਟਾਈਮ ਸਪੈਂਡ ਕਰਨ ਨਾਲ ਤੁਹਾਡੀ ਅਗੇਨ ਫਾਊਂਡੇਸ਼ਨ ਜਿਹੜੀ ਹੈ ਬੜੀ ਸਟਰੋਂਗ ਬਿਲਡ ਹੋਣੀ ਸ਼ੁਰੂ ਹੋਗੀ, ਤੁਹਾਨੂੰ ਪਤਾ ਨਹੀਂ ਚੱਲ ਰਿਹਾ, ਇਹ ਅਨਕੋਨਸ਼ੀਅਸਲੀ ਹੋ ਰਹੀ ਹੈ। ਸਿਰਫ ਟਾਈਮ ਸਪੈਂਡ ਕਰਨਾ, ਵਾਚ ਕਰਨਾ ਉਸ ਪਰਸਨ ਨੂੰ ਔਰ ਦੇਖਦੇ ਰਹਿਣਾ, ਐਕਸਪੀਰੀਅੰਸ ਕਰਦੇ ਰਹਿਣਾ ਬੰਦਾ ਕੀ ਕਰ ਰਿਹਾ, ਕਿੱਦਾਂ ਦੇ ਡਿਸੀਜਨ ਲੈ ਰਿਹਾ, ਰਾਈਟ ਲੈ ਰਿਹਾ, ਰੋਂਗ ਲੈ ਰਿਹਾ, ਉਹ ਮੈਟਰ ਨਹੀਂ ਕਰਦਾ, ਜੱਜ ਨਹੀਂ ਕਰਨਾ। ਐਸ ਲੌਂਗ ਐਸ ਉਹ ਬੰਦਾ ਉਸ ਟਾਈਮ ਡਿਸੀਜਨ ਮੇਕਿੰਗ ਪੋਜੀਸ਼ਨ ਤੇ ਹੈਗਾ, ਯੂ ਜਸਟ ਵਾਂਟ ਟੂ ਵਾਚ, ਡੋਂਟ ਵਰੀ ਅਬਾਊਟ ਇਟ ਕਿ ਯਾਰ ਇਹ ਕੋਈ ਸਹੀ ਡਿਸੀਜਨ ਥੋੜਾ ਲੈਤਾ, ਮੈਂ ਹੁੰਦਾ ਤੇ ਮੈਂ ਇਦਾਂ, ਨਾ ਨਾ ਨਾ, ਯੂ ਜਸਟ ਐਕਸਪੀਰੀਅੰਸਿੰਗ ਕਿ ਰੀਅਲ ਲਾਈਫ ਚ ਬਿਜ਼ਨਸ ਓਨਰ ਡਿਸੀਜਨ ਲੈ ਕਿੱਦਾਂ ਰਿਹਾ ਹੈਗਾ। ਐਸ ਏਜ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਫਿਕਸ ਕਰ ਲੈਣਾ ਕਿ ਬਈ ਮੈਂ ਕਿਸੇ ਨੂੰ ਇੰਪ੍ਰੈਸ ਨਹੀਂ ਕਰਨਾ, ਨਾ ਕੱਪੜਿਆਂ ਤੋਂ, ਨਾ ਆਪਣੇ ਫੈਸ਼ਨ ਤੋਂ, ਨਾ ਪੈਸੇ ਤੋਂ ਤੇ ਨਾ ਸਕਿੱਲ ਤੋਂ ਕਿਸੇ ਨੂੰ ਇੰਪ੍ਰੈਸ ਨਹੀਂ ਕਰਨਾ, ਸਿਰਫ ਆਪਣੇ ਚ ਇਨਵੈਸਟ ਕਰਦਾ ਰਵਾਂਗਾ ਮੈਂ। ਇਹ 20-25 ਸਾਲ ਦਾ ਹੀ ਗੋਲ ਮੈਂ ਬਾਰ ਬਾਰ ਕਹਿ ਰਿਹਾ, ਸਿਰਫ 20-25 ਸਾਲ ਦੇ ਵਿੱਚ ਹੋਣਾ ਚਾਹੀਦਾ। 20-25 ਸਾਲ ਦੇ ਵਿੱਚ ਹੀ ਆਪਣੀ ਇੰਸਟੈਂਟ ਗ੍ਰੈਟੀਫਿਕੇਸ਼ਨ, ਕਿ ਮੈਨੂੰ ਹੁਣੇ ਦੀ ਹੁਣੇ ਹੀ ਚਾਹੀਦੀ ਹੈ ਚੀਜ਼, ਯਾਰ ਇਹ ਤਾਂ ਚਾਹੀਦੀ ਹੀ ਚਾਹੀਦੀ ਹੈ, ਇੰਸਟੈਂਟ ਗ੍ਰੈਟੀਫਿਕੇਸ਼ਨ ਨੂੰ ਖਤਮ ਕਰ ਦੇਣਾ ਔਰ ਲੌਂਗ ਟਰਮ ਥਿੰਕਿੰਗ ਚ ਚਲੇ ਜਾਣਾ। ਅਗੇਨ 20-25 ਸਾਲ ਦੇ ਵਿੱਚ ਮੇਨ ਫਾਊਂਡੇਸ਼ਨ ਇੱਥੇ ਹੀ ਬਣਦੀ ਪਈ ਹੈ, ਮੇਨ ਸਕਿੱਲਸ ਦੀ। ਇਹ ਉਹ ਏਜ ਹੈ ਜਿੱਥੇ ਡਿਸਿਪਲਿਨ ਬਿਲਡ ਕਰਨਾ, ਉਹ ਹਾਈਲੀ ਮੋਟੀਵੇਟਿਡ ਰਹਿਣਾ 20-25 ਸਾਲ ਦੇ ਵਿੱਚ, ਕਿਉਂਕਿ ਤੁਹਾਡੀ ਸ਼ਾਇਦ ਅਰਨਿੰਗ ਇੰਨੀ ਹਾਈ ਨਹੀਂ ਹੋਣੀ, ਤੇ ਮੋਟੀਵੇਸ਼ਨ ਚਾਹੀਦੀ ਬੜੀ ਸਟਰੋਂਗ ਕਿ ਯਾਰ ਸਿਰਫ ਲਰਨਿੰਗ ਵਾਸਤੇ ਕੰਮ ਕਰ ਰਹੇ, ਕਿਉਂਕਿ ਤੁਹਾਡੇ ਆਸ ਪਾਸ ਸਾਰੇ ਲੋਕ ਪੈਸੇ ਵਾਸਤੇ ਕੰਮ ਕਰ ਰਹੇ ਹੋਵੋਗੇ, ਕਰ ਰਹੇ ਹੋਣਗੇ, ਤੁਸੀਂ ਲਰਨਿੰਗ ਵਾਸਤੇ ਕਰ ਰਹੇ ਹੋ, ਇੱਕ ਡਿਫਰੈਂਟ ਟਰੈਕ ਤੇ ਜਾ ਰਹੇ ਹੋ ਐਵਰੇਜ ਬੰਦੇ ਤੋਂ। ਇੱਥੇ ਜਾਣ ਲਈ ਦੋ ਚੀਜ਼ਾਂ ਚਾਹੀਦੀਆਂ ਹੋਣਗੀਆਂ, ਡਿਸਿਪਲਿਨ ਔਰ ਮੋਟੀਵੇਸ਼ਨ, ਕਿਉਂਕਿ ਪੈਸਾ ਬੜਾ ਹੋਏਗਾ ਤਾਂ ਮੋਟੀਵੇਸ਼ਨ ਆਈ ਜਾਣੀ ਸੀ, ਚੱਕਰ ਹੈ ਤੁਸੀਂ ਲਰਨਿੰਗ ਵਾਸਤੇ ਕਰ ਰਹੇ ਹੋ। ਮੋਟੀਵੇਸ਼ਨ ਆਪਣੇ ਆਪ ਨੂੰ ਮੋਟੀਵੇਟਡ ਕਿੱਦਾਂ ਰੱਖਣਾ, ਇਸ ਚੀਜ਼ ਨੂੰ ਸਮਝ ਆਓਗੇ ਤੁਸੀਂ ਇਸ ਟਾਈਮ। ਐਵਰੀ ਡੇ ਕੁਛ ਨਾ ਕੁਛ ਵਿਨ ਕਰਨਾ, ਮੈਂ ਐਵਰੀ ਡੇ ਇੱਕ ਹੈਬਿਟ ਲਿਖ ਲੈਂਦਾ ਹੁੰਦਾ ਸੀ, ਅੱਜ ਤੋਂ ਬਾਅਦ ਇਹ ਚੀਜ਼ ਨਹੀਂ ਕਰਾਂਗਾ, ਅੱਜ ਤੋਂ ਬਾਅਦ ਮੈਂ ਕਿੰਨਾ ਲੈਸ ਲੜਾਈ ਝਗੜਾ ਹੁਣ ਸਾਰੀ ਉਮਰ ਨੀ ਕਰਦੇ ਰਹਿਣਾ, ਮੈਂ ਕੱਲ ਕੋਈ ਡਿਸੀਜਨ ਨੀ ਲੈਤਾ ਐਕਚੁਅਲੀ, ਨਾ ਹੀ ਮੈਂ ਅੱਜ ਲੈਣਾ ਕਿ ਮੈਂ ਲਾਈਫ ਚ ਅੱਜ ਤੋਂ ਬਾਈ ਇਹ ਨੀ ਕਰਾਂਗਾ, ਇਹਦਾ ਮਤਲਬ ਇਹ ਨੀ ਕਿ ਕਰਨਾ ਨੀ ਚਾਹੀਦਾ, ਕਰ ਲਿਆ ਜਿਹੜੀਆਂ ਮੇਜਰ ਮੈਜੋਰਿਟੀ ਸੀਗਾ ਉਹ 20-25 ਸਾਲ ਦੀ ਉਮਰ ਦੇ ਵਿੱਚ ਕਰ ਲਿਆ, ਦੈਟਸ ਇਟ, ਨਾਟ ਰਿਕੁਆਇਰਡ ਐਨੀ ਫਰਦਰ। ਇਹ ਚੀਜ਼ਾਂ ਜਿਹੜੀਆਂ ਹੈਗੀਆਂ ਤੁਸੀਂ ਬੇਸਿਕਲੀ ਇੱਕ ਲਾਈਨ ਚ ਕੀ ਕਹਿਣਾ ਕਿ ਆਈ ਵਿਲ ਕ੍ਰੀਏਟ ਮੋਰ ਦੈਨ ਆਈ ਕੰਜ਼ਿਊਮ, ਇੱਕ ਵਨ ਲਾਈਨ ਤੁਹਾਨੂੰ ਕੈਰੀ ਆਨ ਕਰਕੇ ਜਾਣੀ ਹੈ ਤੁਸੀਂ 20-25 ਸਾਲ ਦੀ ਉਮਰ ਦੇ ਵਿੱਚ ਕਿ ਆਈ ਵਿਲ ਕ੍ਰੀਏਟ ਮੋਰ ਦੈਨ ਵਟ ਆਈ ਕੰਜ਼ਿਊਮ, ਪੀਰੀਅਡ। ਇਹ ਤੁਹਾਡਾ ਕੰਮ ਹੋ ਗਿਆ 25 ਸਾਲ ਤੋਂ ਪਹਿਲੇ ਦਾ ਮੇਨ ਫਾਊਂਡੇਸ਼ਨ। ਹੁਣ ਤੁਸੀਂ ਆ ਗਏ 25-30 ਸਾਲ ਦੇ ਵਿੱਚ, 25-30 ਸਾਲ ਦੇ ਵਿੱਚ ਹੁਣ ਤੁਹਾਡੇ ਕੋਲ ਹੋਣੀਆਂ ਚਾਹੀਦੀਆਂ ਸਟ੍ਰੈਟੇਜੀਜ਼ ਐਂਡ